ਦੱਸ ਦਿੰਦਾ ਕਿ ਟੈਕਸ ਪੀਰੀਅਡ ਨਾਲ ਤੁਸੀਂ ਕਿਉਂ ਸੰਪਰਕ ਕਰਨਾ ਹੈ, ਕਿਉਂਕਿ ਇਹਨਾਂ ਦੀ ਸਰਵਿਸਿਜ਼ ਹੋਣੀ ਸੁਖਦੀਪ ਸਾਹਿਬ ਬੜੀ ਡਿਟੇਲ ਦੇ ਵਿੱਚ ਦੱਸਣਗੇ। ਪਰ ਮੋਟੇ ਤੌਰ ਤੇ ਮੈਂ ਦੱਸਵਾਂ ਕਿ ਇੱਕ ਤੇ ਇਹਨਾਂ ਕੋਲ ਜਿਹੜਾ ਬਹੁਤ ਵਧੀਆ ਸ਼ਾਨਦਾਰ ਜਿਹੜੇ ਆ ਸਾਰੇ ਸਿਕਿਉਰਿਟੀ ਸਿਸਟਮਸ ਮੌਜੂਦ ਨੇ, ਕੈਮਰਾ ਸਿਸਟਮ ਇਹਨਾਂ ਕੋਲ ਮੌਜੂਦ ਨੇ, ਔਰ ਘਰ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜੀ ਅਸੀਂ ਸਿਕਿਉਰਿਟੀ ਸਿਸਟਮ ਲਾ ਤਾਂ ਲਿਆ, ਅੰਦਰ ਦੇਖਣੇ ਕਿੱਥੋਂ ਆ, ਤਾਂ ਘਰ ਦੇ ਵਿੱਚ ਟੀਵੀ ਜੇ ਤੁਸੀਂ ਲੈਣਾ ਚਾਹੁੰਦੇ ਹੋ, ਛੋਟਾ ਬੜਾ ਟੀਵੀ ਲੈਣਾ ਹੈ ਕੋਈ ਘਰ ਦੇ ਵਿੱਚ ਵਧੀਆ, ਹੋਮ ਥੀਏਟਰ ਸਿਸਟਮ ਤੁਸੀਂ ਲਵਾਉਣਾ ਚਾਹੁੰਦੇ ਹੈਗੇ ਹੋ ਤਾਂ ਉਹ ਵੀ ਇਹਨਾਂ ਕੋਲ ਮੌਜੂਦ ਹੈ। ਘਰ ਦੇ ਵਿੱਚ ਕਈ ਤਰ੍ਹਾਂ ਦੇ ਛੋਟੇ ਛੋਟੇ ਅਪਲਾਈਸਿਸ ਚਾਹੀਦੇ ਹੁੰਦੇ ਨੇ ਜਦ ਤੁਸੀਂ ਘਰ ਖਰੀਦਦੇ ਹੋ, ਉਹ ਸਾਰਾ ਕੁਝ ਇਹਨਾਂ ਕੋਲ ਅਵੇਲੇਬਲ ਹੈ। ਸੁਖਦੀਪ ਜੀ ਜ਼ਰਾ ਡਿਟੇਲ ਦੇ ਵਿੱਚ ਆਪਣੀਆਂ ਸਰਵਿਸਿਜ਼ ਦੱਸੋ।
ਹੈਲੋ,
ਹਾਂਜੀ ਹੈਲੋ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ ਜੀ?
ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ ਜੀ, ਮੈਂ ਸੁਖਦੀਪ ਸਿੰਘ ਚੱਕਰੀਆ ਬੋਲ ਰਿਹਾ ਜੀ।
ਹਾਂਜੀ,
ਮੈਂ ਸੁਖਦੀਪ ਸਿੰਘ ਚੱਕਰੀਆ ਬੋਲ ਰਿਹਾ ਜੀ, ਬਾਕਸਰ।
ਅੱਛਾ ਅੱਛਾ, ਉਹ ਸੋਰੀ, ਮੈਂ ਸੋਚਿਆ ਜੀ ਆਪਣੇ ਟੈਕਸ ਸਪਿਰਿਟ ਤੋਂ ਸਾਡੇ ਨਾਲ ਸੁਖਦੀਪ ਸਾਹਿਬ ਜੁੜ ਗਏ ਨੇ, ਸੋਰੀ 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 ਮੈਂ। ਹਾਂਜੀ ਹਾਂਜੀ ਸੁਖਦੀਪ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
ਹਾਂਜੀ ਹਾਂਜੀ ਵਧੀਆ ਜੀ, ਤੁਸੀਂ ਸੁਣਾਓ ਜੀ ਕਿੱਦਾਂ ਜੀ?
ਬਹੁਤ ਵਧੀਆ ਬਹੁਤ ਵਧੀਆ ਜੀ। ਔਰ ਕੱਲ ਮੈਂ ਟਾਇਲਰ ਦੇ ਨਾਲ ਮੀਟਿੰਗ ਕਰ ਰਿਹਾ ਸੀਗਾ ਔਰ ਮੈਂ ਦੇਖਿਆ ਕਿ ਤੁਹਾਡੇ ਜਿਹੜੇ ਅਗਲੇ ਓਪੋਨੈਂਟ ਨੇ ਉਹ ਬਹੁਤ ਜ਼ਿਆਦਾ ਸਟਰੋਂਗ ਨੇ, ਸੋ ਕਿੱਦਾਂ ਤਿਆਰੀ ਚੱਲ ਰਹੀ ਹੈ ਪਹਿਲਾਂ ਤੇ ਦੱਸੋ ਸਰ।
ਹਾਂਜੀ ਤਿਆਰੀ ਵਧੀਆ ਚੱਲ ਰਹੀ ਹੈ ਜੀ, ਬਸ ਸਾਰੀ ਹੋ ਰਹੀ ਆ, ਤਿਆਰੀਆਂ ਪੂਰੀਆਂ ਜ਼ੋਰ ਤੇ ਚੱਲ ਰਹੀਆਂ ਜੀ, ਮਿਹਨਤ ਜਾਰੀ ਹੈ ਜੀ, ਤੇ ਜਮੈਕਾ ਦੇ ਬੌਸ ਨੇ ਚੈਲੰਜ ਕੀਤਾ ਮੈਨੂੰ ਜੀ ਬੈਲਟ ਵਾਸਤੇ, ਇਸੇ ਉਹਦੇ ਲਈ ਰੈਡੀ ਹੋ ਰਹੇ ਜੀ।
ਵੈਰੀ ਗੁੱਡ, ਔਰ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਤੁਹਾਡੀ ਹੁਣ ਦੁਨੀਆ ਭਰ ਤੋਂ ਤੁਹਾਡੇ ਲਈ ਤੰਗ ਆ ਰਹੀ ਹੈਗੀ ਹੈ, ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਫਾਈਟ ਕਰਨ ਜਾ ਰਹੇ ਹੈਗੇ ਹੋ ਮੇਅ ਦੇ ਵਿੱਚ,
ਹਾਂਜੀ
ਕੁਵੈਤ ਤੋਂ, ਯੂਰਪ ਤੋਂ, ਕਈ ਜਗ੍ਹਾ ਤੋਂ ਤੁਹਾਡੀ ਜਿਹੜੀ ਡਿਮਾਂਡ ਹੈ ਵੱਧਦੀ ਜਰੀ ਚਲੀ ਜਾ ਰਹੀ ਹੈ ਤੁਹਾਡੀ ਫਾਈਟ ਫਾਈਟ ਦੇਖ ਕੇ।
ਹਾਂਜੀ ਹਾਂਜੀ, ਮਹਾਤਮਾ ਜੀ ਮੇਅਰ ਆ ਜੀ ਆਪਣੇ ਦੇ
ਬਿਲਕੁਲ ਸੇਮ ਹੈਗੀ ਹੈ ਦੇ ਵਿੱਚ ਤੁਸੀਂ ਪੁੱਛਣਾ ਹੈਗਾ, ਸਾਰੇ ਜਾਣਦੇ ਆ ਸੀ ਏ ਸੈਂਟਰ ਜਿਹੜਾ ਪਹਿਲਾਂ ਜਿਹਨੂੰ ਪਾਵਰ ਏਡ ਸੈਂਟਰ ਕਿਹਾ ਜਾਂਦਾ ਸੀਗਾ ਹੁਣ ਉਹਨੂੰ ਸੀ ਏ ਸੈਂਟਰ ਕਿਹਾ ਜਾਂਦਾ ਹੈ, ਬ੍ਰੈਂਪਟਨ ਦੇ ਵਿੱਚ ਉੱਥੇ ਤੁਸੀਂ ਪਹੁੰਚਣਾ 22 ਫਰਵਰੀ 22 ਫਰਵਰੀ ਨੂੰ ਜਿਹੜਾ ਉਹ ਤੁਸੀਂ ਪਹੁੰਚਣਾ ਹੈ। ਸੁਖਦੀਪ ਜੀ, ਕਿਉਂਕਿ ਫਾਈਟ ਕਹਿ ਰਹੇ ਨੇ, ਕੱਲ ਟਾਇਲਰ ਵੀ ਕਹਿ ਰਹੇ ਸੀ ਕਿ ਟਫ ਹੈਗੀ ਹੈ, ਕੀ ਲੱਗਦਾ ਤੁਹਾਨੂੰ ਕਿ ਉਹਦੇ ਲਈ ਥੋੜੀ ਐਕਸਟਰਾ ਤਿਆਰੀ ਕਰ ਰਹੇ ਹੋ ਜਾਂ ਉਨੀ ਤਿਆਰੀ ਹੈ ਜਾਂ ਕੀ 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 ਕਰ ਰਹੇ ਹੋ ਤੁਸੀਂ?
ਹਾਂਜੀ ਮੇਰੀ ਤਿਆਰੀ ਪੂਰੀ ਜ਼ੋਰਾਂ ਤੇ ਆ ਜੀ, ਮੈਂ ਉਹਦੀਆਂ ਵੀਡੀਓ ਵਗੈਰਾ ਦੇਖ ਲਈਆਂ ਜੀ ਤੇ ਉਹਦੇ ਤੇ ਵਰਕ ਕਰ ਰਹੇ ਹਾਂ ਜੀ, ਉਹਦੀਆਂ ਕਮਜ਼ੋਰੀਆਂ ਦੇਖ ਲਈਆਂ ਜੀ ਤੇ ਉਹਦੀਆਂ ਜਿਹੜੀਆਂ ਵੀ ਉਹਦੇ 'ਚ ਖੂਬੀਆਂ ਕੀ ਆ ਦੋਨਾਂ ਨੂੰ ਦੇਖ ਕੇ ਅਸੀਂ ਉਹਦੀਆਂ ਤਿਆਰੀਆਂ ਕਰ ਰਹੇ ਹਾਂ ਜੀ, ਪੂਰਾ ਸਾਡਾ ਪਲੈਨ ਆ ਜੀ ਤੇ ਵਧੀਆ ਹੋਊਗਾ ਮੈਚ ਜੀ, ਤੇ ਦੇਖੋ ਫੈਬਰੀ 22 ਨੂੰ ਕਾਫੀ ਵਧੀਆ ਮੈਚ ਹੋਊਗਾ ਤੇ ਦਰਸ਼ਕਾਂ ਨੂੰ ਵੀ ਬਹੁਤ ਵਧੀਆ ਜਿਵੇਂ ਦੇਖਣ ਦਾ ਨਜ਼ਾਰਾ ਦੇਖਣ ਨੂੰ ਮਿਲੂਗਾ। ਟਫ ਫਾਈਟ ਆ, ਪੰਜਾਬ ਵਰਸਿਸ ਜਮੈਕਾ ਜੀ, ਬਹੁਤ ਵਧੀਆ ਫਾਈਟ ਹੋਊਗੀ।
ਬਿਲਕੁਲ ਜੀ, ਸਾਡਾ ਆਪਣਾ ਪੰਜਾਬੀ ਕੈਨੇਡੀਅਨ ਨੌਜਵਾਨ ਸੁਖਦੀਪ ਸਿੰਘ ਚੱਕਰੀਆ ਜਿਹੜੇ ਨੇ ਜੀ ਉਹ ਫਾਈਟ ਕਰਨਗੇ, ਔਰ ਜਮੈਕਾ ਦੇ ਫਾਈਟਰ ਨੇ ਬਹੁਤ ਜ਼ਬਰਦਸਤ ਫਾਈਟਰ ਨੇ, ਸੋ ਇਹਨਾਂ ਦਾ ਮੁਕਾਬਲਾ ਹੋਏਗਾ। ਤੁਸੀਂ 22 ਫਰਵਰੀ ਨੂੰ ਬ੍ਰੈਂਪਟਨ ਸੀ ਏ ਸੈਂਟਰ ਪਹੁੰਚਣਾ ਹੈ, ਔਰ ਇਸ ਵਾਰ ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਸਾਨੂੰ ਮੈਂ ਸਿਰਫ 2 ਵਾਰ ਗਿਆ ਜੀ, ਮੈਂ ਸਿਰਫ 2 ਵਾਰ ਇੱਥੇ ਗਿਆ ਹੈਗਾ, ਸੋ ਪਹਿਲੀ ਵਾਰ ਜਦ ਮੈਨੂੰ ਸਿੱਧੂ ਸਾਹਿਬ ਨੇ ਇੰਟਰੋਡਿਊਸ ਕਰਾਇਆ ਤੇ ਸਿੱਧੂ ਸਾਹਿਬ ਸੁਖਦੀਪ ਚੱਕਰੀਆ ਸਾਹਿਬ ਨਾਲ ਆਪਣੇ ਟਾਇਲਰ ਮੈਨੂੰ ਪਹਿਲੀ ਵਾਰ ਮਿਲੇ ਆ, ਤੇ ਮੈਨੂੰ ਅੰਦਾਜ਼ਾ ਨਹੀਂ ਸੀਗਾ ਕਿ ਇੰਨਾ ਬੜਾ ਈਵੈਂਟ ਕੈਨੇਡਾ ਦਾ ਸਭ ਤੋਂ ਬੜਾ ਈਵੈਂਟ ਸਾਡੇ ਇੱਥੇ ਬ੍ਰੈਂਪਟਨ ਦੇ ਵਿੱਚ ਹੀ ਹੁੰਦਾ ਹੈ, ਕਿਉਂਕਿ ਮੈਨੂੰ ਕਦੇ ਮੌਕਾ ਹੀ ਨਹੀਂ ਮਿਲਿਆ ਸੀ ਜਾਣ ਦਾ। ਆਈ ਥੋਰੋਲੀ ਇੰਜੋਇਡ ਦਾ ਈਵੈਂਟ, ਨੈਕਸਟ ਟਾਈਮ ਅਸੀਂ ਆਪ ਸਾਰੇ ਬੰਦੇ ਫਿਰ ਇਕੱਠੇ ਹੋ ਕੇ ਗਏ ਹਾਂ, ਪਹਿਲੀ ਵਾਰ ਤਾਂ ਅਸੀਂ ਕੁਛ ਹੀ ਬੰਦੇ ਗਏ ਸੀਗੇ, ਸੋ ਅਗਲੀ ਵਾਰ ਅਸੀਂ ਪੂਰੇ 10-12 ਬੰਦੇ ਇਕੱਠੇ ਹੋ ਕੇ ਅਸੀਂ ਦੁਬਾਰਾ ਗਏ ਉੱਥੇ ਦੇਖਣਗੇ ਜੀ, ਮਜ਼ਾ ਆਏਗਾ। ਔਰ ਇਸ ਵਾਰ ਸੁਖਦੀਪ ਸਾਹਿਬ ਅਸੀਂ ਤਿਆਰੀ ਕਰ ਰਹੇ ਹਾਂ ਜੀ ਕਿ ਤਕਰੀਬਨ ਸਾਡੀ ਵਾਈ ਮੀਡੀਆ ਦੀ ਜਿਹੜੀ ਹੈ ਸਾਡੇ ਵੱਲੋਂ ਅਸੀਂ ਐਲਾਨ ਅੱਜ ਕਰ ਰਹੇ ਹਾਂ ਕਿ 10 ਬੰਦੇ ਨਹੀਂ ਅਸੀਂ ਆ ਰਹੇ, 20 ਨਹੀਂ ਆ ਰਹੇ, 50 ਨਹੀਂ ਆ ਰਹੇ, ਇਕੱਲੇ ਵਾਈ ਮੀਡੀਆ ਵੱਲੋਂ ਅਸੀਂ ਵਾਈ ਮੀਡੀਆ ਵੱਲੋਂ 100 ਬੰਦੇ ਜਿਹੜੇ ਜੀ ਅਸੀਂ ਇਕੱਠੇ ਹੋ ਕੇ ਆ ਰਹੇ ਹਾਂ ਤੁਹਾਡੀ ਸਪੋਰਟ ਦੇ ਵਿੱਚ, ਸਾਨੂੰ ਇੰਨਾ ਵਧੀਆ ਈਵੈਂਟ ਲੱਗਾ, ਸੋ ਅਸੀਂ 100 ਬੰਦੇ ਇਕੱਠੇ ਹੋ ਗਏ, ਅਸੀਂ 5-10 ਨਹੀਂ ਜੀ, 100 ਬੰਦੇ ਤਾਂ ਅਸੀਂ ਵਾਈ ਮੀਡੀਆ ਵੱਲੋਂ ਅਸੀਂ ਸਾਰਾ ਗਰੁੱਪ ਜਿਹੜਾ ਆ ਰਿਹਾ, ਸੋ 100 ਬੰਦੇ ਅਸੀਂ ਮੌਜੂਦ ਹੋਵਾਂਗੇ ਇਕੱਲੇ ਵਾਈ ਮੀਡੀਆ ਵੱਲੋਂ, ਸਾਡਾ ਉੱਥੇ ਪੂਰਾ ਵਾਈ ਮੀਡੀਆ ਦਾ ਲਾਂਚ ਹੋਏਗਾ, ਔਰ 100 ਬੰਦੇ ਅਸੀਂ ਤਿਆਰੀ ਕਰਕੇ ਆ ਰਹੇ ਹਾਂ ਤੁਹਾਡੀ ਸਪੋਰਟ, ਕਿਉਂਕਿ ਇੰਨਾ ਵਧੀਆ ਸਾਨੂੰ ਈਵੈਂਟ ਲੱਗਾ। ਸਾਡੀਆਂ ਜਿਹੜੀਆਂ ਲੇਡੀਜ਼ ਨੇ ਉਹ ਕਈ ਵਾਰ ਕ੍ਰਿਕਟ ਦੇ ਮੈਚ ਮੈਂ ਤਾਂ ਦੇਖ ਚਾਹੁੰਦਾ ਦੇਖਣ, ਪਰ ਉਹ ਕਈ ਵਾਰ ਨਹੀਂ ਵੀ ਜਾਂਦੀਆਂ, ਪਰ ਇਹਦੇ ਵਿੱਚ ਉਹ ਸਾਰੇ ਤਿਆਰ ਨੇ, ਸਾਡੇ ਬਿਜ਼ਨਸਮੈਨ ਭਰਾ ਵੀ, ਸਾਡੀ ਟੀਮ ਵੀ, ਸਾਰੇ ਉਹ ਕਹਿੰਦੇ ਜੀ ਇੱਥੇ ਜਾਣਾ ਹੀ ਜਾਣਾ, ਸੋ ਅਸੀਂ 100 ਬੰਦੇ 22 ਫਰਵਰੀ ਨੂੰ ਅਸੀਂ ਕੈਲੰਡਰ 'ਤੇ ਬੜਾ ਬੜਾ ਮਾਰਕ ਕੀਤਾ, ਅਸੀਂ ਤੁਹਾਡੇ ਕੋਲ ਆ ਰਹੇ ਹਾਂ 100 ਬੰਦਾ ਇਕੱਠਾ ਹੋ ਕੇ, ਬਾਕੀ ਤਾਂ ਚਲੋ ਆਉਣਗੇ।
ਬਹੁਤ ਧੰਨਵਾਦ ਜੀ ਤੁਹਾਡਾ ਜੀ ਇੰਨਾ ਪਿਆਰ ਦੇਣ ਲਈ ਜੀ, ਤੇ ਮੈਂ ਵੀ ਇਦੋਂ ਪੂਰੀਆਂ ਤਿਆਰੀਆਂ ਕਰ ਰਿਹਾ ਜੀ, ਤੇ ਕਾਫੀ ਵਧੀਆ ਮੈਚ ਹੋਊਗਾ ਜੀ, ਤੇ ਸਾਰੇ ਜਾਣੇ ਇੰਜੋਏ ਕਰਨਗੇ ਜੀ ਜਿੰਨੇ ਵੀ ਦੇਖਣ ਆਉਣਗੇ ਜੀ, ਤੇ ਮੈਂ ਭਰੋਸਾ ਦਵਾਉਣਾ ਜੀ ਕਾਫੀ ਵਧੀਆ ਦਿਨ ਰਾਤ ਹੋਊਗਾ ਜੀ, ਉਹ ਜਿਹੜੀ ਫਾਈਟ ਦੀ ਨਾਈਟ ਹੋਊਗੀ ਕਾਫੀ ਵਧੀਆ ਹੋਊਗੀ, ਸਾਰੇ ਜਾਣੇ ਇੰਜੋਏ ਕਰਨਗੇ ਜੀ।
ਨਹੀਂ ਮੈਂ ਤੇ ਜੀ ਕਹਿ ਦਿੱਤਾ ਕਿ ਕੋਈ ਵੀ ਸਾਡਾ ਕਾਲਰ ਸਾਨੂੰ ਆਉਂਦੀ ਆ ਕੇ ਚਾਹੇ ਕਹਿ ਦੇਵੇ ਕਿ ਜੀ ਅਸੀਂ ਉੱਥੇ ਗਏ ਸੀ, ਇੰਜੋਏ ਨਹੀਂ ਕੀਤਾ। ਜਿਹਨੇ ਵੀ ਜਿਹੜੇ ਵੀ ਉੱਥੇ ਜਾਂਦੇ ਨੇ ਉਹ ਬਹੁਤ ਇੰਜੋਏ ਕਰਦੇ ਨੇ, ਔਰ ਅਸੀਂ ਤੇ ਮਾਰਕ ਕਰ ਲਿਆ ਕਿ ਹੁਣ ਅਸੀਂ ਇਵੈਂਟ ਪਹਿਲੇ ਇਵੈਂਟ ਤੋਂ ਬਾਅਦ ਹੀ ਅਸੀਂ ਫੈਸਲਾ ਕਰ ਲਿਆ ਸੀ ਕਿ ਹੁਣ ਇਵੈਂਟ ਅਸੀਂ ਕਦੇ ਮਿਸ ਨਹੀਂ ਕਰਨਾ, ਕਦੇ ਵੀ ਜਿੱਥੇ ਵੀ ਇਵੈਂਟ ਹੋਏਗਾ ਵੀ ਵਿਲ ਆਲਵੇਜ਼ ਬੀ ਦੇਅਰ। ਸੋ ਤੁਸੀਂ ਵੀ ਆਪਣੇ ਕੈਲੰਡਰ ਤੇ ਮਾਰਕ ਕਰ ਲਓ ticketmaster.ca ticketmaster.ca ਤੇ ਜਾ ਕੇ ਹੋਰ ਤੁਸੀਂ ਟਿਕਟਸ ਤੁਸੀਂ ਲੈ ਸਕਦੇ ਹੋ ticketmaster.ca, ਔਰ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ ਉਹਨਾਂ ਨਾਲ ਜਾਣਕਾਰੀ ਵੀ ਲੈ ਸਕਦੇ ਹੈਗੇ ਹੋ। ਸੋ ਸੁਖਦੀਪ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ, ਵੀ ਵਿਸ਼ ਯੂ ਆਲ ਦਾ ਬੈਸਟ। ਮੈਨੂੰ ਪਤਾ ਫਾਈਟ ਬੜੀ ਜ਼ਬਰਦਸਤ ਹੋਏਗੀ, ਸੋ ਤੁਹਾਨੂੰ ਸਾਡੇ ਸਾਰੀ ਵਾਈ ਮੀਡੀਆ ਵੱਲੋਂ ਸਾਰੀ ਪੰਜਾਬੀ ਕੈਨੇਡੀਅਨ ਕਮਿਊਨਿਟੀ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਸਰ। ਤੇਜਿੰਦਰ ਸਿੱਧੂ ਸਾਹਿਬ ਤੁਸੀਂ ਆਉਂਦੇ ਹੋ ਜੀ, ਤੇਜਿੰਦਰ ਸਿੱਧੂ ਜੀ ਗੋ ਅਹੈਡ।
ਜੀ ਜਦਵੀ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ।
ਜਦਵੀ ਜੀ ਮੈਂ ਧਿਆਨ ਦਵਾਉਣਾ ਚਾਹੁੰਦਾ ਬਈ, ਜਿਹੜਾ ਮੈਂ ਤੁਹਾਨੂੰ ਕੁਐਸਚਨ ਵੀ ਪੁੱਛਣਾ ਚਾਹੁੰਦਾ ਬਈ, ਜਿਹੜਾ ਜਿੱਦਾਂ ਹੁਣ ਟਿੰਟਡ ਵਿੰਡੋ ਆ ਨਹੀਂ ਕਾਰਾਂ ਦੀਆਂ, ਬਹੁਤ ਜ਼ਿਆਦੀਆਂ ਡਾਰਕ ਹੁੰਦੀਆਂ ਕਈ ਵਾਰੀ, ਤੁਸੀਂ ਦੇਖਿਆ ਹੋਣਾ ਵੀ ਉਹ ਉਹਨਾਂ ਨੂੰ ਡਾਰਕ ਜਦੋਂ ਸ਼ਾਮ ਨੂੰ ਹਨੇਰਾ ਹੁੰਦਾ ਉਹ ਉਹਨਾਂ ਨੂੰ ਜਿਹੜੇ ਪੈਟਰਸਟਨ ਕਈ ਵਾਰੀ ਦੱਸਦੇ ਨੀ ਹੈਗੇ ਜਦੋਂ ਉਹ ਲੈਫਟ ਲੈਂਦੇ ਆ ਖਾਸ ਕਰਕੇ, ਤੇ ਉਹ ਮੈਨੂੰ ਇਹ ਗੱਲ ਦੱਸੋ ਵੀ ਇਹ ਸਿਟੀ ਦਾ ਸਿਟੀ ਨੇ ਇਹ ਰਿਮੂਵ ਕਰਾਉਣੀ ਹੈ ਟਿੰਟਡ ਵਿੰਡੋ ਜਾਂ ਇਹ ਆਪਣੇ ਪ੍ਰੋਵਿੰਸ਼ੀਅਲ ਦਾ ਇਸ਼ੂ ਆ?
ਇਹ ਪ੍ਰੋਵਿੰਸ਼ੀਅਲ ਇਸ਼ੂ ਹੈਗਾ, ਔਰ ਪ੍ਰੋਵਿੰਸ ਜਿਹੜੀ ਹੈ ਜੀ ਉਹ ਲਿਮਿਟ ਕਰਦੀ ਹੈ ਕਿ ਕਿੰਨੀਆਂ ਤੁਸੀਂ ਜਿਹੜੀਆਂ ਵਿੰਡੋਜ਼ ਨੇ ਆਪਣੀਆਂ ਟਿੰਟ ਕਰਾ ਸਕਦੇ ਹੋ, ਔਰ ਕਿੰਨੀਆਂ ਲੀਗਲ ਨੇ ਕਿੰਨੀਆਂ ਇਲੀਗਲ ਨੇ। ਸੋ ਉਹ ਹਾਂਜੀ, ਸੋ ਉਹ ਉਹ ਕਿਹਾ ਜਾਂਦਾ ਹੈ। ਔਰ ਜਿਹੜੀ ਖਾਸ ਕਰ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ ਕਿ ਅੱਜ ਕੱਲ੍ਹ ਦੇਖੋ ਕੱਲ੍ਹ ਅਸੀਂ ਰਿਪੋਰਟ ਕੀਤੇ ਸੀ 3 ਪੈਡੈਸਟ੍ਰੀਅਨ ਐਕਸੀਡੈਂਟ ਕੱਲ੍ਹ ਰਿਪੋਰਟ ਕੀਤੇ ਸੀ, ਔਰ ਆਲ 3 ਆਫ ਦੈਮ ਆਰ ਫੇਟਲ ਅਨਫੋਰਚੁਨੇਟਲੀ ਅਨਫੋਰਚੁਨੇਟਲੀ ਤਿੰਨਾਂ ਦੇ ਵਿੱਚ ਜਿਹੜਾ ਪੈਡੈਸਟ੍ਰੀਅਨ ਸੀ ਉਹਨਾਂ ਦੀ ਡੈਥ ਹੋ ਗਈ ਸੀ। ਔਰ ਇੱਕ ਹੋਰ ਦੁਖਦਾਈ ਗੱਲ ਸੀ, ਦੁਖਦਾਈ ਗੱਲ ਇੱਕ ਹੋਰ ਸੀ ਕਿ 2 ਕੇਸਿਸ ਦੇ ਵਿੱਚ ਇੱਕ ਦੇ ਹਿੱਟ ਐਂਡ ਰਨ ਸੀਗਾ, ਬ੍ਰੈਮਟਨ 'ਚ ਹਿੱਟ ਐਂਡ ਰਨ ਸੀਗਾ, ਪਤਾ ਸੀਗਾ ਡਰਾਈਵਰ ਨੂੰ ਉਹ ਹਿੱਟ ਐਂਡ ਰਨ ਮਾਮਲਾ ਸੀਗਾ। ਜਿਹੜਾ ਨੌਰਥ ਯੋਰਕ ਦੇ ਵਿੱਚ ਹੋਇਆ ਉਹ ਪਰ ਜਿਹੜਾ ਟਰੱਕ ਨੇ ਮਾਰਿਆ ਇੱਕ 20 ਸਾਲ ਦੀ ਮਹਿਲਾ ਨੂੰ, ਉਹ ਵਿਚਾਰੀ ਸ਼ੀ ਵਾਜ਼ ਡੈਡ, ਉਹਦੇ ਵਿੱਚ ਟਰੱਕ ਨੂੰ ਹੁਣ ਪਤਾ ਸੀ ਨਹੀਂ ਪਤਾ ਸੀ, ਇਹ ਹਜੇ ਇਨਵੈਸਟੀਗੇਟ ਕਰ ਰਿਹਾ। ਔਰ ਇੱਕ 64 ਸਾਲ ਦਾ ਜਿਹੜਾ ਸ਼ਖਸ ਸੀਗਾ ਉਹ ਉੱਥੇ ਮਿਸਿਸਾਗਾ ਦੇ ਵਿੱਚ ਹੀ ਗੋਟ ਹਿੱਟ ਐਂਡ ਅਗੇਨ ਉੱਥੇ ਇਹੀ ਸੀਗੀ। ਇਹਦੇ ਵਿੱਚ ਜਿਹੜਾ ਰੂਲ ਹੈ ਉਹ ਇਹ ਕਹਿੰਦਾ ਹੈਗਾ ਹੈ ਕਿ ਤੁਸੀਂ 30% ਠੀਕ ਹੈ ਉਹ ਤੋਂ ਉਹ ਲਾਈਟ ਰਹਿਣੀ ਚਾਹੀਦੀ ਹੈ, 30% ਤੋਂ ਜ਼ਿਆਦਾ ਨਹੀਂ ਕਰ ਸਕਦੇ। ਰੀਅਰ ਵਿੰਡੋਜ਼ ਵਾਸਤੇ ਕੋਈ ਲਿਮਿਟ ਨਹੀਂ ਹੈ, ਤੁਸੀਂ ਜਿਹੜੀਆਂ ਪਿਛਲੀਆਂ ਵਿੰਡੋਜ਼ ਨੇ ਉਹ ਜਿੱਦਾਂ ਮਰਜ਼ੀ ਤੁਸੀਂ ਆਪਣੀਆਂ ਜ਼ਿਆਦਾ ਟਿੰਟ ਕਰਾ ਲਓ, ਕਿਉਂਕਿ ਪਿੱਛੇ ਤੇ ਲੋਕਾਂ ਨੇ ਬੈਠਣਾ ਹੀ ਹੈ, ਉਹ ਦੇਖ ਰਹੇ ਨੇ ਬਾਹਰ ਨਹੀਂ ਦੇਖ ਰਹੇ, ਉਹ ਅਲੱਗ ਚੀਜ਼ ਹੈਗੀ ਹੈ। ਸੋ ਉਹਦੇ ਅੱਛਾ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ, ਇਕੱਲੇ ਪੈਡੈਸਟ੍ਰੀਅਨਸ ਲਈ ਹਿੱਟ ਨਹੀਂ ਹੈ, ਇਹ ਜਿਹੜੇ ਸਾਈਕਲਿਸਟ ਨੇ ਜਿਹੜੇ ਸਾਈਕਲ ਚਲਾਉਂਦੇ ਨੇ ਉਹ ਵੀ ਬੜੇ ਅਪਸੈਟ ਨੇ, ਕਿਉਂਕਿ ਪੈਡੈਸਟ੍ਰੀਅਨ ਨੂੰ ਹਿੱਟ ਕਰ ਦਿੰਦੇ ਹੋ, ਕਦੇ ਤੁਸੀਂ ਸਾਈਕਲਿਸਟ ਨੂੰ ਹਿੱਟ ਕਰ ਦਿੰਦੇ ਹੈਗੇ ਹੋ। ਸੋ ਉਹ ਵੀ ਇਹ ਕਹਿ ਰਹੇ ਨੇ। ਸੋ ਰੂਲ ਜਿਹੜਾ ਹੈ ਜੀ ਉਹ ਕਹਿੰਦਾ ਹੈ ਕਿ ਤੁਸੀਂ 30% ਤੋਂ ਜ਼ਿਆਦਾ ਬਲੋਕ ਨਹੀਂ ਕਰ ਸਕਦੇ ਜਿਹੜੀਆਂ ਤੁਹਾਡੀਆਂ ਫਰੰਟ ਵਿੰਡੋਜ਼ ਨੇ, ਰੀਅਰ ਵਿੰਡੋਜ਼ ਇਟਸ ਓਕੇ, ਪਿਛਲੀਆਂ ਖਿੜਕੀਆਂ ਤੁਸੀਂ ਜ਼ਿਆਦਾ ਵੀ ਟਿੰਟ ਕਰਾ ਸਕਦੇ, ਉਹਦੇ ਲਈ ਕੋਈ ਲਿਮਿਟ ਨਹੀਂ ਹੈ ਜੀ।
ਔਰ ਇੱਕ ਗੱਲ ਹੋਰ ਦੇਖੋ ਤੁਸੀਂ ਜਦਵੀਰ ਜੀ, ਕਈ ਜਿਹੜੀਆਂ ਲਾਇਸੈਂਸ ਪਲੇਟ ਆ ਉਹ ਬਿਲਕੁਲ ਤੁਸੀਂ ਨੇੜੇ ਹੋ ਕੇ ਉਹਨਾਂ ਨੂੰ ਨੰਬਰ ਉਹਨਾਂ ਦਾ ਪਤਾ ਲੱਗਦਾ, ਦੂਰੋਂ ਤੇ ਨੰਬਰ ਵੀ ਨਹੀਂ ਪਤਾ ਲੱਗਦਾ ਉਹਨਾਂ ਦਾ ਵੀ ਕੀ ਲਿਖਿਆ ਆਇਆ ਨੰਬਰ, ਤੇ ਕੋਈ ਵੀ ਮੈਂ ਦੇਖਿਆ ਪੁਲਿਸ ਵਾਲਾ ਉਹਨਾਂ ਨੂੰ ਟਾਈਟ ਨਹੀਂ ਦੇ ਰਿਹਾ, ਉਹ ਜਦੋਂ ਹਿੱਟ ਕਰਕੇ ਦੌੜ ਜਾਂਦੇ ਆ ਉੱਥੇ, ਜਿਹੜੇ ਲਾਗੇ ਵੀ ਕੋਈ ਵਿਟਨੈਸ ਆਊਗਾ ਉਹਨੂੰ ਪਤਾ ਕਿੱਦਾਂ ਲੱਗੂਗਾ ਬਈ ਉਹ ਨੰਬਰ ਕੀ ਸੀ? ਨਹੀਂ ਇਹ ਬਹੁਤ ਜ਼ਿਆਦਾ ਵੱਡਾ ਕੁਐਸਚਨ ਆ, ਪਰ ਤੁਸੀਂ ਕਿਸੇ ਦਿਨ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਦੇ ਕਿਸੇ ਕੋਈ ਉਹਨਾਂ ਦੇ ਆਫਿਸਰ ਨੂੰ ਲੈ ਕੇ ਆਓ ਤਾਂ ਕਿ ਥੋੜ੍ਹੀ ਜਿਹੀ ਗੱਲਬਾਤ ਉਹਨਾਂ ਦੇ ਗਵਰਨਮੈਂਟ ਦੇ ਕੰਨਾਂ ਤਾਂ ਹੀ ਪਹੁੰਚੇ। ਨਹੀਂ
ਉਹਦੇ ਵਿੱਚ ਵੀ ਜੇ ਰੂਲ ਬੜਾ ਕਲੀਅਰ ਹੈ ਕਿ ਜਿਹੜੀ ਪੁਲਿਸ ਹੈ ਜੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਤੁਹਾਡੀ ਜਿਹੜੀ ਨੰਬਰ ਪਲੇਟ ਹੈ ਉਹ ਕਲੀਅਰਲੀ ਵਿਜ਼ੀਬਲ ਨਹੀਂ ਹੈ, ਸਹੀ ਜਗ੍ਹਾ ਤੇ ਪ੍ਰੋਪਰਲੀ ਡਿਸਪਲੇਡ ਨਹੀਂ ਹੈ ਜਾਂ ਉਹ ਕਲੀਅਰ ਨਹੀਂ ਹੈ, ਤੇ ਪੁਲਿਸ ਤੁਹਾਨੂੰ ਟਿਕਟ ਇਸ਼ੂ ਕਰ ਸਕਦੀ ਹੈ। ਹਾਂ ਉਹ ਹੁਣ ਕਿਹਾ ਉਸ ਸਮੇਂ ਪੁਲਿਸ ਨੇ ਉਹ ਨੋਟਿਸ ਕੀਤਾ, ਜੇ ਤੁਹਾਨੂੰ ਵੀ ਲੱਗਦਾ ਹੈਗਾ ਤਾਂ ਤੁਸੀਂ ਵੀ ਬਿਲਕੁਲ ਨੋਨ ਐਮਰਜੈਂਸੀ ਨੰਬਰ ਤੇ, ਪੁਲਿਸ ਦਾ ਜਿਹੜਾ 453 ਵਾਲਾ 905-453 ਵਾਲਾ ਨੋਨ ਐਮਰਜੈਂਸੀ ਨੰਬਰ ਹੈ, ਉਹਦੇ ਤੇ ਨੋਨ ਐਮਰਜੈਂਸੀ ਨੰਬਰ ਤੇ ਕਾਲ ਕਰਕੇ ਤੁਸੀਂ ਦੱਸ ਸਕਦੇ ਹੈਗੇ ਹੋ ਕਿ ਜੀ ਇਹ ਕੋਈ ਤੁਹਾਨੂੰ ਕੋਈ ਬੰਦਾ ਲੱਗਦਾ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਇਸ਼ੂ ਹੈ, ਤੁਸੀਂ ਨੋਨ ਐਮਰਜੈਂਸੀ ਨੰਬਰ ਤੇ ਕਾਲ ਕਰਕੇ ਦੱਸ ਸਕਦੇ ਹੈਗੇ ਹੋ ਪੁਲਿਸ ਨੂੰ।
ਜੀ ਜਦਵੀਰ ਜੀ, ਮੈਂ ਨੀ ਪ੍ਰਭ ਮੀ ਸਰਕਾਰੀ ਆ, ਉਹਨਾਂ ਨਾਲ ਗੱਲ ਕਰ ਰਿਹਾ ਸੀ ਤੇ ਉਹ ਕਹਿੰਦੇ ਬਈ ਜਿਹੜਾ ਗਵਰਨਮੈਂਟ ਵੱਲੋਂ ਰੂਲ ਆ ਉਹ 20% ਹੈ ਨਾ ਕਿ 30%। ਤੇ ਦੇਖਿਆ ਜਾਵੇ ਹੁਣ ਤੁਸੀਂ ਤੁਸੀਂ ਵੀ ਬ੍ਰੈਂਪਟਨ ਰਹਿੰਦੇ ਆ ਜਾਂ ਹੋਰ ਆਲੇ ਦੁਆਲੇ ਦੇਖਦੇ ਆ ਤੇ ਡਾਰਕ ਤਾਂ ਬਹੁਤ ਜ਼ਿਆਦੀਆਂ ਆ, ਵਿੰਡੋਆਂ ਬਿਲਕੁਲ ਜ਼ਿਆਦੀਆਂ ਡਾਰਕ ਹੁੰਦੀਆਂ, ਪਰ ਇਹ ਕੋਈ ਵੀ ਇਹਦਾ ਜਾਣੀ ਇਸ ਇਸ਼ੂ ਵੱਲ ਧਿਆਨ ਨਹੀਂ ਦੇ ਰਿਹਾ ਇਹ।
ਨਹੀਂ ਇਹ ਤਾਂ ਪੁਲਿਸ ਨੇ ਇਨਫੋਰਸ ਕਰਨਾ ਨੇ, ਦੇਖੋ ਜਿਹੜੀ ਪੁਲਿਸ ਆ ਉਹ ਬਿਲਕੁਲ ਉਹ ਦੇਖ ਰਹੀ ਹੈ। ਸੋ ਜੇ ਤੁਹਾਡੀ ਨਿਗਾਹ ਚ ਕੋਈ ਆਉਂਦਾ, ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਨੋਨ ਐਮਰਜੈਂਸੀ ਨੰਬਰ ਹੈ ਪੁਲਿਸ ਦਾ, ਤੁਸੀਂ ਉਹਨੂੰ ਕਾਲ ਕਰਕੇ ਦੱਸ ਸਕਦੇ ਹੋ ਨੋਨ ਐਮਰਜੈਂਸੀ ਨੰਬਰ ਦੇ ਉੱਤੇ ਕਿ ਜੀ ਇਹ ਸਾਨੂੰ ਇਹ ਚੀਜ਼ ਨਜ਼ਰ ਆ ਰਹੀ ਹੈਗੀ ਆ, ਸੋ ਉਹਦੇ ਤੇ ਕਰ ਸਕਦੇ ਹੋ। ਬਾਕੀ ਪੁਲਿਸ ਜਦੋਂ ਦੇਖੇਗੀ ਤਾਂ ਬਿਲਕੁਲ ਪੁਲਿਸ ਟਿਕਟ ਦੇਗੀ ਦੇਗੀ ਇਸ ਤਰ੍ਹਾਂ, ਕਿਉਂਕਿ ਜੇ ਕੋਈ ਪੁਲਿਸ ਵਾਲਾ ਦੇਖੇਗਾ ਕਿ ਜੀ ਕਿਸੇ ਦੀ ਨੰਬਰ ਪਲੇਟ ਡਿਸਪਲੇ ਨਹੀਂ ਹੈ, ਨੰਬਰ ਪਲੇਟ ਐਕਸਪਾਇਰਡ ਹੈ, ਜਾਂ ਕੋਈ ਗਲਾਸਿਸ ਕਿਸੇ ਨੇ ਜ਼ਿਆਦਾ ਟਿੰਟ ਕੀਤੇ ਹੋਏ ਨੇ, ਕੁਛ ਵੀ ਕੀਤਾ ਹੋਇਆ ਜੋ ਅਪਰੂਵ ਲਿਮਿਟ ਹੈ, ਤੇ ਬਿਲਕੁਲ ਪੁਲਿਸ ਉਹਨੂੰ ਟਿਕਟ ਦੇਗੀ, ਪੁਲਿਸ ਵਿਲ ਨਾਟ ਇਗਨੋਰ ਦੈਟ।
ਤੇ ਇੱਕ ਮੈਨੂੰ ਇਹ ਮੈਂ ਤੁਹਾਨੂੰ ਕੁਐਸਚਨ ਪੁੱਛਣਾ ਸੀ ਵੀ ਜਿਹੜਾ ਕੇਜਰੀਵਾਲ ਦੇ ਓਪੋਨੈਂਟ ਕੌਣ ਖੜਾ ਆ ਤੇ ਉੱਥੇ ਦਿੱਲੀ ਤੋਂ, ਤੇ ਖਬਰਾਂ ਵਿੱਚ ਪਤਾ ਲੱਗ ਰਿਹਾ ਕਹਿੰਦੇ ਵੀ ਕੇਜਰੀਵਾਲ ਨੂੰ ਬਹੁਤ ਜ਼ਿਆਦਾ ਹਰਾਸ ਕੀਤਾ ਗਿਆ ਜਦੋਂ ਪੇਪਰ ਭਰਨ ਗਏ ਆ ਉਹ।
ਹਾਂਜੀ ਉਹਨਾਂ ਨੂੰ ਜੀ ਟੋਟਲ ਵੇਟ ਕਰਨਾ ਪਿਆ ਜੀ 6 ਘੰਟੇ, ਕਈ ਐਸੇ ਕੈਂਡੀਡੇਟ ਜਿਹੜੇ ਕਿ ਨਹੀਂ ਕੋਈ ਬਹੁਤੇ ਕੋਈ ਸੀਗੇ ਉਹਨਾਂ ਨੂੰ ਵੀ ਉੱਥੇ ਖੜਾ ਕਰ ਦਿੱਤਾ ਗਿਆ ਔਰ ਉਹਨਾਂ ਤੋਂ ਐਵੇਂ ਪੁੱਛਗਿੱਛ ਜ਼ਿਆਦਾ ਚੱਲਦੀ ਰਹੀ। ਸੋ ਲੇਕਿਨ ਕੇਜਰੀਵਾਲ ਸਾਹਿਬ ਕਹਿੰਦੇ ਆ ਜੀ ਜੋ ਮਰਜ਼ੀ ਹੋਵੇ, ਬਾਕੀ ਕੇਜਰੀਵਾਲ ਸਾਹਿਬ ਨੂੰ ਵੀ ਆਖਰੀ ਦਿਨ ਤੱਕ ਇੰਤਜ਼ਾਰ ਨਹੀਂ ਸੀ ਕਰਨਾ ਚਾਹੀਦਾ, ਮੇਰੇ ਖਿਆਲ ਨਾਲ ਉਹਨਾਂ ਨੂੰ ਵੀ ਟਾਈਮਲੀ ਕਰ ਲੈਣਾ ਚਾਹੀਦਾ ਸੀਗਾ ਕੇਜਰੀਵਾਲ ਸਾਹਿਬ ਨੂੰ ਵੀ। ਬਾਕੀ ਉਹਨਾਂ ਦੇ ਖਿਲਾਫ ਜਿਹੜਾ ਜੀ ਸੁਨੀਲ ਯਾਦਵ ਨੂੰ ਖੜਾ ਕੀਤਾ ਗਿਆ ਬੀਜੇਪੀ ਵੱਲੋਂ, ਉਹਨਾਂ ਨੇ ਜਾ ਕੇ ਜੇਪੀ ਨੱਡਾ ਦੀ ਮਿੰਨਤਾਂ ਜ਼ਰੂਰ ਕੀਤੀਆਂ ਨੇ ਜੋ ਖਬਰਾਂ ਮੀਡੀਆ 'ਚ ਆਈਆਂ, ਹਾਲਾਂਕਿ ਸੁਨੀਲ ਯਾਦਵ ਨੇ ਡਿਨਾਈ ਕੀਤਾ ਇਸ ਗੱਲ ਨੂੰ, ਕਿਉਂਕਿ ਜਿਹੜਾ ਯੁਵਾ ਮੋਰਚਾ ਹੈ ਬੀਜੇਪੀ ਦਾ ਉਹ ਯੁਵਾ ਮੋਰਚਾ ਦੇ ਪ੍ਰਧਾਨ ਨੇ। ਸੋ ਖਬਰ ਬਾਹਰ ਮੀਡੀਆ 'ਚ ਜ਼ਰੂਰ ਆਈ ਹੈ ਕਿ ਉਹਨਾਂ ਨੇ ਜਾ ਕੇ ਜੇਪੀ ਨੱਡਾ ਨੂੰ ਮਿੰਨਤਾਂ ਕੀਤੀਆਂ ਕਿ ਮੈਨੂੰ ਕੇਜਰੀਵਾਲ ਦੇ ਖਿਲਾਫ ਨਾ ਖੜਾ ਕਰੋ, ਮੈਂ ਯੁਵਾ ਮੋਰਚਾ ਦਾ ਪ੍ਰਧਾਨ ਹਾਂ, ਮੇਰਾ ਤਾਂ ਕੈਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ, ਕਿਉਂਕਿ ਕੇਜਰੀਵਾਲ ਨੇ ਤਾਂ ਸ਼ੀਲਾ ਦੀਕਸ਼ਿਤ ਉਹਨਾਂ ਨੂੰ ਹਰਾਤਾ ਸੀਗਾ ਤੇ ਮੇਰਾ ਖਿਆਲ ਹੈ ਵੀ ਬੜੇ ਆਰਾਮ ਦੇ ਨਾਲ ਨਿਊ ਦਿੱਲੀ ਤੋਂ ਆਪਣੀ ਸੀਟ ਉਹ ਜਿੱਤ ਜਾਣਗੇ। ਸੋ ਉਹਨਾਂ ਨੇ ਮਿੰਨਤਾਂ ਜ਼ਰੂਰ ਕੀਤੀਆਂ ਪਰ ਉਹ ਬਾਅਦ 'ਚ ਫਿਰ ਖਬਰ ਆਈ, ਉਹ ਕਹਿੰਦੇ ਨਹੀਂ ਨਹੀਂ ਸੁਨੀਲ ਯਾਦਵ ਜਿਹੜੇ ਉਹ ਕਹਿੰਦੇ ਜੀ ਮੈਂ ਕੋਈ ਗੱਲ ਨਹੀਂ, ਮੈਂ ਜਿੱਦਾਂ ਜੇ ਅਰਵਿੰਦ ਕੇਜਰੀਵਾਲ ਸ਼ੀਲਾ ਦੀਕਸ਼ਿਤ ਨੂੰ ਹਰਾ ਸਕਦੇ ਆ ਤੇ ਸੁਨੀਲ ਯਾਦਵ ਕਹਿੰਦਾ ਜੀ ਮੈਂ ਵੀ ਕੇਜਰੀਵਾਲ ਨੂੰ ਹਰਾ ਸਕਦਾ। ਬਟ ਕੇਜਰੀਵਾਲ ਦੀ ਇਸ ਵੇਲੇ ਲੱਗ ਰਿਹਾ ਜੀ ਪੂਰੀ ਵੇਵ ਆ, ਜਿਸ ਤੱਕ ਮੈਨੂੰ ਨਜ਼ਰ ਆ ਰਿਹਾ ਕੇਜਰੀਵਾਲ ਦੀ ਵੇਵ ਹੈ ਦੁਬਾਰਾ ਫਿਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਔਰ ਜਿੱਤ ਵੀ ਚੰਗੀ ਹੋਏਗੀ, ਸੀਟਾਂ ਤੇ ਇਹਨਾਂ ਨੂੰ 35-36 ਚਾਹੀਦੀਆਂ ਨੇ, 70 ਸੀਟਾਂ ਦੀ ਅਸੈਂਬਲੀ ਹੈ ਪਰ ਮੇਰਾ ਖਿਆਲ ਹੈ 50+ ਸੀਟਾਂ ਲਿਜਾ ਸਕਦੀ ਹੈਗੀ ਹੈ, 50+ ਸੀਟਾਂ ਆਮ ਆਦਮੀ ਪਾਰਟੀ ਲਿਜਾ ਸਕਦੀ ਹੈ ਇਸ ਵਾਰ। ਲੇਕਿਨ ਕੁਛ ਲੋਕਾਂ ਦਾ ਅੱਗੇ ਚੱਲ ਕੇ ਡਿਸਕਸ਼ਨ ਕਰਾਂਗੇ, ਕੁਛ ਲੋਕਾਂ ਦਾ ਕਹਿਣਾ ਹੈ ਕਿ ਨਹੀਂ ਜੀ ਨਹੀਂ CAA ਦੇ ਇਫੈਕਟ ਦੇ ਨਾਲ ਥੋੜ੍ਹਾ ਜਿਹਾ ਬੈਕਲੈਸ਼ ਹੋ ਸਕਦਾ ਜਾਂ ਥੋੜ੍ਹਾ ਬੀਜੇਪੀ ਨੂੰ ਫਾਇਦਾ ਹੋ ਸਕਦਾ CAA ਦੇ ਨਾਲ। ਮੇਰਾ ਮੰਨਣਾ ਹੈ ਕਿ ਥੋੜ੍ਹਾ ਬਹੁਤਾ ਹੋਏਗਾ, ਕੋਈ ਇੰਨਾ ਜ਼ਿਆਦਾ ਨਹੀਂ ਹੋਏਗਾ। ਦਿੱਲੀ ਦੇ ਵਿੱਚ ਕੇਜਰੀਵਾਲ ਦੀ ਵੇਵ ਹੈ ਇੱਦਾਂ ਸਾਨੂੰ ਨਜ਼ਰ ਆ ਰਿਹਾ ਜੀ।
ਜੀ ਇੱਕ ਸਿੱਖ ਚਿਹਰਿਆਂ ਨੂੰ ਜਿਹੜੇ ਪੁਰਾਣੇ ਜਿਹੜੇ MLA ਸੀਗੇ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ, ਉਹਦਾ ਕਾਰਨ ਤੁਹਾਨੂੰ ਪਤਾ ਕੁਛ?
ਕਾਰਨ ਵੀ ਬਾਹਰ ਆਇਆ ਜੀ, ਉਹਨਾਂ ਨੂੰ ਜਰਨੈਲ ਸਿੰਘ ਨੂੰ ਨਹੀਂ ਦਿੱਤੇ ਸਿੱਖ ਚਿਹਰੇ, ਤੇ ਮੈਂ ਜਿਸ ਤਰ੍ਹਾਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਕਿ ਇੱਕ ਸਾਨੀ ਸਾਹਿਬ ਨੇ ਉਹਨਾਂ ਨੂੰ ਵੀ ਟਿਕਟ ਜਿਹੜੀ ਹੈ ਮਿਲੀ ਹੈ ਚਾਂਦਨੀ ਚੌਂਕ ਤੋਂ, ਫਿਰ ਆਪਣਾ ਜਰਨੈਲ ਸਿੰਘ ਜਿਹੜੇ ਹੈਗੇ ਨੇ ਅਸੀਂ ਇੰਟਰਵਿਊ ਵੀ ਕੀਤਾ ਸੀ ਜਰਨੈਲ ਸਿੰਘ ਦਾ, ਉਹਨਾਂ ਨੂੰ ਤਿਲਕ ਨਗਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਹੈਗੀ ਹੈ। ਸੋ ਔਰ ਦੂਸਰੀ ਚੀਜ਼ ਇਹੀ ਹੈ ਕਿ ਅਸੀਂ ਚਾਹੁੰਦੇ ਵੀ ਨਹੀਂ ਹੈ ਕਿ ਉਹ ਇਸ ਤਰ੍ਹਾਂ ਦੀ ਗੱਲ ਕਰਨ ਕਿ ਕਿਹੜੇ ਸਿੱਖ ਚਿਹਰੇ ਆ, ਕਿਹੜੇ ਹਿੰਦੂ ਚਿਹਰੇ ਆ, ਕਿਹੜੇ ਮੁਸਲਿਮ ਚਿਹਰੇ ਨੇ, ਜਿਹੜਾ ਕੋਈ ਵਧੀਆ ਕੰਪੀਟੈਂਟ ਆ ਉਹਨੂੰ ਟਿਕਟ ਮਿਲਣੀ ਚਾਹੀਦੀ ਹੈ। ਜਰਨੈਲ ਸਿੰਘ ਜਿਹੜੇ ਨੇ ਵਿਦ ਡਿਊ ਰਿਸਪੈਕਟ ਵਟ ਇਜ਼ ਹਿਸ ਕਲੇਮ ਟੂ ਦਾ ਫੇਮ, ਕਿ ਉਹਨੇ ਜੀ ਇੱਕ ਸ਼ੂ ਚੱਕ ਕੇ ਮਾਰਿਆ ਪੀ ਚਿਦੰਬਰਮ ਹੋਣਾ ਦੇ। ਪੱਤਰਕਾਰ ਜਿਹੜਾ ਨਾ, ਦੇਖੋ ਸਾਨੂੰ ਸਾਡੇ ਕੋਲ ਬੜਾ ਐਕਸੈਸ ਹੁੰਦਾ ਹੈ, ਸਾਡੇ ਹੁਣ ਸਟੂਡੀਓ ਪ੍ਰਾਈਮ ਮਿਨਿਸਟਰ ਵੀ ਆਉਂਦੇ ਨੇ, ਪ੍ਰੀਮੀਅਰ ਵੀ ਆਉਂਦੇ ਨੇ। ਸੋ ਪ੍ਰਾਈਮ ਮਿਨਿਸਟਰ ਆਵੇ, ਪ੍ਰੀਮੀਅਰ ਆਵੇ, ਉਹਨਾਂ ਤੋਂ ਆਉਣ ਤੋਂ ਇੱਕ ਦਿਨ ਪਹਿਲਾਂ RCMP ਆਉਂਦੀ ਆ, ਡੌਗ ਸਕੁਐਡ ਆਉਂਦਾ, ਕਿੰਨੀ ਸਾਡੇ ਸਟੂਡੀਓ 'ਚ ਚੈਕਿੰਗ ਹੁੰਦੀ ਆ, ਕਿੰਨਾ ਕੁਛ ਹੁੰਦਾ, ਅੱਛਾ ਜੀ ਐਗਜ਼ਿਟ ਡੋਰ ਕਿੱਥੋਂ ਆ, ਜੇ ਕੋਈ ਇੱਥੋਂ ਕੋਈ ਅਟੈਕ ਹੋ ਜਾਵੇ ਪ੍ਰਾਈਮ ਮਿਨਿਸਟਰ ਕਿੱਥੋਂ ਨਿਕਲੇਗਾ, ਜਾਂ ਪ੍ਰੀਮੀਅਰ ਕਿੱਥੋਂ, 50 ਤਰ੍ਹਾਂ ਦੀ ਉੱਥੇ ਸਿਕਿਉਰਿਟੀ ਚੈੱਕ ਹੁੰਦੀ ਹੈ। ਉਸ ਤੋਂ ਉਹ ਸਾਰਾ ਚੈੱਕ ਕਰਕੇ ਫਿਰ ਉੱਥੇ ਕੋਈ ਬੰਦਾ ਆਉਂਦਾ, ਅਗਲੇ ਮਤਲਬ ਇੱਕ ਦਿਨ ਪਹਿਲਾਂ ਹੀ ਸਾਰਾ ਕੁਛ ਹੁੰਦਾ, ਫਿਰ ਜਿਸ ਦਿਨ ਆਉਣਾ ਹੁੰਦਾ ਇੰਨਾ ਕੁਛ ਹੋਣ ਤੋਂ ਬਾਅਦ ਤੁਹਾਨੂੰ ਐਕਸੈਸ ਮਿਲਦਾ। ਤੇ ਅਸੀਂ ਉੱਥੇ, ਮੈਂ ਹੁਣ ਸਟੂਡੀਓ 'ਚ ਬੈਠਾ, ਉੱਥੇ ਪ੍ਰਾਈਮ ਮਿਨਿਸਟਰ ਨੂੰ ਅਸੀਂ ਆਪਣੀ ਕਹਾਣੀ ਕੋ ਪਾ ਕੇ ਬਹਿ ਜੀ, ਇੱਦਾਂ ਥੋੜ੍ਹੀ ਹੁੰਦਾ। ਪੱਤਰਕਾਰ ਨੂੰ ਬਹੁਤ ਜਿਹੜੀ ਪ੍ਰਿਵਿਲੇਜ ਪੱਤਰਕਾਰ ਨੂੰ ਮਿਲੀ ਹੁੰਦੀ ਹੈ ਉਹਦਾ ਮਿਸਯੂਜ਼ ਨਹੀਂ ਕਰਨਾ ਚਾਹੀਦਾ। ਸੋ ਮੈਂ ਜਰਨੈਲ ਸਿੰਘ ਹੋਣਾ ਨੇ 1984 ਦੇ ਕਤਲੇਆਮ ਦੇ, ਅਸੀਂ ਵੀ ਬਹੁਤ ਕੁਛ ਬੋਲਦੇ ਰਹੇ ਉਹਦੇ ਬਾਰੇ, ਉਹ ਬਿਲਕੁਲ ਉਹ ਆਪਣੀ ਜਗ੍ਹਾ ਸਭ ਠੀਕ ਹੈ, ਲੇਕਿਨ ਜੇ ਪੱਤਰਕਾਰ ਨੂੰ ਕੋਈ ਐਕਸੈਸ ਮਿਲਿਆ, ਉਹ ਤੁਸੀਂ ਸ਼ੂ ਚੱਕ ਕੇ ਮਾਰ ਦਿੱਤਾ ਉੱਥੇ ਹੋਮ ਮਿਨਿਸਟਰ ਦੇ, ਉਹ ਠੀਕ ਨਹੀਂ ਸੀਗਾ। ਮੈਂ ਡੇ 1 ਤੋਂ ਉਹਨਾਂ ਜਰਨੈਲ ਸਿੰਘ ਜੀ ਦੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈ ਕਿ ਉਹ ਸ਼ੂ ਚੱਕ ਕੇ ਤੁਸੀਂ ਉੱਥੇ ਮਾਰ ਦੇਣਾ। ਫਿਰ ਆਪਣੇ ਉਹਨਾਂ ਨੇ ਕਿਤਾਬ ਕਤੂਬ ਦੁਨੀਆ ਭਰ ਦੇ ਵਿੱਚ ਵੇਚ ਲਈ ਹੈ, ਤੇ ਉਹ ਮੇਰੇ ਮੈਂ ਉਹਨਾਂ ਦੇ ਨਾਲ ਬਹੁਤਾ ਕੋਈ ਸਹਿਮਤ ਨਹੀਂ ਉਹਦੇ ਨਾਲ। ਉਹ ਤਿਲਕ ਨਗਰ ਵਾਲੇ ਜਿਹੜੇ ਜਰਨੈਲ ਸਿੰਘ ਨੇ ਉਹਨਾਂ ਦੇ ਨਾਲ ਉਸ ਦਿਨ ਬੜੇ ਉਹਨਾਂ ਨੂੰ ਔਖੇ ਸਵਾਲ ਪੁੱਛੇ ਨੇ, ਔਰ ਬਹੁਤ ਉਹਨਾਂ ਨੇ ਹਲੀਮੀ ਦੇ ਨਾਲ ਬੜੇ ਪਿਆਰ ਦੇ ਨਾਲ, ਬਹੁਤ ਘੱਟ ਐਸੇ, ਇਹ ਵੀ ਮੈਂ ਇੱਥੇ ਦੱਸ ਦੇਵਾਂ, ਇੰਡੀਆ ਦੇ ਜਿਹੜੇ ਲੀਡਰ ਨੇ ਅਸੀਂ ਬਹੁਤ ਲੀਡਰਸ ਨਾਲ ਗੱਲ ਕੀਤੀ ਹੈ, ਬਹੁਤ ਘੱਟ ਲੀਡਰਸ ਹੁੰਦੇ ਨੇ ਜਿਹੜੇ ਕਿ ਬੜੇ ਪਿਆਰ ਦੇ ਨਾਲ ਹਲੀਮੀ ਦੇ ਨਾਲ ਸਾਰੀ ਗੱਲਬਾਤ ਸੁਣਦੇ ਨੇ। ਜਿਹੜੇ ਤਿਲਕ ਨਗਰ ਵਾਲੇ ਜਰਨੈਲ ਸਿੰਘ ਹੈਗੇ ਨੇ, ਮੈਂ ਤਾਰੀਫ ਕਰਨ, ਹਾਲਾਂਕਿ ਮੈਂ ਉਹਨਾਂ ਨੂੰ ਬਹੁਤ ਔਖੇ ਸਵਾਲ ਪੁੱਛੇ ਨੇ, ਮੈਂ ਉਹਨਾਂ ਨੂੰ ਬੜਾ ਖਿੱਚਿਆ, ਬੜਾ ਉਹਨਾਂ ਨੂੰ ਕੀਤਾ, ਬਟ ਉਹ ਬਹੁਤ ਆਰਾਮ ਦੇ ਨਾਲ ਉਹਨਾਂ ਨੇ ਮੈਨੂੰ, ਮਤਲਬ ਇਹ ਜੇ ਦੇਖੋ ਆਮ ਆਦਮੀ ਪਾਰਟੀ ਸਿੱਧੂ ਸਾਹਿਬ ਕਿਸ ਲਈ ਮਸ਼ਹੂਰ, ਆਮ ਆਦਮੀ ਪਾਰਟੀ ਮਸ਼ਹੂਰ ਆ ਕਿ ਆਮ ਲੋਕਾਂ ਦੀ ਲੀਡਰਸ਼ਿਪ ਹੈ ਉੱਥੇ, ਫਿਰ ਉਹ ਲੀਡਰ ਜਿਹੜੇ ਆਕੜ ਵਾਲੇ ਇਸ ਤਰ੍ਹਾਂ ਦੇ ਗਲਤ ਲੀਡਰ ਵਿਦ ਡਿਊ ਰਿਸਪੈਕਟ ਸੱਜਦੇ ਨਹੀਂ ਹੈ। ਕਈ ਵਾਰ ਆਮ ਆਦਮੀ ਪਾਰਟੀ ਦੇ ਸਮਰਥਕ ਕਹਿੰਦੇ ਆ ਜੀ ਬੀਜੇਪੀ ਇੱਦਾਂ ਕਰ ਰਹੀ ਹੈ, ਕਾਂਗਰਸ ਇੱਦਾਂ ਕਰ ਰਹੀ ਹੈ, ਉਹ ਮੈਂ ਕਿਹਾ ਬੀਜੇਪੀ, ਕਾਂਗਰਸ, ਅਕਾਲੀ ਦਲ ਰਵਾਇਤੀ ਪਾਰਟੀਆਂ ਨੇ, ਉਹਨਾਂ ਨੂੰ ਉਹ ਗਲਤ ਹੈ, ਅਸੀਂ ਉਹਨਾਂ ਨੂੰ ਵੀ ਗਲਤ ਕਹਿੰਦੇ ਹਾਂ। ਪਰ ਕੇਜਰੀਵਾਲ ਸਾਹਿਬ, ਮੈਂ ਬੜੀਆਂ ਚੀਜ਼ਾਂ ਤੋਂ ਅੱਜ ਡਿਸਐਗਰੀ ਕਰਦਾ ਕੇਜਰੀਵਾਲ ਸਾਹਿਬ ਦੀਆਂ, ਅੱਜ ਕੇਜਰੀਵਾਲ ਸਾਹਿਬ ਆਉਣਗੇ ਤਾਂ ਮੈਂ ਬੜਾ ਗੁੱਸੇ ਨਾਲ ਭਰਿਆ ਵੀ ਬੈਠਾ, ਮੈਂ ਵੀ ਉਹਨਾਂ ਨੂੰ ਬੜੇ ਸਾਰੇ ਸਵਾਲ ਪੁੱਛਾਂਗਾ, ਬਟ ਕੇਜਰੀਵਾਲ ਸਾਹਿਬ ਦੀ ਇੱਕ ਚੀਜ਼ ਦੀ ਜਿਹੜੀ ਮੈਂ ਸਿਫਤ ਜ਼ਿੰਦਗੀ ਭਰ ਲਈ ਮੈਂ ਕਾਇਲ ਰਹਾਂਗਾ ਉਸ ਸ਼ਖਸ ਦਾ, ਜ਼ਿੰਦਗੀ ਭਰ ਲਈ, ਮੇਰਾ ਇੱਕ ਸੋਫਟ ਕਾਰਨਰ ਮੈਂ ਓਪਨਲੀ ਐਡਮਿਟ ਕਰਦਾ ਕਿ ਜੇ ਕਿਸੇ ਲਈ, ਕਿਸੇ ਲੀਡਰ ਲਈ, ਦੇਖੋ ਦੋ ਹੀ ਬੰਦਿਆਂ ਲਈ ਮੇਰਾ ਸੋਫਟ ਕਾਰਨਰ ਰਿਹਾ ਲਾਈਫ 'ਚ, ਇੱਕ ਸੌਰਵ ਗਾਂਗੁਲੀ ਲਈ, ਫੈਨ ਮੈਂ ਜ਼ਰੂਰ ਵਸੀਮ ਅਕਰਮ ਦਾ ਰਿਹਾ 90s ਦੇ ਵਿੱਚ, ਆਈ ਵਾਜ਼ ਅ ਬਿਗ ਫੈਨ ਆਫ ਵਸੀਮ ਅਕਰਮ, ਕਿਉਂਕਿ ਵਸੀਮ ਅਕਰਮ ਦਾ ਜੋ ਅਦਾ ਸੀ ਮੈਨੂੰ, ਸਟਾਈਲ ਸੀ ਉਹਦਾ, ਉਹਦੇ ਅੰਦਰ ਜੋ ਅੱਖਾਂ 'ਚ ਉਹਦੇ ਜੋਸ਼ ਸੀਗਾ ਉਹ ਮੈਨੂੰ ਬੜਾ ਪਸੰਦ ਸੀਗਾ, ਠੀਕ ਹੈ, ਔਰ ਅੱਜ ਵੀ ਪਸੰਦ ਹੈ, ਹੁਣ ਉਹ ਨਹੀਂ ਖੇਲਦੇ, ਉਹ ਗੱਲ ਵੱਖਰੀ, ਹਿਜ਼ ਸਟਾਈਲ, ਹਿਜ਼ ਕਰਿਜ਼ਮਾ ਇਜ਼ ਵੈਰੀ ਡਿਫਰੈਂਟ। ਇੱਕ ਸੌਰਵ ਗਾਂਗੁਲੀ ਲਈ ਮੇਰਾ ਸੋਫਟ ਕਾਰਨਰ ਰਿਹਾ, ਦੂਸਰਾ ਕੇਜਰੀਵਾਲ ਲਈ, ਕੇਜਰੀਵਾਲ ਲਈ ਇਸ ਲਈ ਕਿਉਂਕਿ ਉਸ ਬੰਦੇ ਨੇ ਸਿਆਸਤ ਜੋ ਅਸੀਂ ਗੱਲ ਕਰਦੇ ਸੀਗੇ, ਲੋਕ ਕਹਿੰਦੇ ਜੀ ਕਿਤਾਬੀ ਗੱਲਾਂ ਜੀ, ਇਹ ਛੱਡੋ ਜੀ ਯੁੱਧਵੀਰ ਜੀ, ਇਹ ਸਾਰਾ ਐਵੇਂ ਤੁਸੀਂ ਆਈਡੀਅਲਿਜ਼ਮ ਲੈ ਕੇ ਬੈਠੇ ਹੋ, ਸਿਆਸਤ ਦੇ ਵਿੱਚ ਇੱਦਾਂ ਨਹੀਂ ਹੁੰਦਾ। ਹੁਣ ਜ਼ਰੂਰ ਕੇਜਰੀਵਾਲ ਸਾਹਿਬ ਵੀ ਥੋੜ੍ਹੇ ਮੋਟੇ ਪੋਲੀਟੀਸ਼ੀਅਨ ਬਣ ਗਏ ਨੇ, ਕੋਈ ਗੱਲ ਨਹੀਂ, ਚਲੋ ਹੁਣ ਉੱਥੇ ਬੈਠੇ ਨੇ, ਔਰ ਮੈਂ ਉਹਨਾਂ ਦੀ ਕੁਝ ਚੀਜ਼ਾਂ ਨਾਲ ਥੋੜ੍ਹਾ ਬਹੁਤਾ ਸਹਿਮਤ ਨਹੀਂ ਹੈ, ਮੈਂ ਅੱਜ ਵੀ ਸਮਝਦਾ ਕਿ ਉਸ ਬੰਦੇ ਅੰਦਰ ਦਮਖਮ ਹੈ, ਉਹ ਨੈਸ਼ਨਲ ਲੈਵਲ ਦਾ ਲੀਡਰ ਬਣ ਸਕਦਾ ਜੇ ਕੇਜਰੀਵਾਲ ਸਾਹਿਬ, ਔਰ ਮੈਂ ਇਹ ਵੀ ਕਹਿੰਦਾ ਓਪਨਲੀ ਕਹਿੰਦਾ ਹੈ ਕਿ ਜੀ ਕੇਜਰੀਵਾਲ ਸਾਹਿਬ ਨੂੰ ਦਿੱਲੀ ਇਲੈਕਸ਼ਨ ਤੋਂ ਬਾਅਦ, ਆਹ ਫਰਵਰੀ ਦੇ ਵਿੱਚ ਇਲੈਕਸ਼ਨ ਹੈ, 11 ਫਰਵਰੀ ਨੂੰ ਰਿਜ਼ਲਟ ਆ ਜਾਣੇ ਨੇ, ਮੈਂ ਕਹਿੰਦਾ ਹੈ ਕਿ ਜੀ ਮੈਕਸਿਮਮ ਅਪ੍ਰੈਲ ਤੱਕ ਉਹ ਫੈਸਲਾ ਕਰ ਲੈਣ, ਔਰ ਦਿੱਲੀ ਦਾ ਕੰਮ ਸੰਭਾਲ ਦੇਣ। ਵੈਸੇ ਵੀ ਮਨੀਸ਼, ਮੈਨੂੰ ਕੋਲ ਅੰਦਰ ਦੀ ਖਬਰਾਂ ਹੈਗੀਆਂ, ਮੇਰੇ ਕੋਲ ਕੁਝ ਮੈਂ ਇੰਟਰਵਿਊਜ਼ ਵਗੈਰਾ ਵੀ ਉੱਥੇ ਕਰ ਰਿਹਾ, ਕਈ ਕੁਝ ਗੱਲਬਾਤ ਸਾਡੀ ਹੋ ਰਹੀ ਹੈ। ਵੈਸੇ ਵੀ ਕੰਮ ਤੇ ਸਾਰਾ ਮਨੀਸ਼ ਸਿਸੋਦੀਆ ਸਾਹਿਬ ਹੀ ਸੰਭਾਲ ਰਹੇ ਨੇ, ਡਿਪਟੀ ਚੀਫ ਮਿਨਿਸਟਰ ਨੇ ਉਹ, ਤੇ ਕੇਜਰੀਵਾਲ ਸਾਹਿਬ ਨੂੰ ਚਾਹੀਦਾ ਹੈ ਕਿ ਸਾਰਾ ਕੁਝ ਉੱਥੇ ਦੇ ਦੇਣ ਤੇ ਚੁੱਪ ਚਾਪ ਆਰਾਮ ਦੇ ਨਾਲ ਪੰਜਾਬ ਆ ਜਾਣ, ਡਿਕਲੇਅਰ ਕਰ ਦੇਣ ਕਿ ਮੈਂ ਪੰਜਾਬ ਦਾ ਚੀਫ ਮਿਨਿਸਟਰ ਦਾ ਚਿਹਰਾ ਹੈ, ਫਿਰ ਤੇ ਉਹ ਮੁਕਾਬਲਾ ਕਰ ਸਕਦੇ ਨੇ, ਨਹੀਂ ਤੇ 2022 ਦੇ ਵਿੱਚ ਆ ਜਿਹੜੀਆਂ 20 ਸੀਟਾਂ ਨੇ ਮੇਰੇ ਖਿਆਲ ਨਾਲ 10 ਵੀ ਨਹੀਂ ਰਹਿਣੀਆਂ, ਇਹ ਬੁਰੀ ਹਾਲਤ ਹੋ ਜਾਣੀ ਇਹਨਾਂ ਦੀ ਉੱਥੇ ਪੰਜਾਬ ਦੇ ਵਿੱਚ।
ਬਿਲਕੁਲ
ਹਾਂ, ਔਰ ਦੇਣ ਜਿਹੜੀ ਹੈ ਕੇਜਰੀਵਾਲ ਸਾਹਿਬ ਦੀ, ਉਹ ਮੈਂ ਜ਼ਿੰਦਗੀ ਭਰ ਲਈ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਉਸ ਬੰਦੇ ਨੇ ਇੱਕ ਵਾਰ ਦਿਖਾ ਦਿੱਤਾ, ਜਿਹੜੇ ਲੋਕ ਇਹ ਬਹਾਨਾ ਲਗਾਉਂਦੇ ਨੇ, ਇਹ ਅਸੀਂ ਸਾਰੇ ਕਾਇਰ ਹਾਂ, ਅਸੀਂ ਡਰਪੋਕ ਹਾਂ, ਜਿਹੜੇ ਅਸੀਂ ਨਹੀਂ ਲੜਾਈ ਲੜ ਸਕਦੇ ਤਾਂ ਅਸੀਂ ਉੱਥੋਂ ਦੌੜ ਕੇ ਭੱਜ ਕੇ ਇੱਥੇ ਆ ਜਾਂਦੇ, ਜਿਹੜੇ ਲੋਕ ਇਹ ਬਹਾਨਾ ਲਾਉਂਦੇ ਆ ਕਿ ਜੀ ਜਦੋਂ ਤੁਹਾਡੇ 'ਤੇ ਜ਼ੁਲਮ ਹੋਵੇ, ਇਹ ਹੋ ਜੇ, ਹਥਿਆਰ ਚੱਕ ਲਓ, ਹੋਰ ਪੰਜਾਬ 'ਚ ਦੇਖੋ ਹਥਿਆਰ ਚੱਕੇ ਲੋਕਾਂ ਨੇ, ਉੱਥੇ ਆਪਣਾ ਕਸ਼ਮੀਰ 'ਚ ਹਥਿਆਰ ਚੱਕੇ, ਉੱਥੇ ਨਕਸਲਵਾਦੀ ਹਥਿਆਰ ਚੱਕੀ ਫਿਰਦੇ ਨੇ, ਅਸੀਂ ਜਿਹੜੀਆਂ ਗੱਲਾਂ 90s, ਮੈਂ ਜਦ ਕਾਲਜ ਸੀਗਾ ਉਸ ਵੇਲੇ ਵੀ ਗੱਲ ਕਰਦਾ ਸੀ, ਜਦ ਮੈਂ ਜੋਬ ਕਰਦਾ ਸੀ 5 ਸਾਲ ਉਸ ਵੇਲੇ ਵੀ ਗੱਲ ਕਰਦਾ ਸੀ, ਕਈ ਸਾਡੇ ਫਰੈਂਡ ਕਹਿੰਦੇ ਸੀ ਨਹੀਂ ਉਹ ਯਾਰ ਪੰਜਾਬ 'ਚ ਜਿੱਦਾਂ ਹੋਇਆ ਕਸ਼ਮੀਰ 'ਚ ਇੱਦਾਂ ਹੀ ਇਹਨਾਂ ਨੇ ਸੈੱਟ ਆਉਣਾ, ਉਹ ਬਾਕੀ ਉਹ ਨਕਸਲੀ ਠੀਕ ਕਰ ਰਹੇ, ਬੰਦੇ ਮਾਰ ਕੇ ਹੀ ਕੰਮ ਚੱਲਦਾ, ਉਹ ਮੈਂ ਕਹਿੰਦਾ ਨਹੀਂ। ਕੇਜਰੀਵਾਲ ਨੇ ਉਹ ਕਰਕੇ ਦਿਖਾ ਦਿੱਤਾ, ਸ਼ੀਲਾ ਦੀਕਸ਼ਿਤ 15 ਸਾਲ ਦੀ ਚੀਫ ਮਿਨਿਸਟਰ, ਬੀਜੇਪੀ ਦੇ ਮੋਦੀ ਸਾਹਿਬ ਲਗਾਤਾਰ ਉੱਥੇ ਕਰ ਰਹੇ ਨੇ, ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਇਕੱਲਾ ਹੀ ਖੜਾ ਇੱਥੇ, ਉਹਨੇ ਇਕੱਲੇ ਬੰਦੇ ਨੇ ਬਿਨਾਂ ਕਿਸੇ ਗੁੰਡਾ ਤਾਕਤ ਤੋਂ, ਬਿਨਾਂ ਕਿਸੇ ਪੈਸੇ ਤੋਂ ਜੋ ਕੰਮ ਕੇਜਰੀਵਾਲ ਨੇ ਕਰਕੇ ਦਿਖਾ ਦਿੱਤਾ, ਉਹਨੇ ਇੱਕ ਲਾਈਨ ਦਿਖਾ ਦਿੱਤੀ ਵੀ ਇੰਡੀਆ 'ਚ ਡੈਮੋਕ੍ਰੇਸੀ ਕੰਮ ਕਰਦੀ ਹੈ, ਲੋਕ ਕਹਿੰਦੇ ਜੀ ਨਹੀਂ ਉੱਥੇ ਤਾਂ ਡੈਮੋਕ੍ਰੇਸੀ, ਉਹਨੇ ਦਿਖਾ ਦਿੱਤਾ ਕਿਹੜਾ ਪੈਸਾ ਸੀ ਅਰਵਿੰਦ ਕੇਜਰੀਵਾਲ ਕੋਲ, ਕਿਹੜੀ ਉਹਦੇ ਕੋਲ ਪਿੱਛੇ ਦੋ ਗੁੰਡਾ ਤਾਕਤ ਸੀਗੀ, ਕੋਈ ਵੱਡੇ ਆਹ ਹੁਣ ਦੇਖੋ ਜੀ 40 ਕੈਂਪੇਨ ਉਹਨਾਂ ਦੇ ਬੀਜੇਪੀ ਦੇ 40 ਸਟਾਰ ਆ ਰਹੇ ਆ, ਉੱਥੋਂ ਕਾਂਗਰਸ ਦੇ 40 ਸਟਾਰ ਆ ਰਹੇ, ਸਟਾਰ ਕੈਂਪੇਨਰ ਆ ਰਹੇ ਆ, ਉਹਨਾਂ ਦੀ ਤਾਂ ਪਾਰਟੀ ਹਜੇ ਮਹੀਨੇ ਪਹਿਲਾਂ ਸ਼ੁਰੂ ਹੋਈ ਸੀ, ਇੱਕ ਮਹੀਨਾ ਪਹਿਲਾਂ ਪੁਰਾਣੀ ਦੀ ਪਾਰਟੀ ਦੇ ਕਿਹੜੇ ਸਟਾਰ ਕੈਂਪੇਨਰ, ਇੱਥੇ ਮੁੱਖ ਮੰਤਰੀ ਵੀ ਆ ਰਹੇ ਆ, ਕੈਬਨਿਟ ਮੰਤਰੀ ਵੀ ਆ ਰਹੇ ਆ, ਉਸ ਬੰਦੇ ਨੇ ਉਹ ਕਰਕੇ ਦਿਖਾ ਦਿੱਤਾ ਕਿ ਜੇ ਤੁਹਾਡੇ ਅੰਦਰ ਹਿੰਮਤ ਹੈ। ਸਰ 70 ਚੋਂ 67 ਸੀਟਾਂ ਜਿੱਤੀਆਂ ਨੇ, ਮੈਨੂੰ ਤੁਸੀਂ ਕੋਈ ਬੰਦਾ ਸਾਡਾ ਕੋਲਰ 10 MLA ਦੇ ਨਾਮ ਗਿਣ ਦਿਓ, ਪੰਜਾਬ ਦੇ ਸਾਰੇ MLA ਸਾਨੂੰ ਜ਼ੁਬਾਨੀ ਯਾਦ ਹੋਣੇ ਨੇ, 117 ਸੀਟਾਂ ਦੇ ਸਾਨੂੰ, ਮੇਰੇ ਖਿਆਲ ਨਾਲ ਜੇ ਅਸੀਂ ਕਾਲਰ ਨੂੰ ਰਿਕੁਐਸਟ ਕਰੀਏ ਕਿ ਤੁਸੀਂ ਕਿੰਨੇ MLA ਦੇ ਨਾਮ ਦੱਸ ਸਕਦੇ ਹੋ, ਬਹੁਤ ਸਾਰੇ ਸਾਡੇ ਕਾਲਰ 117 ਦੇ ਵਿੱਚੋਂ ਘੱਟੋ ਘੱਟ 50 MLA ਦੇ ਨਾਮ ਦੱਸ ਦੇਣਗੇ, ਦਿੱਲੀ ਦੇ ਕੋਈ ਮੈਨੂੰ ਦੱਸ ਦੇਵੇ 10 MLA ਦੇ ਨਾਮ ਦੱਸ ਦੇ, ਮੇਰਾ ਨਹੀਂ ਖਿਆਲ ਕੋਈ ਦੱਸ ਦੇਣਗੇ, ਸ਼ਾਇਦ ਕੋਈ ਹੋਏਗਾ ਜਿਹੜਾ ਦੱਸ ਦੇਗਾ। ਉਹਦੇ ਵਿੱਚ ਵੀ ਉਹ ਨਜ਼ਰ ਆ ਰਿਹਾ ਸੀ ਉਸ ਦਿਨ। ਮੈਂ ਉਹਨਾਂ ਨੂੰ ਬੜਾ ਟਫ ਕੁਸ਼ਚਨ ਪੁੱਛੇ ਇੱਦਾਂ ਉੱਦਾਂ, ਬਟ ਬੜੀ ਕਾਮ ਰਹਿ ਕੇ ਉਹਨਾਂ ਨੇ ਹਲੀਬੀ ਦੇ ਨਾਲ ਬੜੀ ਹੰਬਲਨੈਸ ਦੇ ਨਾਲ ਉਹਨਾਂ ਨੇ ਸਾਰੇ ਮੇਰੇ ਜਵਾਬ ਦਿੱਤੇ। ਹਾਂਜੀ ਹਾਂਜੀ ਠੀਕ ਹੈ ਤੇਜਿੰਦਰ ਸਿੱਧੂ ਸਾਹਿਬ, ਸੋਰੀ ਜੀ ਸੁਲਮਨ ਸਾਹਿਬ ਅਗਲੇ ਕਾਲਰ ਨੇ, ਫਿਰ ਅਨਿਲ ਸਾਹਿਬ ਵੀ ਵੇਟ ਕਰ ਰਹੇ ਨੇ। ਹਾਂਜੀ ਤੇਜਿੰਦਰ ਸਿੱਧੂ ਸਾਹਿਬ ਥੈਂਕ ਯੂ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ। ਸੁਲਮਨ ਸਾਹਿਬ ਤੁਹਾਡੀ ਕਾਲ ਅਗਲੀ ਹੈ, ਫਿਰ ਅਨਿਲ ਸਾਹਿਬ ਨੇ, ਫਿਰ ਬਾਕੀ ਕਾਲਰਸ ਵੀ ਅਸੀਂ ਲਵਾਂਗੇ, ਲੇਕਿਨ ਪਹਿਲਾਂ ਅਸੀਂ ਸਟੇਸ਼ਨ ਦੀ ਆਈਡੀ ਬ੍ਰੇਕ ਲੈ ਲਈਏ, ਪਹਿਲਾਂ ਆਡੀਓ ਬ੍ਰੇਕ ਇੱਕ ਜ਼ਰੂਰੀ ਹੈ, ਉਸ ਤੋਂ ਬਾਅਦ ਪਹਿਲੀ ਕਾਲ ਤੁਹਾਡੀ ਹੋਏਗੀ ਸੁਲਮਨ ਸਾਹਿਬ, ਬ੍ਰੇਕ ਤੋਂ ਫੌਰਨ ਬਾਅਦ। ਥੈਂਕ ਯੂ।
Team Sabarwal presents Untitled Condominiums at Yonge and Eglinton, starting from low 400s. Great neighborhood with convenient transit, amazing shopping, restaurants and entertainment. Team Sabarwal is hosting an open house on 17th and 18th January this Friday and Saturday from 12 to 5 p.m. at Nugent Realty Experts Brokerage in Mississauga. For details, call Saurabh or PK Sabarwal at 647-864-8844, 647-864-8844 or visit teamsabarwal.com.
फोर्ड लेकर आए हैं एक जबरदस्त मौका आपके लिए, 2019 फोर्ड F-150 ट्रक, जिसे बनाया गया है टू हैंडल एवरी सीजन आपके लिए, चाहे वर्क डे है या फिर वेकेशन गेटअवे, एंड इट इज बेस्ट इन क्लास पेलोड एंड टोइंग, प्लस इट हैज बीन अवॉर्डेड विद विनसेंट्रिक लोएस्ट कॉस्ट ऑफ ओनरशिप इन इट्स क्लास। तो आज ही जाए अपने नियरेस्ट फोर्ड डीलरशिप पर, जी हाँ, एंड गेट अप टू 11,000 इन रीबेट्स ऑन सेलेक्ट न्यू 2019 F-150 models, Ford year-end event ka fayda uthaye, fordtodealers.ca par jaye, fordtodealers.ca.
Mortgage ke upar aake fas jati hai baat, tum hi kuch batlao re bhaiya, kisse kare mulaqat, har mortgage ki baat हो कमल भाटिया के साथ।
फॉर योर मॉर्गेज प्लानिंग विद पीस ऑफ माइंड कॉल कमल भाटिया 416-564-6267।
हर मॉर्गेज की बात हो कमल भाटिया के साथ।
अब अपने घर का ख्याल रखें कहीं से भी और कहीं पर भी टेक स्पिरिट के साथ फॉर सिक्योरिटी कैमरा इंस्टॉलेशन। अपने स्मार्टफोन्स में अब आप देख सकते हैं अपने घर को, सिक्योरिटी का रख सकते हैं पूरा ख्याल। 3 साल की वारंटी के साथ HD फुल 4 कैमरा इंस्टॉलेशन इन होम एंड ऑफिस बोथ। अमेजिंग प्राइस है ऑन TV, होम थिएटर, मैक्स प्रोजेक्टर, इंस्टॉलेशन भी करवा कर देते हैं ये आपको। ओपन बॉक्स TV भी अवेलेबल है इनके पास, वो भी डिस्काउंट प्राइस पर। होम ऑटोमेशन, नेटवर्किंग प्रोडक्ट, स्मॉल होम अप्लायंसेस, हर चीज अवेलेबल है इनके पास अंडर वन रूफ, वो भी रीजनेबल प्राइसेस पर। विजिट टेक स्पिरिट, 8770 द गो रोड, ब्रैम्पटन, यूनिट नंबर 7, गोर एंड क्वीन की इंटरसेक्शन पर। सुखदीप या फिर लवजीत को कीजिए कॉन्टैक्ट, 9056214100, 9056214100। एक्साइटिंग ऑफर्स ऑन सिक्योरिटी कैमराज एंड इलेक्ट्रॉनिक आइटम्स। Brampton, Mississauga, Toronto, Vaughan, Hamilton, Niagara Falls, Edmonton, Calgary, or you name it. Want to know all pre-construction projects just under one roof? Save the date. This Saturday, January 18th from 12 to 5 p.m. Register for the first pre-construction expo of 2020 and get advantage of special incentives like low deposit structure, free rental guarantee and much more. Register at www.vipinvestment.ca or send a text at 647-221-5780.
पहले ना मैं डैड की कार की चाबी मांगती थी और अब डैड मेरी कार की चाबी मांगते हैं। आफ्टर ऑल मोहल्ले के रिटायरीज को चिढ़ाने में इनको मजा जो आता है।
मजा तो आएगा ही, बिकॉज ये ड्राइव करते हैं मैजडा फ्रॉम मैजडा ऑफ ब्रैम्पटन। क्योंकि अब हर मैजडा की गाड़ी पर पाइए अनलिमिटेड माइलेज, स्काई एक्टिव टेक्नोलॉजी, द बेस्ट ऑफ आफ्टर सेल सर्विस और भी बहुत कुछ। कॉल इन मनजिंदर संधू विद मोर देन 18 इयर्स ऑफ ऑटोमोबाइल स्पेशलिटी। मनजिंदर संधू एट 9054590290। वी स्पीक हिंदी, पंजाबी एंड your language. Mazda of Brampton by Performance Autograph.
समोसा एंड स्वीट फैक्टरी दी तक गाले कुछ और है। तुम आप या जे चारे पासे, तुसी भी आओ। 1850 Albion Road in Rexdale, 416-213-1165.
Katrina's Palace, अब
किसी भी तरह का कोई भी इवेंट है, वेडिंग है, सोशल इवेंट है, बर्थडे है, एनिवर्सरी है, म्यूजिकल इवनिंग है या फिर कोई कॉर्पोरेट इवेंट है, तो अपने इवेंट्स को बनाए खास कैटरीनास पैलेस के साथ 100-300 पीपल की गैदरिंग आप यहां पर कर सकते हैं, अपनी पार्टी को बना सकते हैं और भी खास जबरदस्त वेन्यू के साथ। डिफरेंट कुजींस अवेलेबल है, इंडियन, इस्लामिक, अरेबियन, वेज एंड नॉन वेज खाना भी। इतना ही नहीं, वेस्टर्न कुजीन भी है इनके पास। बेस्ट प्लेस टू होस्ट योर नेक्स्ट इवेंट, इन हाउस केटरिंग, स्टनिंग एम्बियंस। दिल खुश हो जाएगा अगर एक बार जाएंगे कैटरीनास पैलेस पर, ड्रीम रोड एंड ट्रैनमेर ड्राइव की इंटरसेक्शन पर, लोकेटेड इन द हार्ट ऑफ मिसिसागा, 7230 ट्रैनमेर ड्राइव, मिसिसागा। कॉल कीजिए फॉर बुकिंग 905-673-9840, 905-673-9840 पर कैटरीनास पैलेस।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जा ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप, 519-622-0660 या quicktrucklube.com। QTL, because we care.
Deal alert at Brampton North Nissan. Finance or lease a 2019 Kicks or Qashqai from just 0%. Plus, we will pay your first three payments. This is a great offer. We pay 3 months and you pay no interest. Get more, save more at Brampton North Nissan. With huge factory rebates, clear out pricing, 0% financing and leasing, and three payments are on us. Get your Kicks or Qashqai before they are all gone. Call 905-459-1600 or visit BramptonNorthNissan.ca.
ਆਪਣਿਆਂ ਨੂੰ ਖੋਣਾ ਜ਼ਿੰਦਗੀ ਦਾ ਸਭ ਤੋਂ ਬੜਾ ਗਮ ਹੈ। ਪਿਛਲੇ 6 ਸਾਲਾਂ ਤੋਂ ਬ੍ਰੈਂਪਟਨ ਕ੍ਰੈਮੇਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ, ਦ ਫਰਸਟ ਐਂਡ ਲਾਰਜੈਸਟ ਫਿਊਨਰਲ ਹੋਮ ਓਨਡ ਬਾਈ ਅ ਸਾਊਥ ਏਸ਼ੀਅਨ, ਤੁਹਾਨੂੰ ਸਰਵ ਕਰਦੇ ਆ ਰਹੇ ਨੇ। ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਪਲਾਂ 'ਚ ਅਸੀਂ ਤੁਹਾਡੇ ਧਰਮ, ਤੁਹਾਡੀ ਕਲਚਰ, ਤੁਹਾਡੀ ਜ਼ਬਾਨ ਅਤੇ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸ਼ੁਰੂਆਤ ਤੋਂ ਅਖੀਰ ਤੱਕ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਵੀ ਪ੍ਰੋਮਿਸ ਦ ਬੈਸਟ ਸਰਵਿਸ ਐਂਡ ਦ ਬੈਸਟ ਪ੍ਰਾਈਸ, ਲੋਕੇਟਡ ਐਟ 30 ਬ੍ਰੈਂਪਟਨ ਕੋਰਟ, ਬ੍ਰੈਂਪਟਨ। ਕਾਲ 905-458-2222 ਔਰ ਵਿਜ਼ਿਟ bcvc.info।
सबको ये देते हैं आराम वाली स्माइल, बिना दर्द वाली स्माइल। वर्क ऑन सोर्स एंड सिम्टम्स विल वैनिश। एबीटीआई, अ स्टेट ऑफ आर्ट फिजियोथेरेपी क्लिनिक, जहाँ पर मैनुअल थेरेपी एंड पेशेंट सेंटर्ड अप्रोच से आपके दर्द को भगा देते हैं दूर। अगर आप एक प्रोफेशनल एथलीट हैं और जस्ट समवन एक्सपीरियंसिंग जॉइंट और मसल पेन, ये हेल्प करते हैं टू गेट यू बैक टू द फीलिंग एंड परफॉर्मिंग एट योर बेस्ट। सो आज ही विजिट कीजिए इनका स्टेट ऑफ आर्ट फिजियोथेरेपी क्लिनिक, APTI, 30 Martha Street, Unit 206, Bolton, APTI Physiotherapy and Sports Rehab। जानकारी के लिए आप कॉल कर सकते हैं 905-780-3334 पर, 905-780-3334।
Y Media presents South Asian Pulse. South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian
Pulse. South Asian Pulse Prime Time ਸੁਣਦੇ ਸਾਰੇ ਲਿਸਨਰਸ ਇੱਕ ਵਾਰ ਫਿਰ ਅਸੀਂ ਸਵਾਗਤ ਕਰਦੇ ਹੈਗੇ ਹਾਂ ਔਰ ਸਾਡੇ ਨਾਲ ਲਾਈਨ ਦੇ ਉੱਤੇ ਜੁੜੇ ਹੋਏ ਨੇ ਇਸ ਵੇਲੇ ਦੇਵ ਮੰਗੜ ਸਾਹਿਬ। ਦੇਵ ਜੀ, ਵੈਲਕਮ ਸਰ, ਹਾਊ ਆਰ ਯੂ, ਤੁਹਾਨੂੰ ਆਵਾਜ਼ ਆ ਰਹੀ ਹੈ ਜੀ?
ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜਸਵੀਰ ਜੀ, ਸਤਿ ਸ਼੍ਰੀ ਅਕਾਲ ਤੇ ਸੁਣ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਦੇਵ ਮੰਗੜ ਸਾਹਿਬ, ਔਰ ਜਾਣਕਾਰੀ ਸਾਂਝੀ ਕਰੋ ਸਰ ਆਪਣੇ ਗਰੁੱਪ ਦੀ ਸਾਰੀ।
ਯੈਸ, ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਤੋਂ ਜੀ ਸੰਦੇਸ਼ ਲੈ ਕੇ ਹਾਜ਼ਰ ਆਏ ਜਿਹੜੇ ਮੇਰੇ ਵੀਰ ਏਜ਼ ਦਾ ਡੀ ਜ਼ੈਡ ਲਾਇਸੈਂਸ ਹੈ, ਜਿਵੇਂ ਕੋਲ ਐਜ਼ ਏ ਡਰਾਈਵਰ ਜਾਂ ਬ੍ਰੋਕਰ ਕੰਮ ਕਰਨਾ ਚਾਹੁੰਦੇ ਨੇ, ਤੇ ਨਾਲ ਦੀ ਨਾਲ ਸਾਡੀ ਨਿਊ ਫੈਸਿਲਿਟੀ 1191 ਲਿੰਕਨ ਐਵਨਿਊ ਦੇ ਉੱਤੇ ਅਸੀਂ ਜਿਹੜੀ ਹੈਗੀ ਆ ਆਪਣੀ ਰਿਪੇਅਰ ਸ਼ਾਪ ਤੇ ਨਾਲ ਦੀ ਨਾਲ ਬਾਡੀ ਸ਼ਾਪ ਜਿਹੜੀ ਓਪਨ ਕਰ ਦਿੱਤੀ ਹੈ, ਜਿਹੜੇ ਮੇਰੇ ਵੀਰ ਇਸ ਫੀਲਡ ਦੇ ਵਿੱਚ ਐਜ਼ ਏ ਟਰੱਕ ਮਕੈਨਿਕ ਜਾਂ ਟਰੱਕ ਬਾਡੀ ਵਰਕ ਦੇ ਉੱਤੇ ਕੰਮ ਕਰਦੇ ਨੇ, ਉਹਨਾਂ ਕੋਲ ਐਕਸਪੀਰੀਅੰਸ ਉਹ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਨੇ। ਤੇ ਨਾਲ ਦੀ ਨਾਲ ਇਹ ਦੱਸਦਾ ਜਿਵੇਂ ਜਗਵੀਰ ਜੀ, ਸਾਡੀ ਅੱਗੇ ਜਿਹੜੀ ਲੋਕੇਸ਼ਨ ਆ ਕੋਟਨੀ ਪਾਰਕ ਐਂਡ ਡਿਕਸੀ, ਉਸ ਦੇ ਉੱਤੇ ਸਾਡੀ ਜਿਹੜੀ ਜਿਹੜੀ ਪ੍ਰੋਪਰਟੀ ਆ ਉਸ ਦੇ ਵਿੱਚ ਕੁਝ ਇੱਕ ਪਾਰਕਿੰਗ ਅਵੇਲੇਬਲ ਨੇ ਜਿਹੜੇ ਮੇਰੇ ਵੀਰ ਟਰੱਕਿੰਗ ਦੇ ਵਿੱਚ ਟਰਾਂਸਪੋਰਟਰ ਨੇ ਕੋਈ ਆਪਣੇ ਪਾਰਕਿੰਗ ਲੱਭਦੇ ਨੇ ਉਹ ਵੀ ਸਾਡੇ ਨਾਲ ਸੰਪਰਕ ਪੈਦਾ ਕਰ ਸਕਦੇ ਨੇ। ਇਸ ਡੀਜ਼ ਅ ਡਰਾਈਵਰ ਹਾਈਵੇ ਦੇ ਉੱਤੇ ਜਾਂ ਸਿਟੀ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾਉਣਾ ਚਾਹੁੰਦੇ ਹੋ ਤਾਂ ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਪਹੁੰਚ ਸਕਦੇ ਹੋ 1191 ਲਿੰਕਨ ਐਵਨਿਊ ਈਸਟ ਮਿਸੀਸਾਗਾ ਦੇ ਵਿੱਚ, ਜਾਂ ਤੁਸੀਂ ਫੋਨ ਕਰ ਸਕਦੇ ਹੋ ਸਾਨੂੰ 905-453-1400 905-453-1400। ਟਰੱਕ ਪਾਰਕਿੰਗ ਲਈ, ਰਿਪੇਅਰ ਸ਼ਾਪ ਦੇ ਮਕੈਨਿਕ ਲਈ ਜਾਂ ਬਾਡੀ ਸ਼ਾਪ ਦੇ ਮਕੈਨਿਕ ਲਈ, ਜਾਂ ਤੁਸੀਂ AZ ਜਾਂ DZ ਨੂੰ ਐਜ਼ ਏ ਡਰਾਈਵਰ ਜਾਂ ਓਨਰ ਆਪਰੇਟਰ ਆਪਣਾ ਕਿੱਤਾ ਅਪਣਾਉਣਾ ਚਾਹੁੰਦੇ ਹੋ 905-453-1400। ਯੋਗੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ।
हेलो,
यस, हाँ जी सिमलन जी,
जी जी बिल्कुल, हमारे लिस्टर्स सरवर जी,
हाँ जी, हेलो जी, हेलो सुलेमान साहब, तो आवाज आ रही है जी?
जी सत श्री अकाल जी,
सत श्री अकाल जी। हाँ जी, ब्रीफ रख लेना कमेंट, फिर असि स्पॉन्सर्स भी लेने। हाँ जी सुलेमान साहब,
गल हो रही थी टेनेट शीशियां दी।
जी जी,
बिल्कुल नहीं होने चाहिए युद्धवीर जी, ये क्राइम का कार है। देखो अगर जिस वे रेड लाइट कोई क्रॉस कर दे उत्थे कैमरा लगे है, उहदे विच प्लेट नंबर आ जांदी है। ਇਸੇ ਤਰ੍ਹਾਂ ਹੈ ਕਿ ਸਮਾਰਟ ਸਿਟੀ ਅਗਰ ਤਰੱਕੀ ਕਰਨੀ ਨੇ ਤੇ ਕ੍ਰਾਈਮ ਨੂੰ ਰੋਕਣਾ ਨੇ, ਲੋਕਾਂ ਦੇ ਵਾਸਤੇ ਆਜ਼ਾਦੀ ਰੱਖਣੀ ਹੈ, ਤੇ ਕੈਮਰੇ ਲੱਗਣ ਉਹਦੇ ਵਿੱਚ ਇਹ ਕਿ ਸ਼ੀਸ਼ੇ ਆਉਣੇ ਚਾਹੀਦੇ ਨੇ, ਉਹਦੀ ਟਿਕਟ ਇਹ ਕਾਰ ਜਾਏ ਭਾਈ। ਜਿਸ ਵੇਲੇ ਪੁਆਇੰਟ ਹੋਣਗੇ ਫਾਈਨ ਹੋਵੇਗਾ, ਲੋਕੀ ਖੁਦ ਖੁਦ ਇਹ ਕਿ ਨਹੀਂ ਰੱਖਣਗੇ, ਵਰਨਾ ਤੇ ਇਹ ਕਿ ਕ੍ਰਾਈਮ ਕਰਨ ਵਾਲਿਆਂ ਨੇ ਉਹਨਾਂ ਨੇ ਆਪਣਾ ਇਹ ਕਿ ਸਾਰਾ ਇੱਕ ਰੱਖਿਆ ਹੋਇਆ ਜੁਗਾੜ। ਦੂਸਰੀ ਆਜ਼ਾਦੀ ਦੀ ਗੱਲ ਹੋ ਰਹੀ ਸੀ, ਮੇਰਾ ਇਹ ਸਵਾਲ ਹੈ ਕਿ ਫਸਟ ਨੇਸ਼ਨ ਦੇ ਵਿਅਕਤੀ ਕਿਤਨੇ ਇੱਕ ਪਾਰਲੀਮੈਂਟ ਦੇ ਵਿੱਚ ਬੈਠੇ ਹੋਏ ਨੇ, ਕਿਤਨੇ ਮਿਨਿਸਟਰ ਨੇ ਉਹਨਾਂ ਦੇ, ਕਿਆ ਉਹਨਾਂ ਦੇ ਵਾਸਤੇ ਆਜ਼ਾਦੀ ਹੈ? ਕਿਆ ਉਹਨਾਂ ਦੇ ਵਾਸਤੇ ਸਿਰਫ ਇਹੋ ਹੀ ਆਜ਼ਾਦੀ ਹੈ ਕਿ ਦਾਰੂ ਦਾ ਪਰਮਿਟ ਇਹਨਾਂ ਨੂੰ ਦੇ ਦਿੱਤੇ ਹੈ ਕਿ ਦਾਰੂ ਤੁਹਾਡੇ ਵਾਸਤੇ ਫ੍ਰੀ ਹੈ, ਜਿਤਨਾ ਮਰਜ਼ੀ ਨਸ਼ਾ ਕਰਦੇ ਰਹੋ? ਇਹ ਮੇਰੇ ਦੇਸ਼ ਕੈਨੇਡਾ ਦੀ ਇੱਕ ਸਿਚੁਏਸ਼ਨ ਹੈ, ਆਵਾਜ਼ ਉਠਾਉਣਾ ਕੋਈ ਜੁਰਮ ਨਹੀਂ ਹੈ। ਦੂਸਰੀ ਗੱਲ ਹੋ ਰਹੀ ਸੀ ਕਿ ਇੱਥੇ ਦੇਖੋ ਸਵਾਏ ਪਾਕਿਸਤਾਨੀ ਕੌਂਸਲੇਟ ਜੋ ਬੈਠੇ ਨੇ ਉਹ ਪਾਕਿਸਤਾਨ ਦੇ ਵਾਸਤੇ ਬੈਠੇ ਨੇ, ISI ਦੇ ਨਾਲ ਕੋਈ ਆਖਿਆ ਨਾ ਕੋਈ ਇੱਥੇ ਬੈਠੇ ਆਵੇ, ਕਿਸੇ ਦਾ ਕੋਈ ਤਲਕ ਨਹੀਂ ਹੈ। ਜੇਕਰ ਤਾਰਕ ਫਤਿਹ ਸਾਹਿਬ ਨੂੰ ਉਹ ਇੰਡੀਆ ਜਾਂਦੇ ਨੇ ਤੇ ਜੇ ISI ਦੇ ਹੁੰਦੇ ਤੇ ਇੰਡੀਆ ਵਾਲਿਆਂ ਨੇ ਉਹਨਾਂ ਨੂੰ ਵੈਲਕਮ ਕਹਿਣਾ ਸੀ? ਮੇਰਾ ਯੁੱਧਵੀਰ ਜੀ ਤੁਹਾਡੇ ਅੱਗੇ ਇਹ ਸਵਾਲ ਹੈ, ਬਈ ਹੁੰਦੇ ਅਗਰ ਉਹ ISI ਤੇ ਤਾਂ ਉਹ ਇੰਡੀਆ ਜਾ ਸਕਦੇ ਸਨ? ਦੂਸਰੀ ਗੱਲ, ਅਮਨ ਦੀ ਅਗਰ ਇੱਕ ਪ੍ਰਾਈਮ ਮਿਨਿਸਟਰ ਪਾਕਿਸਤਾਨ, ਉਹਨਾਂ ਕਿਹਾ ਕਿ ਇਰਾਨ ਔਰ ਅਮੈਰੀਕਾ ਦੇ ਵਿੱਚ ਜੰਗ ਨਹੀਂ ਹੋਣੀ ਚਾਹੀਦੀ, ਅਗਰ ਜੰਗ ਹੋਈ ਤਾਂ ਪਹਿਲਾਂ ਵੀ ਜਿਹੜੇ ਅਮੈਰੀਕਾ ਨੇ ਜੋ ਜੰਗਾਂ ਸ਼ੁਰੂ ਕੀਤੀਆਂ ਨੇ, ਅਗਰ ਇਹ ਇਰਾਕ ਗਿਆ ਵੈ 1 ਮਿਲੀਅਨ ਤੋਂ ਵਿਚਾਰੇ 0.5 ਮਿਲੀਅਨ ਤੋਂ ਉਹ ਤਾਂ ਲੋਕੀ ਹੈ ਕਿ ਬੇਗਨਾਹ ਮਾਰੇ ਗਏ ਨੇ, ਤਾਂ ਉਹ ਮੈਂ ਦੇਖੋ ਮੈਂ ਉਹਦੇ ਹੱਕ 'ਚ ਨਹੀਂ, ਸਦਾਮ ਹੁਸੈਨ ਜੋ ਵੀ ਹੈ ਜਿਸ ਤਰ੍ਹਾਂ ਦਾ ਵੀ ਸੀ ਉਹਨੂੰ ਜਿਸ ਲੈ ਕੇ ਉਹ ਹੈਂਗ ਕਰਨ ਲੱਗੇ ਤਾਂ ਉਹਨੇ ਰਸਾ
ਵਿਚਾਰ ਜ਼ਰੂਰ ਲੈ ਲਾਂਗੇ ਚੱਲ ਕੇ, ਹੁਣ
ਮੈਂ ਇਹ ਦੱਸ ਰਿਹਾ ਕਿ ਰਸਾ ਉਹਨੇ ਆਪ ਫੜ ਲਿਆ ਭਾਈ, ਇਹੋ ਕਰਨਾ ਆ ਤਾਂ ਮੈਨੂੰ ਦੱਸ ਦੇਣਾ ਹੈ ਕਿ ਜੋ ਇਹਨੇ ਮੈਨੂੰ ਫਾਂਸੀ ਲਾਉਣ ਵਾਸਤੇ ਤੁਸੀਂ ਆਏ ਹੋ, ਲੋਕਾਂ ਨੂੰ ਬੇਗਨਾਮ ਨੂੰ ਕਿਉਂ ਮਾਰ ਛੱਡਿਆ? ਇਸੇ ਤਰ੍ਹਾਂ ਕਿ ਅਮਰੀਕਾ ਅਗਰ ਸਾਡਾ ਦੇਸ਼ ਕੈਨੇਡਾ ਉਹਨਾਂ ਦੇ ਨਾਲ ਜਾਂਦਾ ਵੈ ਤਾਂ ਭਾਈ ਠੀਕ ਹੈ, ਜੰਗਾਂ ਦੇ ਵਿੱਚ ਹਿੱਸਾ ਲੈਂਦਾ ਵੈ ਤੇ ਇਹਦੇ ਵਿੱਚ ਮੀਡੀਆ ਵਾਲਿਆਂ ਦਾ ਹੱਕ ਹੈ, ਉਹ ਫਰਜ਼ ਹੈ ਪਾਰਲੀਮੈਂਟ ਜੇ ਬੈਠੇ ਕਿ ਭਾਈ ਅਸੀਂ ਕਿਸੇ ਦੀ ਜੰਗ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ,
ਠੀਕ ਹੈ,
ਲੋਕੀ ਆਪਣੇ ਕਿ ਮਾਰੇ ਜਾਂਦੇ, ਸਾਡੀ ਇੱਕ ਰਿਸਪੈਕਟ ਇਹ ਚਲੀ ਗਈ ਹੈ ਦੁਨੀਆ ਤੋਂ,
ਰੱਬ ਰੱਖ। ਸੁਲੇਮਾਨ ਸਾਹਿਬ ਮੇਰੀ ਬੇਨਤੀ ਤੁਸੀਂ ਜ਼ਰੂਰ ਮੰਨਣੀ ਹੈ, ਅੱਗੇ ਚੱਲ ਕੇ ਤੁਸੀਂ ਦੁਬਾਰਾ ਚਾਹੇ ਕਾਲ ਕਰ ਲੈਣਾ ਸਰ, ਥੈਂਕ ਯੂ। ਅਨਿਲ ਜੀ ਤੁਸੀਂ ਵੀ ਹੋਲਡ ਕਰ ਲਓ, ਤਾਰਿਕ ਸਾਹਿਬ ਤੁਸੀਂ ਹੋਲਡ ਕਰ ਲਓ, ਬਾਕੀ ਕਾਲਰ ਨੂੰ ਵੀ ਜ਼ਰੂਰ ਲਵਾਂਗੇ, ਲੇਕਿਨ ਵੀ ਹੈਵ ਟੂ ਟੇਕ ਆਰ ਸਪੋਂਸਰਸ ਨਾਓ, ਔਰ ਇਸ ਸਮੇਂ ਜਿਹੜਾ ਹੁਣ ਆਹ ਹੁਣ ਆਖਰੀ ਅੱਧਾ ਘੰਟਾ ਹੈਗਾ ਇਹਦੇ ਵਿੱਚ ਅਸੀਂ ਰੀਅਲ ਸਟੇਟ ਇਕੋਨਮੀ ਇਹਦੇ ਬਾਰੇ ਗੱਲ ਕਰਾਂਗੇ। ਅੱਜ ਬੈਂਕ ਆਫ ਕੈਨੇਡਾ ਨੇ ਇੰਨੀ ਇੰਪੋਰਟੈਂਟ ਚੀਜ਼ ਕੀਤੀ ਹੈ ਕਿ ਇੰਟਰਸਟ ਰੇਟ ਜਿਹੜੇ ਨੇ ਉਹ ਦੇ ਆਰ ਕੀਪਿੰਗ ਸਟੱਡੀ, ਉਹਦਾ ਅਨੈਲਿਸਿਸ ਹੁਣ ਸਾਡੇ ਜਿਹੜੇ ਗੈਸਟ ਨੇ ਉਹ ਪੇਸ਼ ਕਰਨਗੇ। ਆਲ ਸਟਾਰਟ ਵਿਦ ਕਮਲ ਬਾਟੀਆ ਜੀ, ਫਿਰ PK ਜੀ ਔਰ ਪੰਕਜ ਜੀ। ਕਾਲਰਸ ਨੂੰ ਇੱਕ ਮੈਂ ਰਿਕੁਐਸਟ ਕਰਦਾ ਹੰਬਲ, ਇਹ ਜਿਹੜਾ ਹਾਫ ਐਨ ਆਵਰ ਹੈ ਇਸ ਤੋਂ ਬਾਅਦ ਤੁਸੀਂ ਗੱਲ ਕਰ ਲੈਣਾ, ਬਟ ਇਹ ਹਾਫ ਐਨ ਆਵਰ ਅਸੀਂ ਸਟ੍ਰਿਕਟਲੀ ਪਲੀਜ਼ ਰੀਅਲ ਸਟੇਟ ਇਕੋਨਮੀ ਦੇ ਸੰਬੰਧੀ ਕੋਈ ਸਵਾਲ ਹੈ ਉਹਦੀ ਹੀ ਅਸੀਂ ਗੱਲ ਕਰਾਂਗੇ, ਜਾਂ ਮੋਰਗੇਜ ਦੇ ਸੰਬੰਧੀ ਜਿਹੜੇ ਇੰਟਰਸਟ ਰੇਟ ਅੱਜ ਬੈਂਕ ਆਫ ਕੈਨੇਡਾ ਨੇ ਓਵਰਨਾਈਟ ਲੈਂਡਿੰਗ ਸੇਮ ਰੱਖੇ ਨੇ। ਹਾਂਜੀ, ਸਟਾਰਟਿੰਗ ਵਿਦ ਯੂ ਕਮਲ ਪਾਟੀਆ ਜੀ। ਕਮਲ ਜੀ ਵੈਲਕਮ ਸਰ, ਹਾਊ ਆਰ ਯੂ?
ਥੈਂਕ ਯੂ ਯੁੱਧਵੀਰ ਜੀ, ਆਈ ਐਮ ਫਾਈਨ, ਬੜਾ ਚੰਗਾ ਬਾਹਰ ਮੌਸਮ ਹੈ, ਐਂਡ ਮੌਸਮ ਦੇ ਨਾਲ ਬੈਂਕ ਆਫ ਕੈਨੇਡਾ ਨੇ ਦੇਖੋ ਰੇਟ ਉਹੀ ਰੱਖੇ ਨੇ, ਕੋਈ ਚੇਂਜ ਨਹੀਂ ਕੀਤਾ, ਐਕਸਪੈਕਟਡ ਸੀ ਕਿ ਇਸ ਵੇਲੇ ਚੇਂਜ ਨਹੀਂ ਕਰਨਗੇ, ਮੇਰਾ ਖਿਆਲ ਹੈ ਸਾਲ 'ਚ ਇੱਕ ਵਾਰ ਜ਼ਰੂਰ ਚੇਂਜ ਹੋਏਗਾ ਤੇ ਉਹ ਰੇਟ ਥੱਲੇ ਜਾਣਗੇ, ਬਟ ਦੈਨ ਨੋਬਡੀ ਕੈਨ ਕਮੈਂਟ ਔਨ ਦੈਟ। ਹੁਣ ਇਹਦਾ ਇਫੈਕਟ ਇਹ ਆਏਗਾ ਕਿ ਜਿਹੜੇ ਲੋਕੀ ਵੇਟ ਕਰ ਰਹੇ ਸਨ ਕਿ ਬਈ ਅਸੀਂ ਆਪਣੇ ਵੇਰੀਏਬਲ ਰੇਟ ਨੂੰ ਫਿਕਸ ਕਰੀਏ ਕਿ ਨਹੀਂ, ਨਾਉ ਦੇ ਕੈਨ ਮੇਕ ਅ ਡਿਸੀਜਨ। ਹੁਣ ਅਗਲਾ ਮਾਰਚ ਵਿੱਚ ਆਏਗਾ, ਉਹਦੇ ਬਾਅਦ ਅਪ੍ਰੈਲ 'ਚ ਇਹਨਾਂ ਦਾ ਡਿਸੀਜਨ ਆਏਗਾ। ਇਸ ਨਾਲ ਮੈਂ ਯੁਧਵੀਰ ਜੀ ਇਸ ਵੇਲੇ ਇਹ ਕਹਿਣਾ ਚਾਹਾਂਗਾ ਕਿ ਪਲੈਨਿੰਗ ਜਿਹੜੀ ਹੈ ਨਾ ਆਪਣੇ ਮੋਰਗੇਜ ਵਾਸਤੇ ਬਹੁਤ ਜ਼ਰੂਰੀ ਹੈਗੀ ਹੈ। ਕੱਲ ਮੈਨੂੰ ਕਿਸੇ ਦਾ ਫੋਨ ਆਇਆ ਜੀ ਮੈਂ ਭੜੇ ਸਾਹਿਬ ਇਹ ਪਲੈਨਿੰਗ ਕਰਨਾ ਚਾਹੁੰਦਾ ਵਾ, ਮੈਂ ਕੌਂਡੋ ਲੈ ਲਾਂ ਕਿ ਨਹੀਂ। ਆਈ ਸੈਡ ਹਾਂ ਜ਼ਰੂਰ ਲੈ ਲਓ, ਲੇਕਿਨ ਪਲੈਨਿੰਗ ਦੇ ਬਾਅਦ ਇੱਕ ਸਟੈਪ ਹੋਰ ਆ ਰਿਹਾ ਹੈ ਕਿ ਜਦ ਤੁਹਾਡੀ ਕਲੋਜ਼ਿੰਗ ਦਾ ਡੇਟ ਸਾਹਮਣੇ ਆ ਰਹੀ ਹੈ ਤੁਸੀਂ ਲਾਸਟ ਮਿੰਟ ਤੱਕ ਵੇਟ ਨਾ ਕਰੋ, ਆਪਣੇ ਕਾਗਜ਼ ਤਿਆਰ ਕਰੋ ਤੇ ਕਿਸੇ ਮੋਰਗੇਜ ਪ੍ਰੋਫੈਸ਼ਨਲ ਨਾਲ ਗੱਲ ਕਰ ਲਓ। ਹੁਣ ਜਿਸ ਤਰ੍ਹਾਂ ਫੈਬਰੂਰੀ ਦੇ 11, 12, 13, 14 ਨੂੰ ਬ੍ਰਿਟ ਮੋਰਗੇ ਬ੍ਰਿਟ ਕੋਂਡੋਮੀਨੀਅਮ ਆ ਰਹੇ ਨੇ ਬੇ ਸਟਰੀਟ ਤੇ, ਉਹਨਾਂ ਦੀ ਕਲੋਜ਼ਿੰਗ ਹੈਗੀ ਹੈ। ਹੁਣ ਕਈ ਲੋਕੀ ਹੁਣ ਲਾਸਟ ਮੂਮੈਂਟ ਤੇ ਆ ਰਹੇ ਨੇ ਕਿ ਬਈ ਸਾਡੀ ਮੋਰਗੇਜ ਕਰਵਾਉਣੀ ਨੇ, ਉਹਨਾਂ ਨੇ ਕਾਗਜ਼ ਨੀ ਤਿਆਰ ਕੀਤੇ ਦੇ। ਸੋ ਮਾਈ ਹੰਬਲ ਰਿਕੁਐਸਟ ਇਜ ਆਪਣੇ ਕਾਗਜ਼ ਟਾਈਮ ਦੇ ਉੱਤੇ ਤਿਆਰ ਕਰ ਲਓ ਤਾਂ ਕਿ ਤੁਹਾਨੂੰ ਲਾਸਟ ਮੂਮੈਂਟ 'ਚ ਕੋਈ ਦਿੱਕਤ ਨਾ ਆਵੇ, ਕੋਈ ਪ੍ਰੋਬਲਮ ਨਾ ਆਵੇ। ਤੇ ਮੈਨੂੰ ਕੋਂਟੈਕਟ ਕਰਨਾ ਹੈ ਜ਼ਰੂਰ ਕਰੋ, ਮੇਰਾ ਨੰਬਰ ਹੈ 416-564-6267-416-564-6267-64 ਬਾਕੀ ਯੁਧਵੀਰ ਜੀ ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿੰਦਾ ਵਾਂ ਮੋਰਗੇਜ ਹੈਜ਼ ਟੂ ਬੀ ਵਿਦ ਪੀਸ ਆਫ ਮਾਈਂਡ, ਕਿਉਂਕਿ ਚਾਹੇ ਤੁਸੀਂ ਰਿਨਿਊਅਲ ਕਰਵਾਉਣੀ ਹੈ, ਰੀਫਾਈਨੈਂਸ ਕਰਵਾਉਣੀ ਹੈ, ਨਈ ਪ੍ਰੋਪਰਟੀ ਲੈਣੀ ਹੈ ਜਿਸ ਤਰ੍ਹਾਂ ਹੁਣ ਮੈਂ ਬ੍ਰਿਟ ਕੋਂਡੋ ਜਾਂ ਹੋਰ ਬੜੇ ਕੋਂਡੋ ਆ ਰਹੇ ਨੇ ਜਿਹਨਾਂ ਦੀ ਕਲੋਜ਼ਿੰਗ ਕਰਵਾਉਣੀ ਹੈ, ਟਾਈਮ ਤੇ ਕਰ ਲਓ, ਪਹਿਲੇ ਕਰ ਲਓ ਤਾਂ ਕਿ ਤੁਹਾਨੂੰ ਦਿੱਕਤ ਕੋਈ ਨਾ ਆਵੇ। ਚਿਹਰੇ ਤੇ ਸ਼ਿਕਨ ਨਹੀਂ ਆਉਣੀ ਚਾਹੀਦੀ, ਦਿਲ 'ਚ ਸਕੂਨ ਰਹਿਣਾ ਚਾਹੀਦਾ।
ਚਿਹਰੇ ਤੇ ਸ਼ਿਕਨ ਨਾ ਆਵੇ, ਦਿਲ ਦੇ ਵਿੱਚ ਸਕੂਨ ਰਹਿਣਾ ਚਾਹੀਦਾ, ਪਰ ਇਹ ਤਾਂ ਹੀ ਹੋ ਸਕਦਾ ਹੈ ਮੋਰਗੇਜ ਵਿਦ ਪੀਸ ਆਫ ਮਾਈਂਡ, ਜੇ ਤੁਸੀਂ ਕਿਸੇ ਐਸੇ ਬੰਦੇ ਨਾਲ ਗੱਲ ਕਰੋਗੇ ਜਿਹੜਾ ਆਰਗੇਨਾਈਜ਼ਡ ਹੋਵੇ, ਸਾਰਾ ਕੁਝ ਟਾਈਮਲੀ ਤੁਹਾਡਾ ਕਰੇ, ਇਹ ਨਾ ਹੋਵੇ ਕਿ ਮੌਕੇ ਦੇ ਉੱਤੇ ਤੁਹਾਨੂੰ ਤੁਸੀਂ ਉੱਧਰ ਮੋਰਗੇਜ ਲਈ ਦੌੜ ਭੱਜ ਕਰ ਰਹੇ ਹੋ, ਉੱਧਰ ਤੁਹਾਡੀ ਕਲੋਜ਼ਿੰਗ ਆ ਗਈ ਹੈ ਤਾਂ ਫਿਰ ਪਤਾ ਲੱਗੇ ਜੀ ਆਹ ਪੇਪਰ ਹੈ ਨਹੀਂ। ਕਮਲ ਭਾਟੀਆ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਕਮਲ ਸਾਹਿਬ ਫੋਨ ਨੰਬਰ ਇੱਕ ਵਾਰੀ ਫੇਰ ਦਿਓ ਜੀ।
ਹਾਂਜੀ ਯੁਧਵੀਰ ਜੀ, ਮੇਰਾ ਫੋਨ ਨੰਬਰ ਹੈ 416-564-6267-64, that is 416-564-6267.
ਥੈਂਕ ਯੂ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਸਰ। ਗੱਲਬਾਤ ਸਾਡੀ ਹੁਣ ਸਾਡੇ ਦੋਨੋਂ ਜਿਹੜੇ ਗੈਸਟ ਨੇ ਉਹਨਾਂ ਦੇ ਨਾਲ ਹੁਣ ਜਾ ਰਹੀ ਹੈ, ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸਬਰਵਾਲ ਔਰ ਪੰਕਜ ਬੋਂਗਾ ਜੀ ਦੇ ਨਾਲ। ਲੇਕਿਨ ਮੈਂ ਕੁਇਕਲੀ ਇੱਕ ਦੱਸਵਾਂ, ਸਾਡੇ ਪ੍ਰੀਵੀਅਸ ਕਾਲਰ ਨੇ ਹੁਣੇ ਤਾਰਿਕ ਫਤਿਹ ਸਾਹਿਬ ਦੀ ਗੱਲ ਕੀਤੀ ਸੀਗੀ, ਮੈਂ ਇੱਕ ਗੱਲ ਬਸ ਆਈ ਜਸਟ ਵਾਂਟ ਟੂ ਪੁੱਟ ਇਟ ਔਨ ਰੈਕੋਰਡ ਔਨ ਏਅਰ ਐਜ਼ ਵੈਲ ਕਿ ਤਾਰਿਕ ਫਤਿਹ ਸਾਹਿਬ ਹਾਈਲੀ ਰਿਸਪੈਕਟਡ ਇੰਡੀਵਿਜੁਅਲ ਨੇ, ਉਹਨਾਂ ਦੇ ਵਿਚਾਰਾਂ ਦੇ ਨਾਲ ਕੋਈ ਐਗਰੀ ਕਰ ਸਕਦਾ ਹੈ, ਕੋਈ ਡਿਸਐਗਰੀ ਕਰ ਸਕਦਾ ਹੈ। ਮੈਨੂੰ ਵੀ ਕਈ ਵਾਰ ਕਿਹਾ ਜਾਂਦਾ ਜੀ ਤੁਸੀਂ ਹੋਰ ਨੂੰ ਲੈ ਕੇ ਆਉਂਦੇ ਹੋ, ਫਰੀਡਮ ਆਫ ਸਪੀਚ ਦੀ ਗੱਲ ਕਰਦੇ ਹੋ, ਉਹਨਾਂ ਨੂੰ ਕਦੇ ਨਹੀਂ ਲੈ ਕੇ ਆਏ ਰੇਡੀਓ ਤੇ, ਉਹਨਾਂ ਨੂੰ ਲੈ ਕੇ ਆਓ। ਲੈ ਕੇ ਆਵਾਂਗੇ ਜੀ, ਕਦੇ ਐਸੀ ਗੱਲ ਨਹੀਂ ਹੈ ਕਿ ਅਸੀਂ ਨਹੀਂ ਲੈ ਕੇ ਆਉਣਾ ਚਾਹੁੰਦੇ। ਤਾਰਿਕ ਫਤਿਹ ਸਾਹਿਬ ਨੂੰ ਵੀ ਕਦੇ ਲੈ ਕੇ ਆਵਾਂਗੇ। ਕੌਣ ਆਈ ਐਸ ਆਈ ਦਾ ਏਜੰਟ ਹੈ, ਕੌਣ ਨਹੀਂ ਹੈ, ਇਹ ਨਾ ਤੁਸੀਂ ਹੋਰ ਰੇਡੀਓ ਪ੍ਰੋਗਰਾਮ 'ਤੇ ਜਾ ਕੇ ਪਲੀਜ਼ ਕਰਿਆ ਕਰੋ, ਮੇਰੀ ਹੰਬਲ ਰਿਕੁਐਸਟ ਹੈ। ਅਤੇ ਇਹ ਇੱਥੇ ਨਾ ਕਰਿਆ ਕਰੋ, ਵਿਚਾਰਾਂ ਨਾਲ ਐਗਰੀ ਕਰ ਲਓ, ਡਿਸਐਗਰੀ ਕਰ ਲਓ, ਇਹ ਗੱਲ ਜ਼ਰੂਰ ਕਰ ਲਓ, ਲੇਕਿਨ ਆਈ ਐਸ ਆਈ ਦਾ ਏਜੰਟ ਹੈ ਨਹੀਂ ਹੈ, ਉਹ ਤੁਸੀਂ ਕਿਸੇ ਹੋਰ ਜਗ੍ਹਾ ਜਾ ਕੇ ਸਾਰੀ ਡਿਸਕਸ਼ਨ ਕਰਿਆ ਕਰੋ, ਇਹ ਮੇਰੀ ਹੰਬਲ ਰਿਕੁਐਸਟ ਹੈ ਬਸ। ਠੀਕ ਹੈ, ਆਪਾਂ ਇੱਥੇ ਬਹੁਤ ਰਿਸਪੈਕਟਫੁਲ ਲੈਂਗੁਏਜ ਦੇ ਨਾਲ ਗੱਲ ਕਰਨੀ ਹੈ। ਤਾਰਿਕ ਫਤਿਹ ਸਾਹਿਬ ਇਜ਼ ਵੈਰੀ ਗੁੱਡ ਸਕਾਲਰ, ਬੜੇ ਉਹਨਾਂ ਦੀ ਰਿਸਪੈਕਟ ਹੈਗੀ ਹੈ। ਹਾਂ, ਮੈਂ ਵੀ ਉਹਨਾਂ ਦੀ ਕਈ ਚੀਜ਼ਾਂ ਨਾਲ ਐਗਰੀ ਡਿਸਐਗਰੀ ਕਰ ਸਕਦਾ ਹੈਗਾ, ਤੁਸੀਂ ਵੀ ਐਗਰੀ ਡਿਸਐਗਰੀ ਕਰ ਸਕਦੇ ਹੋ। ਸੋ ਮੁੱਦੇ 'ਤੇ ਰਹੋ ਬਸ, ਇੱਕ ਮੇਰੀ ਹੰਬਲ ਰਿਕੁਐਸਟ। ਔਰ ਸਾਰੇ ਕਾਲਰ ਜਿਹੜੇ ਲਾਈਨ 'ਤੇ ਹੈਗੇ ਨੇ, ਮੇਰੀ ਇੱਕ ਰਿਕੁਐਸਟ ਹੈ ਕਿ ਸਿਰਫ ਰੀਅਲ ਸਟੇਟ ਦਾ ਕੋਈ ਸਵਾਲ ਔਰ ਇਕੋਨਮੀ ਦੇ ਸੰਬੰਧਿਤ, ਅੱਜ ਬੜੀ ਵੱਡੀ ਇਨਫੋਰਮੇਸ਼ਨ ਆਈ ਹੈ ਬੈਂਕ ਆਫ ਕੈਨੇਡਾ ਦੀ, ਉਹਦੇ ਸੰਬੰਧੀ ਕੋਈ ਸਵਾਲ ਜਵਾਬ ਹੈ ਤੇ ਉਹਦੇ 'ਤੇ ਹੀ ਬਸ ਗੱਲ ਹੋਏਗੀ, ਪੋਲੀਟੀਕਲ ਡਿਸਕਸ਼ਨ ਹੁਣ ਬਾਅਦ ਦੇ ਵਿੱਚ ਹੋਏਗੀ। ਹਾਂਜੀ, ਗੈਸਟ ਦਾ ਵੈਲਕਮ ਕਰੀਏ ਸੀ, ਪੀ ਕੇ ਸਬਰਵਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਸਰ।
ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਗੁੱਡ ਮਾਰਨਿੰਗ ਐਂਡ ਗੁੱਡ ਮਾਰਨਿੰਗ ਟੂ ਅਵਰ ਲਿਸਨਰਸ।
ਗੁੱਡ ਮਾਰਨਿੰਗ ਸਰ, ਪੀ ਕੇ ਸਾਹਿਬ ਬਹੁਤ ਬਹੁਤ ਤੁਹਾਡਾ ਸਵਾਗਤ ਹੈ, ਨਾਲ ਹੀ ਪੰਕਜ ਮੋਂਗਾ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ।
ਥੈਂਕ ਯੂ ਸੋ ਮਚ ਰਵੀਰ ਜੀ, ਤੇ ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ, ਆਈ ਐਮ ਸ਼ੋਰ ਅੱਜ ਤੁਹਾਡੀ ਓਪਨਿੰਗ ਸਟੇਟਮੈਂਟ ਦੇ ਵਿੱਚ ਤੁਸੀਂ ਜ਼ਰੂਰ ਟੱਚ ਕਰੋਗੇ ਬੈਂਕ ਆਫ ਕੈਨੇਡਾ,
ਪਹਿਲਾਂ ਮੈਂ ਕੋਈ ਹੈ
ਅੱਜ ਤੇ ਵੱਡੀ ਖਬਰ ਹੈਗੀ ਆ, ਰੀਅਲ ਸਟੇਟ ਨੂੰ, ਇਕਨੋਮੀ ਨੂੰ, ਹਰ ਚੀਜ਼ ਨੂੰ ਟੱਚ ਕਰ ਰਹੇ ਨੇ ਜੀ। ਪੀ ਕੇ ਸਾਹਿਬ, ਓਪਨਿੰਗ ਸਟੇਟਮੈਂਟ
ਜੀ ਸਰ, ਉਹ ਤੇ ਦੋ ਦਿਨ ਪਹਿਲਾਂ ਹੀ ਹੈ ਲਗਭਗ ਕਲੀਅਰ ਹੋ ਗਿਆ ਸੀਗਾ ਕਿ ਅੱਜ ਰੇਟ ਇੰਟਰਸਟ ਰੇਟ ਨਹੀਂ ਘਟੇਗਾ ਐਂਡ ਇਟ ਵਿਲ ਸਟੇ ਐਜ਼ ਇਟ ਇਜ਼, ਲੇਕਿਨ ਨਾਲ 90% ਆਫ ਦਾ ਇਕਨੋਮਿਸ ਨੇ ਕਿਹਾ ਹੈਗਾ ਕਿ 4 ਮਾਰਚ ਨੂੰ ਜਿਹੜੀ ਨੈਕਸਟ ਬੈਠਕ ਹੋਣੀ ਇਹਨਾਂ ਦੀ, ਜਾਂ ਉਹਦੇ ਬਾਅਦ ਨੈਕਸਟ ਮੈਕਸੀਮਮ 15 ਅਪ੍ਰੈਲ ਨੂੰ ਜਿਹੜੀ ਹੋਣੀ ਹੈ, ਉਹਦੇ ਅੰਦਰ ਉਹਨਾਂ ਨੂੰ ਹੁਣ ਚਾਂਸਿਸ ਹੈਗੇ ਨੇ ਕੱਢਣ ਦੇ। ਲੇਕਿਨ ਜੀ ਕੱਟਣ ਦੇ ਲੇਕਿਨ ਲੇਕਿਨ 37% ਇਹ ਵੀ ਕਿਹਾ ਕਿ ਇਕੋਨਮੀ ਰਿਵਰਸ ਟਰਨ ਕਰ ਰਹੀ ਹੈ ਤੇ ਕਿਧਰੇ ਐਦਾ ਹੋਏ ਕਿ ਕੱਟੇ ਹੀ ਨਾ ਤੇ ਉਲਟਾ ਵਧਣ ਵੱਲ ਨਾ ਚਲਾ ਜਾਏ ਕੁਛ ਬਿਲਕੁਲ ਹੀ ਡਿਫਰੈਂਟ ਓਪੀਨੀਅਨ ਆ ਗਏ ਨੇ ਕੁਛ ਸਮਝ ਨਹੀਂ ਆਈ ਗੱਲ ਕਿ ਕੁਛ ਕੋਈ ਆਪਣਾ ਰੀਜ਼ਨ ਦਿੰਦੇ ਨੇ ਕੁਛ ਕੋਈ ਰੀਜ਼ਨ ਦਿੰਦੇ ਨੇ ਲੇਕਿਨ ਮੈਨੂੰ ਲੱਗਦਾ ਇਕੋਨਮੀ ਬਾਰੇ ਚ ਪੰਕਜ ਮੋਗਾ ਜੀ ਜ਼ਿਆਦਾ ਚੰਗਾ ਦੱਸ ਪਾਣਗੇ
ਜੀ ਬਿਲਕੁਲ ਬਿਲਕੁਲ ਪੀ ਕੇ ਜੀ ਨੇ ਜਿਵੇਂ ਕਿਹਾ ਕਿ ਇੰਟਰਸਟ ਰੇਟ ਤੁਸੀਂ ਵੀ ਦੱਸ ਚੁੱਕੇ ਹੋ ਨਿਊਜ਼ ਇੰਟਰਸਟ ਰੇਟ ਨਹੀਂ ਵਧਿਆ ਔਰ ਐਕਸਪੈਕਟਿਡ ਵੀ ਨਹੀਂ ਸੀਗਾ ਕਿਉਂਕਿ ਮੈਂ ਮੇਰੇ ਖਿਆਲ ਪਿਛਲੇ ਇੱਕ ਮਹੀਨੇ ਤੋਂ ਹੀ ਕਹਿ ਰਿਹਾ ਕਿ ਕੋਈ ਵਧਣ ਦੇ ਚਾਂਸਿਸ ਜਨਵਰੀ 'ਚ ਨਹੀਂ ਹੈਗੇ ਯੈਸ ਮਾਰਚ ਅਪ੍ਰੈਲ 'ਚ ਹੁਣ ਉਹਨਾਂ ਦੀ ਲੈਂਗੁਏਜ ਵੀ ਇਹ ਕਹਿ ਰਹੀ ਹੈ ਕਿਉਂਕਿ ਅੱਜ ਜਦੋਂ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਉਹਦੇ 'ਚ ਇਹ ਵੀ ਕਹਿ ਦਿੱਤਾ ਕਿ ਸਾਡੀ ਜਿਹੜੀ ਇਕੋਨਮੀ ਹੈ ਉਹ ਜਿੰਨੀ ਐਕਸਪੈਕਟਿਡ ਸੀ ਉਸ ਤੋਂ ਵੀ ਥੋੜ੍ਹੀ ਜਿਹੀ ਹੋਰ ਥੱਲੇ ਮਤਲਬ ਸਲੋ ਡਾਊਨ ਹੋਈ ਹੈ ਸੋ ਸਲੋ ਡਾਊਨ ਹੋਣ ਦਾ ਮਤਲਬ ਇਹ ਹੈ ਕਿ ਯੈਸ ਇੰਟਰਸਟ ਰੇਟ ਘਟਾਉਣੇ ਪੈ ਸਕਦੇ ਨੇ ਬਟ ਫਿਰ ਵੀ ਇਹ ਡੇਟਾ ਡਿਪੈਂਡੈਂਟ ਹੋਏਗਾ ਅਪ੍ਰੈਲ ਦੀ ਹਰ ਕੋਈ ਹਰ ਇਕੋਨਮਿਸਟ ਇਸ ਵੇਲੇ ਅਪ੍ਰੈਲ ਦੀ ਗੱਲ ਜ਼ਿਆਦਾ ਕਰ ਰਿਹਾ ਕਿ ਅਪ੍ਰੈਲ 'ਚ ਹੁਣ ਚਾਂਸਿਸ ਹੈ ਕਿ ਅਪ੍ਰੈਲ 'ਚ ਘਟੇਗਾ ਜਾ ਕੇ ਕਿਉਂਕਿ ਹਲੇ ਪੂਰਾ ਕੁਆਟਰ ਦੇਖਣਗੇ ਉਹ ਮਾਰਚ ਤੱਕ ਐਂਡ ਤੱਕ ਤਾਂ ਉਸ ਤੋਂ ਬਾਅਦ ਇਹਨਾਂ ਕੋਲ ਜਿਹੜੀਆਂ ਰਿਪੋਰਟ ਆਉਣਗੀਆਂ ਉਸ ਤੋਂ ਬਾਅਦ ਅਪ੍ਰੈਲ 'ਚ ਘਟਾਉਣ ਦੀ ਉਮੀਦ ਹੈਗੀ ਹੈ ਅਗਰ ਇਕੋਨਮੀ ਨੇ ਪਿੱਕ ਨਹੀਂ ਕੀਤਾ ਤਾਂ ਲੇਕਿਨ ਇਕੋਨਮੀ ਦੇ ਪਿਕ ਕਰਨ ਦੇ ਚਾਂਸਿਸ ਹੈਗੇ ਨੇ ਜਿਵੇਂ ਤੁਸੀਂ ਕਿਹਾ 37% ਜਿਹੜੇ ਅਲੱਗ ਵੀ ਹੋਏ ਨੇ ਉਹ ਇਸ ਵਾਸਤੇ ਨੇ ਕਿਉਂਕਿ ਅਗਰ US ਔਰ ਚਾਈਨਾ ਦਾ ਜਿਹੜਾ ਵੀ ਕੁਛ ਹੋਇਆ ਹਲੇ ਐਡਾ ਕੋਈ ਵੱਡਾ ਸਮਝੌਤਾ ਨਹੀਂ ਹੋਇਆ ਉਹਦੇ 'ਚ ਕੁਛ ਇੰਨਾ ਨਹੀਂ ਨਿਕਲਿਆ ਲੇਕਿਨ ਟੈਰਿਫ ਘੱਟ ਗਏ ਨੇ ਉਹਨਾਂ 'ਤੇ ਔਰ ਉਹਨਾਂ ਨੇ ਵੀ ਚਾਈਨਾ ਨੇ ਵੀ ਕਿਹਾ ਕਿ ਅਸੀਂ $200 billion ਦਾ ਹੋਰ ਸਮਾਨ ਖਰੀਦਾਂਗੇ US ਤੋਂ ਅਗਰ US ਦੀ ਇਕੋਨਮੀ ਥੋੜ੍ਹੀ ਜਿਹੀ ਵੀ ਪਿਕ ਕਰ ਜਾਂਦੀ ਹੈ ਤਾਂ ਸਾਨੂੰ ਉਹਦਾ ਬੈਨੀਫਿਟ ਮਿਲ ਜਾਏਗਾ ਸੋ ਉਹ ਰੀਜ਼ਨ ਹੋ ਸਕਦਾ ਹੈ ਅਗਲੇ 3 ਮਹੀਨਿਆਂ 'ਚ ਦੇਖ 3 ਮਹੀਨੇ ਹਾਂ 3 ਮਹੀਨੇ ਕਹਿ ਸਕਦੇ ਹਾਂ 22 January ਤੋਂ ਨਹੀਂ 3 ਮਹੀਨੇ ਨਹੀਂ 2.5 ਮਹੀਨੇ ਨੇ ਸੋ 2.5 ਮਹੀਨਿਆਂ 'ਚ ਇਹ ਪਤਾ ਚੱਲ ਜਾਏਗਾ ਕਿ ਅਗਰ ਸਾਨੂੰ ਉਹਦਾ ਕੋਈ ਆ ਰਿਹਾ ਹੈ ਪੈਸਾ ਜਾਂ ਉਹਦੇ 'ਚੋਂ ਸਾਨੂੰ ਬਿਜ਼ਨਸ ਮਿਲ ਰਿਹਾ ਹੈ ਤਾਂ ਸਾਡੀ ਇਕੋਨਮੀ ਪਿੱਕ ਕਰ ਜਾਏਗੀ ਅਸੀਂ ਇੱਥੇ ਬੈਠੇ ਰਹਿ ਜਾਵਾਂਗੇ ਲੇਕਿਨ ਚਾਂਸਿਸ ਹੁਣ ਇਹ ਕਹਿ ਦਈਏ ਕਿ 80-90% ਇਹ ਨੇ ਕਿ ਅਪ੍ਰੈਲ 'ਚ ਘਟੇਗਾ
ਜੀ
ਅਗਰ ਮੇਰੇ ਕੋਲ ਘਰ ਹੈਗਾ ਤੇ ਮੈਂ ਉਹਦੀ ਕਾਫੀ ਜ਼ਿਆਦਾ ਮੋਰਗੇਜ ਪੇ ਕਰ ਦਿੱਤੀ ਹੈ ਤੇ ਆਇਆ ਕਿ ਉਸ ਤੋਂ ਮੈਂ ਜਿਹੜੀ ਉਹਦੀ ਇਕਵਿਟੀ ਘਟਾ ਵਿੱਚੋਂ ਡਰਾ ਕਰਾ ਕੇ ਲਾਈਨ ਆਫ ਕ੍ਰੈਡਿਟ ਬਣਵਾ ਕੇ ਤੇ ਮੈਂ ਕਿਸੇ ਦੂਸਰੀ ਪ੍ਰਾਪਰਟੀ 'ਚ ਇਨਵੈਸਟ ਕਰ ਸਕਦਾ
ਜੀ ਸਰ ਮੈਨੂੰ ਤੁਸੀਂ 2-3 ਛੋਟੀਆਂ ਗੱਲਾਂ ਦੱਸ ਦਿਓ ਅਗਰ ਤੁਸੀਂ ਦੋ
ਇਨਵੈਸਟ ਕਰਨ ਦਾ
ਜੀ ਮੈਨੂੰ ਤੁਸੀਂ 2-3 ਛੋਟੀਆਂ ਗੱਲਾਂ ਦੱਸ ਦਿਓ ਅਗਰ ਤੁਸੀਂ ਔਨ ਏਅਰ ਦੱਸ ਸਕਦੇ ਹੋ ਤੇ ਅਗਰ ਨਹੀਂ ਦੱਸ ਸਕਦੇ ਤਾਂ ਬਾਅਦ ਹੀ ਕਾਲ ਕਰ ਲੈਣਾ ਤੁਹਾਡੀ ਏਜ ਕੀ ਹੈ ਚੌਧਰੀ ਸਾਹਿਬ
ਹਾਂਜੀ
ਤੁਹਾਡੀ ਏਜ ਕੀ ਹੈਗੀ ਕਰਦੀ ਮੇਰੀ
ਕੋਈ
40,000
ਸਰ
ਜ਼ਿਆਦਾ ਗੁੰਜਾਇਸ਼ ਨਹੀਂ ਹੈਗੀ ਸਰ ਟੂ ਬੀ ਵੈਰੀ ਓਨੈਸਟ ਆਈ ਵੁੱਡ ਨਾਟ ਥੋੜੀ ਏਜ ਤੁਹਾਨੂੰ ਅਲਾਊ ਕਰ ਰਹੀ ਹੈ ਇਨਵੈਸਟ ਕਰੋ ਪਰ ਤੁਹਾਡੀ ਇਨਕਮ ਤੁਹਾਨੂੰ ਅਲਾਊ ਨਹੀਂ ਕਰ ਰਹੀ ਹੈ ਰਿਸਕ ਲੈਣ ਵਾਸਤੇ ਆਈ ਐਮ ਸੋ ਸੌਰੀ
ਠੀਕ ਹੈ ਜੀ ਬਹੁਤ ਵਧੀਆ ਜਵਾਬ ਦਿੱਤਾ ਸੀਰੀਅਸ
ਤੁਹਾਡੀ ਏਜ ਵਾਸਤੇ ਤਾਂ ਰਿਸਕ ਲਾ ਲਾਂਗੇ ਪਰ ਤੁਹਾਡੀ ਇਨਕਮ ਵਾਸਤੇ ਮੈਂ ਰਿਸਕ ਨਹੀਂ ਲਾਂਗਾ ਬੱਚੇ ਕਿੰਨੇ ਸਰ ਚੌਧਰੀ ਸਾਹਿਬ ਹਾਂਜੀ ਦੋ ਬੱਚੇ ਨੇ ਆਈ ਐਮ ਸੋਰੀ ਸਰ ਕਿਉਂਕਿ ਤੁਹਾਡੀ ਏਜ ਦੇ ਸਾਹਮਣੇ ਤੁਸੀਂ ਅਜੇ ਥੋੜ੍ਹਾ ਰੁਕ ਜਾਓ ਤੇ ਜਿਸ ਵਕਤ ਤੁਹਾਨੂੰ ਲੱਗੇ ਕਿ ਤੁਹਾਡੀ ਇਨਕਮ ਮਲਟੀਪਲਾਈ ਬਾਏ 5 ਤੁਹਾਡੇ ਕੋਲ $1,00,000 ਫਾਲਤੂ ਹੋ ਗਿਆ ਇਕਵਿਟੀ ਦੇ ਅੰਦਰ ਉਸ ਵਕਤ ਗੱਲ ਕਰਾਂਗੇ ਅਸੀਂ ਇਸ ਵਕਤ ਤੁਹਾਡੇ ਕੋਲ 50,000 ਫਾਲਤੂ ਪਿਆ ਹੈ 55,000 ਲੇਕਿਨ ਉਹ ਉਹਦੇ ਨਾਲ ਕੁਛ ਨਹੀਂ ਹੋਣਾ
ਮੈਂ ਸਰ ਕਹਿ ਰਿਹਾ ਕਿ ਮੈਂ ਆਲਮੋਸਟ 100K ਤੇ ਮੈਂ ਪੇ ਕਰ ਦਿੱਤਾ ਹੈ ਜਿਹੜਾ ਮੇਰਾ ਪਿਆ ਹੈ
ਨਹੀਂ ਨਹੀਂ ਤੁਸੀਂ 190 ਕਹਿ ਨਾ ਜੀ ਬੈਲੈਂਸ ਹੈਗਾ
ਨਹੀਂ ਦੇਖੋ ਮੈਂ ਟੋਟਲ ਮੋਰਗੇਜ ਸਰ ਲਈ ਸੀ 310 ਦੀ
ਨਹੀਂ 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 ਇਸ ਵਕਤ 190 ਹੈ ਨਾ ਸਰ
ਬਹੁਤ
ਵਧੀਆ ਆ ਜਾਓ ਮਿਲ ਲੈਣੇ ਐਂਡ ਤੁਸੀਂ ਇੱਥੇ ਆ ਕੇ ਰੇਡੀਓ ਉੱਤੇ ਆ ਕੇ ਕਹੋਗੇ ਕਿ ਯੂ ਡਿਡ ਅ ਰਾਈਟ ਥਿੰਗ, ਇਹ ਮੇਰਾ ਪ੍ਰੋਮਿਸ ਹੈ ਤੁਹਾਡੇ ਨਾਲ, ਠੀਕ ਹੈ ਸਰ?
ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ.
ਹਾਂਜੀ ਥੈਂਕ ਯੂ ਜੀ, ਬਹੁਤ ਸ਼ੁਕਰੀਆ ਮੁਹੰਮਦ ਚੌਧਰੀ ਸਾਹਿਬ. ਹਾਂਜੀ ਗੁਰਿੰਦਰ ਸਿੰਘ ਜੀ, ਤੁਸੀਂ ਆਉਂਦੇ ਰਹੋ. ਗੁਰਿੰਦਰ ਸਿੰਘ ਗੋ ਅਹੈਡ ਜੀ. ਹਾਂਜੀ ਮੁਹੰਮਦ ਚੌਧਰੀ ਸਾਹਿਬ ਦੀ ਕਾਲ ਹੋ ਗਈ ਮੇਰੇ ਖਿਆਲ ਫਿਨਿਸ਼. ਹਾਂਜੀ ਥੈਂਕ ਯੂ ਮੁਹੰਮਦ ਚੌਧਰੀ ਸਾਹਿਬ, ਉਹਨਾਂ ਦੀ ਫਿਨਿਸ਼ ਹੋ ਗਈ. ਹਾਂਜੀ ਗੁਰਿੰਦਰ ਸਿੰਘ ਜੀ, ਹੁਣ ਤੁਸੀਂ ਆਉਂਦੇ ਰਹੋ. ਗੋ ਅਹੈਡ ਸਰ ਗੁਰਿੰਦਰ ਸਾਹਿਬ, ਗੋ ਅਹੈਡ.
ਜੀ ਪਤਾ ਕਰਨਾ ਸੀ ਵੀ ਸਾਡੀ ਵੀ ਮੇਰੀ ਮੋਰਗੇਜ ਰੀਨਿਊ ਹੋਣੀ ਹੈ ਅਪ੍ਰੈਲ ਚ
ਜੀ,
ਤੇ ਅੱਜ ਕੱਲ ਵੇਰੀਏਬਲ ਲੈਣ ਚ ਫਾਇਦਾ ਜਾਂ ਫਿਕਸ ਕਰਾਉਣ ਚ ਫਾਇਦਾ ਆ?
ਸਰ ਸਾਡੇ ਕੋਲ ਵੈਸੇ ਤੇ ਰੂਲ ਆਫ 50 ਅਸੀਂ ਹਮੇਸ਼ਾ ਕਹਿੰਦੇ ਹੁੰਦੇ ਆ, ਰੂਲ ਆਫ 50 ਤਾਂ ਰੂਲ ਆਫ 50 ਦੇ ਅੰਦਰ ਜਿਹੜਾ 50 ਤੋਂ ਜ਼ਿਆਦਾ ਥੱਲੇ ਆ ਅਸੀਂ ਉਹਦੇ ਵੱਲ ਚੱਲੇ ਜਾਂਦੇ ਹਾਂ. ਜਿੱਥੇ ਤੁਹਾਡਾ ਸਪੋਜ਼ ਕਰੋ ਕਿ ਤੁਹਾਡਾ ਅਗਰ ਫਿਕਸ ਤੁਹਾਡਾ ਅਗਰ ਹੈਗਾ 5 ਈਅਰ 50.5 ਘੱਟ ਜਾ ਰਿਹਾ ਤਾਂ ਮੈਂ ਫਿਕਸ ਲੈ ਲਾਂਗਾ, ਅਗਰ ਵੇਰੀਏਬਲ ਜਾ ਰਿਹਾ ਤਾਂ ਮੈਂ ਵੇਰੀਏਬਲ ਲੈ ਲਾਂਗਾ. ਲੇਕਿਨ ਇਸ ਵਾਰ ਚਾਂਸਿਸ ਵੇਰੀਏਬਲ ਦੇ ਜ਼ਿਆਦਾ ਚੰਗੇ ਨੇ ਕਿਉਂਕਿ ਅੱਗੇ ਇੰਟਰਸਟ ਰੇਟ ਕੱਟਣ ਦੀ ਉਮੀਦ ਹੈ. ਥੰਬ ਰੂਲ ਆਫ 50 ਤੁਹਾਨੂੰ ਮੈਂ ਬਹੁਤ ਚੰਗਾ ਦੱਸਿਆ. ਹੁਣੇ ਬੜੇ ਗਿਆਨੀ ਸਾਡੇ ਕੋਲ ਆਏ ਸੀਗੇ ਕਮਲ ਪਾਟੀਆ ਜੀ, ਤੁਸੀਂ ਉਹਨਾਂ ਨੂੰ ਕਾਲ ਕਰੋ, ਉਹ ਬਹੁਤ ਸਿਆਣੀ ਗੱਲ ਕਰਨਗੇ, ਬਹੁਤ ਧਿਆਨ ਤੰਗ ਨਾਲ ਤੁਹਾਨੂੰ ਸਮਝਾਉਣਗੇ. ਉਹਨਾਂ ਦਾ ਨੰਬਰ ਹੈ 416-564-6267. ਇਹੀ ਗੱਲ ਉਹ ਵੀ ਤੁਹਾਨੂੰ ਕਹਿਣਗੇ ਔਰ ਤੁਹਾਨੂੰ ਫਿਰ ਨੰਬਰ ਨਾਲ ਸਮਝਾ ਦੇਣਗੇ ਸਾਰੀ ਗੱਲ. ਠੀਕ ਹੈ ਸਰ?
ਠੀਕ
ਹੈ, ਕਿਉਂਕਿ ਮੈਂ ਪਿਛਲੇ 8 ਸਾਲ ਤੋਂ ਫਿਕਸ ਨੁਕਸਾਨ ਹੋਇਆ ਹੋਏਗਾ ਅਗਰ 8 ਸਾਲ ਤੋਂ ਰੱਖੀ ਸੀ ਤੇ. 8 ਸਾਲ ਪਹਿਲੇ ਤੁਹਾਨੂੰ ਜਦੋਂ ਮਿਲੀ ਹੋਏਗੀ ਲਗਭਗ 3.6 ਦੇ ਆਸ ਪਾਸ ਮਿਲੀ ਹੋਏਗੀ ਸਰ? ਬਹੁਤ ਵਧੀਆ ਰੇਟ ਹੈ ਜੀ, ਤੁਸੀਂ ਖੁਸ਼ ਰਹੋ, ਬਸ ਕਮਲ ਪਾਟੀਆ ਨੂੰ ਗੱਲ ਕਰ ਲਓ, ਤੁਹਾਨੂੰ ਸਭ ਸਮਝਾ ਦੇਣਗੇ ਜੀ. ਠੀਕ ਹੈ ਜੀ?
ਓਕੇ ਠੀਕ ਹੈ ਜੀ. ਜਿਹੜੇ ਹੁੰਦੀ ਕਰ ਰਹੇ ਜਿਹੜੇ ਸਰ ਇੰਟਰਸਟ ਰੇਟ ਦੀ ਆਪਾਂ ਗੱਲ ਕਰ ਰਹੇ ਹੈਗੇ ਆ, ਇਹ ਕਨਫਲਿਕਟਿੰਗ ਵਿਊ ਪੁਆਇੰਟ ਆ, ਪਰ ਨਾਲ ਮੈਂ ਥੋੜੀ ਜਿਹੀ ਇਕਨੋਮੀ ਤੇ ਵੀ ਗੱਲ ਕਰ ਲਵਾਂ, ਔਰ ਮੈਂ ਪੰਕਜ ਜੀ ਤੁਹਾਡੇ ਵਿਚਾਰ ਵੀ ਔਰ ਪੀਕੇ ਜੀ ਤੁਹਾਡੇ ਵਿਚਾਰ ਵੀ ਇਸ ਤੇ ਲੈਣਾ ਚਾਹੁੰਦਾ. ਅੱਜ ਦੀ ਰਿਪੋਰਟ ਜੋ ਤਾਜ਼ਾ ਅੱਜ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਉਹਨਾਂ ਨੇ 2019 ਚ ਕਿਹਾ 1.6% GDP ਗਰੋਥ ਹੋਈ ਹੈ, ਔਰ 2020 ਦੇ ਵਿੱਚ ਵੀ ਦੁਬਾਰਾ ਸੇਮ ਫਿਗਰ ਦੱਸ ਰਹੇ ਕਿ 1.6% ਗਰੋਥ ਹੋਏਗੀ ਕੈਨੇਡਾ ਦੀ, ਔਰ ਅਗਲੇ ਸਾਲ 2021 ਦੇ ਵਿੱਚ 2% ਦੀ ਜਿਹੜੀ ਗਰੋਥ ਆ, ਮਤਲਬ ਇਸ ਤੋਂ ਵੀ ਵੱਧ ਜਾਏਗੀ. ਸੋ ਓਵਰਆਲ ਮੈਂ ਤੁਹਾਡੇ ਦੋਨਾਂ ਦੇ ਅਨਾਲਿਸਿਸ ਲੈਣਾ ਚਾਹੁੰਦਾ, ਇਹ ਜਿਹੜੀ GDP ਨੰਬਰ ਉਹਨਾਂ ਨੇ ਦਿੱਤੇ ਨੇ ਬੈਂਕ ਆਫ ਕੈਨੇਡਾ ਨੇ ਅੱਜ ਦੀ ਤਾਜ਼ਾ ਰਿਪੋਰਟ, ਇਸ ਹਿਸਾਬ ਨਾਲ ਤਾਂ ਫਿਰ ਕੈਨੇਡਾ ਮਤਲਬ ਠੀਕ ਠਾਕ ਵਧੀਆ ਚੱਲ ਰਿਹਾ, ਕੀ ਕਹੋਗੇ ਪੰਕਜ?
ਯੁਧਵੀਰ ਜੀ, ਪਹਿਲਾਂ ਜ਼ਿਆਦਾ ਐਕਸਪੈਕਟਿਡ ਸੀਗੇ ਨਾ ਅਸੀਂ, ਹੁਣ ਇਹਨਾਂ ਨੇ ਘਟਾ ਦਿੱਤੀ ਹੈ, ਬਲਕਿ ਅਗਰ ਦੇਖਿਆ ਜਾਵੇ ਤਾਂ. ਸੋ 1.6 ਅਸੀਂ ਠੀਕ ਠੀਕ ਚੱਲ ਰਹੇ ਹਾਂ, ਸੋ ਉਹਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ. ਇੰਟਰਸਟ ਰੇਟ ਘਟਾਉਣ ਦਾ ਤਾਂ ਹੀ ਮਤਲਬ ਹੈ ਨਾ ਕਿ ਅਸੀਂ ਇਕਨੋਮੀ ਨੂੰ ਬੂਸਟ ਦੇਣਾ ਚਾਹ ਰਹੇ ਹਾਂ, ਔਰ ਹੋਰ ਵੀ ਸਲੋ ਡਾਊਨ ਹੋਣ ਦੀ ਉਮੀਦ ਹੈਗੀ ਹੈ. ਸੋ ਉਹਨਾਂ ਨੂੰ 1.6 ਉਹਨਾਂ ਨੇ ਆਪਦਾ ਮੇਰੇ ਖਿਆਲ ਕੈਲਕੂਲੇਸ਼ਨ ਕਰਕੇ ਦੱਸਿਆ ਕਿ ਇੰਟਰਸਟ ਰੇਟ ਘਟਾਉਣਾ ਵੀ ਪਵੇ ਤਾਂ ਵੀ ਇੰਨੇ ਕੁ ਅਸੀਂ ਕਰ ਲਾਂਗੇ. ਸੋ ਇਹ ਕਹਿਣਾ ਕਿ ਬਹੁਤ ਅੱਛੀ ਚੱਲ ਰਹੀ ਹੈ, ਆਈ ਡੋਂਟ ਥਿੰਕ ਸੋ, ਕਿਉਂਕਿ 2% ਆ ਜਾਵੇ ਤਾਂ ਜ਼ਿਆਦਾ ਅੱਛੀ ਹੈ. ਲੇਕਿਨ 1.6 ਹਾਂ, ਅਸੀਂ ਆਪਦੇ ਆਪ ਨੂੰ ਸੈਟਿਸਫੈਕਸ਼ਨ ਦੇ ਸਕਦੇ ਹਾਂ ਜੀ, ਹਾਂਜੀ ਠੀਕ ਚੱਲਦੇ ਪਏ ਹਾਂ ਅਸੀਂ. ਮੈਂ ਇਹ ਕਹਿਣਾ ਚਾਹਾਂਗਾ,
ਬੈਂਕ ਆਫ ਕੈਨੇਡਾ ਨੇ 2-3-4 ਇੰਪੋਰਟੈਂਟ ਪੁਆਇੰਟਸ ਵੀ ਪਰ ਉਹਨਾਂ ਨੇ ਹੋਰ ਹਾਈਲਾਈਟ ਕੀਤੇ. ਉਹਨਾਂ ਨੇ ਕਿਹਾ ਕਿ ਇਸ ਸਾਲ ਹਾਊਸਹੋਲਡ ਸਪੈਂਡਿੰਗ ਵਧਣ ਦੀ ਉਮੀਦ ਹੈਗੀ ਹੈ, ਪਿਕਅਪ ਹੋਏਗਾ, ਉਹਨਾਂ ਨੇ ਕਿਹਾ. ਦੂਸਰਾ ਉਹਨਾਂ ਨੇ ਕਿਹਾ ਕਿ ਪਾਪੂਲੇਸ਼ਨ ਜਿਹੜੀ ਆ ਉਹ ਵੀ ਉਹ ਜਿਹੜੀ ਪਾਪੂਲੇਸ਼ਨ ਗਰੋਥ ਆ ਉਹਦੇ ਨਾਲ ਵੀ ਮਦਦ ਮਿਲੇਗੀ, ਪਲੱਸ ਬੈਂਕ ਆਫ ਕੈਨੇਡਾ ਨੇ ਕਿਹਾ ਕਿ ਇਨਕਮ ਗਰੋਥ ਜਿਹੜੀ ਆ ਉਹ ਵੀ ਹੋ ਸਕਦੀ ਹੈ. ਇਹ ਪ੍ਰੋਜੈਕਸ਼ਨ ਨੇ, ਜ਼ਾਹਿਰ ਜੀ ਗੱਲ ਹੈ ਕਿ ਕੋਈ ਹਜੇ ਤਾਂ 2020 ਹਜੇ ਸ਼ੁਰੂ ਹੋਇਆ, ਪਰ ਐਸੀ ਉਮੀਦ ਹੈ, ਪ੍ਰੋਜੈਕਸ਼ਨ ਨੇ ਇਹ ਸਾਰੀਆਂ. ਠੀਕ ਹੈ ਜੀ, ਕੀ ਕਹੋਗੇ ਇਸ ਤੇ?
2021 ਚ ਉਹਨਾਂ ਨੇ ਕਿਹਾ ਜੀ ਕਿ ਜਿਹੜੀ GDP ਗਰੋਥ ਹੈ 2.2 ਦੀ ਉਮੀਦ ਕਰ ਰਹੇ ਨੇ, 2.1-2.2, ਔਰ ਜਿਹੜੀ ਇਨਕਮ ਗਰੋਥ ਕਹਿ ਰਹੇ ਨੇ 2, ਉਹ GDP ਤੋਂ ਥੱਲੇ ਇਨਕਮ ਗਰੋਥ ਕਹਿ ਰਹੇ ਨੇ, ਨਾ ਕਿ ਜ਼ਿਆਦਾ. ਅਤੇ ਅਗਰ 2% ਇਨਕਮ ਗਰੋਥ ਹੈ ਔਰ GDP ਗਰੋਥ 2.2-2.1 ਹੈਗੀ, ਤੇ
ਦੇਖੋ ਯੁਧਵੀਰ ਜੀ, ਦੇਖੋ ਚੀਜ਼ ਪੋਜ਼ਿਟਿਵ ਹੈ, ਇਹ ਜੀ ਗੱਲ ਨਹੀਂ ਹੈ. ਅਸੀਂ ਇਹ ਨਹੀਂ ਕਹਿ ਰਹੇ ਹਾਂ ਕਿ ਇਹ ਨੈਗੇਟਿਵ ਚੀਜ਼ ਹੋਈ ਹੈ, ਜਿਵੇਂ ਅਗਰ ਦੇਖਿਆ ਜਾਵੇ ਤਾਂ, ਜਿਵੇਂ ਤੁਸੀਂ ਵੀ ਕਿਹਾ, ਕੋਈ ਅਜਿਹਾ ਨਹੀਂ ਹੈ ਕਿ 1.6 ਵੀ ਆਰ ਡੂਇੰਗ ਗੁੱਡ, ਬਟ ਕਈ ਸੈਕਟਰ ਇਹੋ ਜਿਹੇ ਨੇ ਜਿਹੜੇ ਹਲੇ ਵੀ ਮਾਰ ਖਾ ਰਹੇ ਨੇ. ਇਹ ਨਹੀਂ ਹੈ ਕਿ ਅਸੀਂ ਸਾਰੇ ਸੈਕਟਰਸ ਤੋਂ ਚਲਾ ਰਹੇ ਹਾਂ, ਇਹ ਐਨਰਜੀ 'ਤੇ ਬਹੁਤ ਡਿਪੈਂਡ ਕਰ ਰਹੇ ਨੇ ਇਸ ਵੇਲੇ ਜਿਹੜੀ ਵੀ ਗਰੋਥ ਹੋ ਰਹੀ ਹੈ, ਕਿਉਂਕਿ ਆਇਲ ਪਿਕ ਹੁੰਦਾ ਨਜ਼ਰ ਆ ਰਿਹਾ ਹੈ, ਜੋ ਵੀ ਹੈ ਪ੍ਰੋਡਕਸ਼ਨ ਹੈ, ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਲੇਕਿਨ ਐਕਸਪੋਰਟ ਇੰਪੋਰਟ ਥੋੜ੍ਹਾ ਜਿਹਾ ਹਾਲੇ ਘਟਿਆ ਹੋਇਆ, ਜਿਹੜੀ ਕਿ ਪਿਕ ਹੋਣ ਦੀ ਉਮੀਦ ਹੈਗੀ ਹੈ, ਲੇਕਿਨ ਅਗਰ ਸਪਿਲ ਓਵਰ ਹੋ ਜਾਂਦਾ, ਜਿਹੜੀ ਉਹ ਗੱਲ ਕਰ ਰਹੇ ਨੇ ਕਿ ਜਿਵੇਂ ਇਕੋਨਮੀ ਜ਼ਰੂਰਤ ਤੋਂ ਜ਼ਿਆਦਾ ਜਿਹੜੀ ਸਲੋ ਡਾਊਨ ਹੋਈ ਹੈ ਲਾਸਟ ਕੁਆਟਰ 2019 ਚ, ਉਹ ਸਪਿਲ ਓਵਰ 2020 ਚ ਵੀ ਹੋ ਰਿਹਾ। ਪਹਿਲਾਂ ਐਕਸਪੈਕਟਡ ਸੀਗਾ ਕਿ 2020 ਦਾ ਜਿਹੜਾ ਫਸਟ ਸੈਕਿੰਡ ਕੁਆਟਰ ਹੈ ਉਹ ਪਿਕ ਕਰਨਾ ਸ਼ੁਰੂ ਕਰ ਦੇਗਾ, ਉਹ ਹਾਲੇ ਤੱਕ ਉਹਨਾਂ ਪਿਕ ਨਹੀਂ ਕੀਤਾ, ਅਸੀਂ ਉਸੇ ਲੈਵਲ ਤੇ ਬੈਠੇ ਹਾਂ ਜਿਹੜਾ 2019 ਲਾਸਟ ਕੁਆਟਰ ਗਿਆ ਹੈ। ਸੋ ਉਹਦੀ ਵਜ੍ਹਾ ਨਾਲ, ਸਪਿਲ ਓਵਰ ਦੀ ਵਜ੍ਹਾ ਨਾਲ ਸਾਡੀ ਇਹ ਜਿਹੜੀ GDP ਹੈ ਥੋੜ੍ਹੀ ਜਿਹੀ ਥੱਲੇ ਚਲੀ ਗਈ ਹੈ, ਐਂਡ ਇਕੋਨਮੀ ਥੋੜ੍ਹੀ ਜਿਹੀ ਮਾਰ ਖਾ ਰਹੀ ਹੈ। ਅਦਰਵਾਈਜ਼ ਇਹ ਜੀ ਸਿਚੁਏਸ਼ਨ ਨਹੀਂ ਹੈਗੀ ਕਿ ਅਸੀਂ ਕੋਈ ਬੇਕਾਰ ਸਿਚੁਏਸ਼ਨ 'ਚ ਬੈਠੇ ਹਾਂ, ਅਸੀਂ ਪੋਜ਼ਿਟਿਵ ਸਿਚੁਏਸ਼ਨ 'ਚ ਬੈਠੇ ਹੋਏ ਹਾਂ।
ਠੀਕ ਹੈ ਜੀ। ਅੱਛਾ, ਇੱਕ ਮੈਂ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ, ਔਰ ਮੈਨੂੰ ਪਤਾ ਹੈ ਕਿ ਸਾਡੇ ਕੋਲ ਟਾਈਮ ਦੀ ਹਮੇਸ਼ਾ ਹੀ ਕਮੀ ਰਹਿੰਦੀ ਹੈ, ਨਾਲ ਤੁਸੀਂ ਪ੍ਰੋਜੈਕਟਸ ਵੀ ਮੈਂ ਤੁਹਾਡੇ ਕੋਲ ਪੁੱਛਣੇ ਆ, ਬਟ ਆਈ ਐਮ ਜਸਟ ਟੈਂਪਟਡ ਟੂ ਆਸਕ ਵਨ ਕੁਐਸਚਨ ਟੂ ਯੂ। ਸਾਡੀ ਅੱਜ ਦੀ ਮਿਡਵਿਊ ਅਖਬਾਰ ਦੇ ਉੱਤੇ ਵੀ ਅਸੀਂ ਇਹਨੂੰ ਬੜੀ ਵਧੀਆ ਪ੍ਰੋਮੀਨੈਂਸ ਦੇ ਨਾਲ ਕਵਰ ਕੀਤਾ, ਬੜਾ ਡਿਟੇਲ 'ਚ ਅਸੀਂ ਗ੍ਰਾਫਿਕਸ ਵੀ ਸਾਂਝੇ ਕੀਤੇ ਨੇ ਜਿਹੜੀ ਮੈਂ ਅਗਲੀ ਖਬਰ ਦੇਣ ਜਾ ਰਿਹਾ। ਆਕਸਫੈਮ ਦੀ ਰਿਪੋਰਟ ਆਈ ਹੈ, ਆਕਸਫੈਮ ਦੀ ਰਿਪੋਰਟ ਜਿਹੜੀ ਹੈ ਬਹੁਤ ਸਾਰੇ ਇੰਟਰਸਟਿੰਗ ਫਿਗਰਸ ਉਹਨਾਂ ਨੇ ਕੋਟ ਕੀਤੇ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਦੁਨੀਆ 'ਚ 7 ਬਿਲੀਅਨ ਪਾਪੂਲੇਸ਼ਨ ਅਸੀਂ ਸਾਰੇ ਜਾਣਦੇ ਹਾਂ, ਪਰ ਉਹਨਾਂ ਨੇ ਕਿਹਾ ਕਿ ਸਿਰਫ 2000 ਬੰਦਾ, 7 ਬਿਲੀਅਨ ਮਤਲਬ 700 ਕਰੋੜ ਦੇ ਵਿੱਚੋਂ, 700 ਕਰੋੜ ਦੇ ਵਿੱਚੋਂ ਸਿਰਫ 2000 ਬੰਦਾ ਐਸਾ ਹੈ ਜਿਹੜਾ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ 4600 ਮਤਲਬ ਕਿ 4600 ਕਰੋੜ ਲੋਕਾਂ ਕੋਲੋਂ ਜ਼ਿਆਦਾ ਪੈਸਾ ਉਹਨਾਂ ਕੋਲੋਂ, ਸਿਰਫ 2000 ਬੰਦੇ ਕੋਲ। ਐਗਜੈਕਟ ਨੰਬਰ ਉਹਨਾਂ ਨੇ ਦੱਸਿਆ 2153 ਬਿਲੀਅਨੇਅਰਸ ਨੇ ਦੁਨੀਆ ਦੇ, ਜਿਹੜੇ ਕਿ ਜਿਹਨਾਂ ਕੋਲ ਕਿ ਇੰਨਾ ਪੈਸਾ ਹੈ। ਕੈਨੇਡਾ ਦੇ ਵਿੱਚ ਵੀ ਬਹੁਤ ਚੰਦ ਲੋਕਾਂ ਕੋਲ ਪੈਸਾ ਹੈ, ਇੰਡੀਆ ਦੇ ਵਿੱਚ ਉਹਨਾਂ ਨੇ ਕਿਹਾ ਕਿ ਥੋੜ੍ਹੇ ਜਿਹੇ ਬੰਦੇ ਜਿਹੜੇ ਸਾਰਾ ਪੈਸਾ ਜਿਹੜਾ ਉਹ 70-75 ਬੰਦੇ ਨੇ ਜਿਹੜਾ ਸਾਰਾ ਬਹੁਤ ਜ਼ਿਆਦਾ ਪੈਸਾ ਉਹਨਾਂ ਕੋਲ ਹੈਗਾ ਦੁਨੀਆ ਦੇ ਵਿੱਚ, 2000 ਉਹਨਾਂ ਨੇ ਲੱਗੇ ਕੀਤਾ। ਅਫਰੀਕਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਅਫਰੀਕਾ ਦੀ ਗੱਲ ਕਰ ਲਓ, ਸਿਰਫ 22 ਬੰਦੇ, ਸਾਰਾ ਅਫਰੀਕਾ ਇਕੱਠਾ ਕਰ ਲਓ, ਸਿਰਫ 22 ਬੰਦੇ, ਉਹ 325 ਮਿਲੀਅਨ ਜਿਹੜੀਆਂ ਔਰਤਾਂ ਨੇ ਉਹਨਾਂ ਕੋਲੋਂ ਜ਼ਿਆਦਾ ਪੈਸਾ ਹੈ। ਹੁਣ ਇਹਦੇ ਕਾਰਨ ਕੀ ਹੈ, ਦੋ ਸਵਾਲ ਖੜੇ ਹੋ ਰਹੇ ਨੇ, ਮੈਂ ਦੋਨੋਂ ਸਾਡੇ ਗੈਸਟ ਤੋਂ ਪੁੱਛਣਾ ਚਾਹਾਂਗਾ, ਦੋਨੋਂ ਰੀਅਲ ਸਟੇਟ ਔਰ ਪੈਸਾ ਇਕੋਨਮੀ ਸਾਰਾ ਤੁਸੀਂ ਦੋਨੋਂ ਡੀਲ ਕਰਦੇ ਹੋ। ਉਹ ਕਹਿੰਦੇ ਕਿ ਜੀ ਜਿਹੜੇ ਬਿਲੀਅਨੇਅਰ ਹੈਗੇ ਨੇ ਉਹ ਕਹਿੰਦੇ ਵੀ ਜੀ ਇਹ ਗੁਨਾਹ, ਕੁਛ ਲੋਕ ਕਹਿੰਦੇ ਜੀ ਕਿ 1 ਬਿਲੀਅਨ ਤਾਂ ਚਲੋ ਠੀਕ ਹੈ, 1 ਬਿਲੀਅਨ ਅਸੀਂ ਸਾਰੇ ਜਾਣਦੇ, 1000 ਮਿਲੀਅਨ ਹੋ ਗਿਆ। ਉਹ ਕਹਿੰਦੇ ਵੀ 1000 ਮਿਲੀਅਨ ਤੋਂ ਉੱਪਰ ਕਿਸੇ ਨੇ ਕੀ ਪੈਸਾ ਕਰਨਾ, ਜੇ ਕਿਸੇ ਕੋਲ 2 ਬਿਲੀਅਨ ਹੈ, 5 ਬਿਲੀਅਨ ਹੈ, 10 ਬਿਲੀਅਨ ਹੈ, ਉਹ ਕਹਿੰਦੇ ਜੀ ਮਤਲਬ ਕੁਛ ਲੋਕ ਸਵਾਲ ਖੜੇ ਕਰ ਰਹੇ ਨੇ ਕਿ ਉਹਨਾਂ ਨੂੰ ਹੁਣ ਪੈਸੇ ਕੁਛ ਡੋਨੇਟ ਕਰਨੇ ਚਾਹੀਦੇ, ਸਪੋਰਟ ਕਰਨੇ ਚਾਹੀਦੇ, ਇੱਦਾਂ ਕਰਨਾ ਚਾਹੀਦਾ। ਮੈਂ ਦੋਨਾਂ ਦੇ ਵਿਚਾਰ ਵਾਰੀ ਵਾਰੀ ਲੈ ਲੈਂਦਾ। ਪੀ ਕੇ ਜੀ ਉੱਤੇ ਪੰਕਜ ਜੀ।
ਸਰ ਪੰਕਜ ਜੀ ਦੱਸੋ ਜੀ ਪਹਿਲੇ,
ਪਤਾ ਥੋੜਾ ਕੁਐਸਚਨ ਇੰਟਰਸਟਿੰਗ ਹੈ,
ਬੜਾ ਮਜ਼ੇਦਾਰ ਹੈ, ਬੜਾ
ਮਜ਼ੇਦਾਰ ਹੈ। ਐਕਚੁਅਲੀ ਕੀ ਹੈ, ਮੇਰੇ ਹਿਸਾਬ ਨਾਲ ਦੇਖੋ, ਠੀਕ ਹੈ, ਡੋਨੇਸ਼ਨਸ ਹੁੰਦੀਆਂ ਨੇ, ਇਹ ਜਾਂ ਕਿਹੜਾ ਜਿਹੜੇ ਜਿਹੜੇ ਬੰਦੇ ਨੇ ਜਿਹੜੇ ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਹੜੇ ਉਹਨਾਂ ਦੀਆਂ ਨਾਲ ਚੈਰਿਟੀਜ਼ ਨਹੀਂ ਚੱਲਦੀਆਂ, ਕਿਸੇ ਦਾ ਵੀ ਨਾਮ ਲੈ ਲਈਏ, ਨੋਰਮਲੀ ਹਰੇਕ ਦੀਆਂ ਚੱਲਦੀਆਂ ਨੇ, ਲੇਕਿਨ ਇਹ ਕਹਿਣਾ ਕਿ ਉਹਨੂੰ ਪੈਸੇ ਦੀ ਜ਼ਰੂਰਤ ਨਹੀਂ ਹੈ, ਸਰ ਉਹ ਬੰਦੇ ਨੂੰ ਅਗਰ ਪੈਸਾ ਆਏਗਾ ਨਹੀਂ, ਅਗਰ ਉਹ ਕਮਾਏਗਾ ਨਹੀਂ, ਤਾਂ ਫਿਰ ਵੱਡੀਆਂ ਵੱਡੀਆਂ ਕੰਪਨੀਆਂ ਕਿਵੇਂ ਖੁੱਲਣਗੀਆਂ, ਜੋਬਸ ਕਿਵੇਂ ਮਿਲਣਗੀਆਂ ਲੋਕਾਂ ਨੂੰ। ਅਸੀਂ ਪਹਿਲਾਂ ਵੀ ਇਸ ਮੁੱਦੇ 'ਤੇ ਇੱਕ ਵਾਰੀ ਗੱਲ ਕੀਤੀ ਹੈ ਕਿ ਗਰੀਡ ਹੋਣਾ ਕੋਈ ਬੁਰੀ ਗੱਲ ਨਹੀਂ ਹੈਗੀ, ਕਿਉਂਕਿ ਉਹ ਗਰੀਡ ਹੀ ਅਗਾਂਹ ਚੱਲ ਕੇ ਬੰਦੇ ਦਾ ਵਪਾਰ ਵਧਾਉਂਦੀ ਹੈ। ਜਿਹੜਾ ਅਮੀਰ ਹੈ, ਹੁਣ ਤੁਸੀਂ ਕਿਹਾ ਨਾ 1 ਬਿਲੀਅਨ ਤੋਂ ਬਾਅਦ ਜ਼ਿਆਦਾ ਕੀ ਕਰੇਗਾ ਬੰਦਾ, ਸਹੀ ਹੈ, 1 ਬਿਲੀਅਨ ਤੋਂ ਜ਼ਿਆਦਾ ਮੈਂ ਕੀ ਕਰਾਂਗਾ। ਸੋ ਮੈਨੂੰ ਪਤਾ ਮੈਨੂੰ 1 ਬਿਲੀਅਨ ਤੋਂ ਜ਼ਿਆਦਾ ਨਹੀਂ ਚਾਹੀਦਾ, ਮੇਰੇ ਕੋਲ 2 ਬਿਲੀਅਨ ਆ ਗਿਆ ਤਾਂ ਮੈਂ ਕੀ ਕਰਾਂਗਾ, 1 ਬਿਲੀਅਨ ਨੂੰ ਹੋਰ ਕਿਤੇ ਲਾ ਦਿਆਂਗਾ, ਹੁਣ ਨਵਾਂ ਕੋਈ ਪ੍ਰੋਜੈਕਟ ਸ਼ੁਰੂ ਕਰਾਂਗਾ, ਨਵੀਂ ਕੋਈ ਕੰਪਨੀ ਸ਼ੁਰੂ ਕਰਾਂਗਾ, ਉੱਥੇ ਨਵੀਂ ਜੋਬਸ ਕ੍ਰੀਏਟ ਕਰਾਂਗਾ, ਹੋਰ ਵਧਾਵਾਂਗਾ ਉਸ ਚੀਜ਼ ਨੂੰ। ਸੋ ਇਹ ਕਹਿਣਾ ਕਿ ਹੁਣ ਐਮਾਜ਼ੋਨ ਨੂੰ ਲੈ ਲਓ ਤੁਸੀਂ, ਕਿੰਨੀਆਂ ਚੀਜ਼ਾਂ ਕਰਤੀਆਂ ਉਹਨੇ, ਉਹ ਹੁਣੇ ਪਿਛਲੇ ਦਿਨ ਹੁਣ ਕੱਲ੍ਹ ਪਰਸੋਂ ਪਿਕਚਰਸ ਆਉਂਦੀਆਂ ਪਏ ਨੇ, ਇੰਡੀਆ 'ਚ ਤਾਂ ਉਹਨਾਂ ਨੇ ਇਲੈਕਟ੍ਰਿਕ ਔਰ ਰਿਕਸ਼ਾ ਹੀ ਲੈ ਆਉਂਦੀਆਂ ਕੁਛ। ਸੋ ਉਹ ਜੋਬ ਜੋਬ ਕ੍ਰੀਏਟ ਕਰ ਰਹੇ ਨਾ ਬੇਸਿਕਲੀ। ਫੈਡਕਸ ਨੂੰ ਕਿੰਨਾ ਬਿਜ਼ਨਸ ਮਿਲ ਰਿਹਾ, UPS ਨੂੰ ਕਿੰਨਾ ਬਿਜ਼ਨਸ ਮਿਲ ਰਿਹਾ, ਕਿੰਨੀਆਂ ਕੰਪਨੀਆਂ ਉਹਦੇ 'ਤੇ ਆ ਕੇ ਵੇਚਦੀਆਂ ਨੇ ਐਮਾਜ਼ੋਨ 'ਤੇ, ਕਿੰਨਿਆਂ ਨੂੰ ਬਿਜ਼ਨਸ ਮਿਲ ਰਿਹਾ, ਉਹਦਾ ਹੁਣ ਉਹਦਾ ਪ੍ਰੋਫਿਟ ਵੱਧਦਾ ਜਾ ਰਿਹਾ, ਵਾਸ਼ਿੰਗਟਨ ਪੋਸਟ 'ਚ ਵੀ ਪੈਸਾ ਲਾਤਾ ਜੀ, ਹੋਰ ਕਿੰਨੀਆਂ ਕੰਪਨੀਆਂ ਖੜੀਆਂ ਹੋ ਰਹੀਆਂ ਨੇ। ਤੁਸੀਂ ਇਹਨੂੰ ਲੈ ਲਓ ਜਿਹੜਾ ਐਲਨ ਮਸਕ ਹੈ, ਰੋਕੇਟਸ ਬਣਾ ਰਿਹਾ ਹੈ ਜੀ, ਇਹ ਲੂਪ ਬਣਾ ਰਿਹਾ ਹੈ ਜੀ, ਇਹ ਪੈਸਾ ਆ ਰਿਹਾ ਤਾਂ ਉਹਨੂੰ ਅੱਗੇ ਲਗਾਇਆ ਜਾਂਦਾ ਹੈ,
ਉਹ ਵੱਧਦਾ ਜਾ ਰਿਹਾ,
ਉਹ ਵੱਧਦਾ ਜਾ ਰਿਹਾ, ਔਰ ਜੋਬਸ ਕ੍ਰੀਏਟ ਹੋ ਰਹੀਆਂ ਨਾ, ਲੋਕਾਂ ਨੂੰ ਤਾਂ ਪੈਸਾ ਮਿਲ ਰਿਹਾ ਨਾ, ਸਾਡੇ ਜਿਹੜੇ ਬੱਚੇ ਨੇ ਆਉਣ ਵਾਲੇ, ਉਹਨਾਂ ਨੂੰ ਇੰਜੀਨੀਅਰ ਬਣੇ ਨੇ, ਇਹ ਬਣੇ ਨੇ, ਉਹ ਬਣੇ ਨੇ, ਉਹਨਾਂ ਨੂੰ ਜੋਬਸ ਚਾਹੀਦੀਆਂ ਨੇ, ਉਹਨਾਂ ਨੂੰ ਪੈਸਾ ਵੀ ਤਾਂ ਚਾਹੀਦਾ। ਸੋ ਇਹ ਸਾਰੀਆਂ ਚੀਜ਼ਾਂ ਐਕਚੁਅਲੀ ਕ੍ਰੀਏਟ ਕਰ ਰਹੀਆਂ ਨੇ। ਸੋ ਇਹ ਕਹਿਣਾ ਕਿ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਪੈਸਾ, ਆਈ ਡੋਂਟ ਥਿੰਕ ਸੋ, ਉਹ ਬਣਾ ਰਹੇ ਨੇ ਤਾਂ ਹੋਰ ਜ਼ਿਆਦਾ ਚੀਜ਼ਾਂ ਉਹਨਾਂ ਨਾਲ ਚੱਲ ਰਹੀਆਂ ਨੇ, ਕਰਨਾ ਚਾਹੀਦਾ ਉਹਨਾਂ ਨੂੰ।
ਕੁਛ ਤਾਂ ਐਸੀ ਹਸਤੀਆਂ ਆ ਗਈਆਂ ਨੇ ਜਿਹੜਾ ਕਿ ਫਸਟ ਟਾਈਮਰ ਸੀਗੇ ਆਪਣੇ ਖਾਨਦਾਨ ਦੇ ਅੰਦਰ, ਜਿਹੜੀ ਨਵੀਂ ਚੀਜ਼ ਲੈ ਧੀਰੂ ਭਾਈ ਅੰਬਾਨੀ ਦਾ ਬੱਚਾ ਇੱਕ ਬਹੁਤ ਵਧੀਆ ਨਿਕਲਾਇਆ, ਮਗਰ ਜੋ ਕਿੱਥੇ ਤੇ ਕਿੱਥੇ ਲੈ ਕੇ ਚਲਾ ਗਿਆ, ਦੂਜਾ ਨਹੀਂ ਚਲਾ ਪਾਇਆ. ਇਹ ਵੀ ਡਿਪੈਂਡ ਕਰਦਾ ਕਿ ਤੁਹਾਡੀ ਜਨਰੇਸ਼ਨ ਅੱਗੇ ਕਿਸ ਤਰ੍ਹਾਂ ਚੰਗਾ ਚਲਾ ਰਹੀ ਹੈ ਅਤੇ ਉਹਨੂੰ ਕਈ ਗੁਣਾ ਮਲਟੀਪਲਾਈ ਕਰ ਦਿੰਦੀ ਹੈ. ਐਸੀ ਵੀ ਜਨਰੇਸ਼ਨ ਹੈਗੀਆਂ ਨੇ ਜਿਹੜੇ ਕਿ ਪੂਰੇ ਕਮਾਈ ਨੂੰ ਜਿਹਨੂੰ ਕਹਿੰਦੇ ਨੇ ਖਤਮ ਕਰਕੇ ਰੱਖ ਦਿੰਦੀਆਂ ਨੇ.
ਬਟ ਇਹ ਜ਼ਰੂਰੀ ਹੈ, ਇਹ ਚੀਜ਼ ਮੈਂ ਜ਼ਰੂਰ ਕਹਿਣਾ ਚਾਹਾਂਗਾ, ਜਿਹਨਾਂ ਕੋਲ ਇੰਨਾ ਪੈਸਾ ਹੈਗਾ ਹੈ, ਜਿਹੜੇ 2100 ਕੁਛ ਫਿਗਰ ਆਈ ਹੈ ਜਿਹੜੀ ਵੀ ਤੁਸੀਂ ਕਹਿ ਰਹੇ ਹੋ, ਇਹਨਾਂ ਨੂੰ ਵਾਕਈ ਦੁਨੀਆ 'ਚ ਇਹਨਾਂ ਨੂੰ ਕੰਮ ਕਰਨਾ ਚਾਹੀਦਾ. ਜਿਹੜੀ ਗਰੀਬੀ ਹੈ, ਬਿਮਾਰੀਆਂ ਨੇ, ਕੁਛ ਹੈਲਪ ਹੈ, ਇਹ ਚੀਜ਼ਾਂ ਵੀ ਉਹਨਾਂ ਨੂੰ ਨਾਲ ਕਰਨੀਆਂ ਚਾਹੀਦੀਆਂ ਨੇ, ਇਹ ਜ਼ਰੂਰੀ ਨੇ, ਕਿਉਂਕਿ ਤੁਸੀਂ ਬਾਕੀ ਚੀਜ਼ਾਂ ਵੀ ਕਰ ਰਹੇ ਹੋ ਤਾਂ ਇਹ ਵੀ ਕਰੋ.
ਔਰ ਇਹੀ ਸੰਭਾਲ ਰਹੇ ਜੀ, ਮੈਂ ਤਾਂ ਕਹਾਂਗਾ ਜੀ, ਲੇਕਿਨ ਅਗਰ ਤੁਸੀਂ ਇੱਕ ਬੰਦਾ ਸੰਭਾਲ ਨਹੀਂ ਪਾ ਰਿਹਾ, ਉਹਨੂੰ ਤੁਸੀਂ ਦੇ ਦਿਓ 10-20 ਲੱਖ ਜਾਂ 2-3 ਮਿਲੀਅਨ ਦੇ ਦਿਓ, ਉਹਨੇ ਫਿਰ ਆ ਕੇ ਉੱਥੇ ਤੋਂ ਉੱਥੇ ਪੈ ਜਾਣਾ ਹੈਗਾ. ਮੇਰਾ ਖਿਆਲ ਹੈ ਕਿ ਇਕਨੋਮੀ ਚਲਾਉਣ ਵਾਲੇ, ਬੂਸਟ ਕਰਨ ਵਾਲੇ, ਤਰੱਕੀ ਵਾਸਤੇ ਇਹ ਲੋਕ ਬੜੇ ਜ਼ਰੂਰੀ ਨੇ ਜੀ.
ਇਹ ਵੀ ਤੇ ਨਾਲ ਸਮਾਲ ਬਿਜ਼ਨਸ, ਬਿਜ਼ਨਸ ਹੀ ਤਾਂ ਇਕਨੋਮੀ ਚਲਾਉਂਦਾ, ਗਵਰਨਮੈਂਟ ਥੋੜ੍ਹੀ ਚਲਾਉਂਦੀ ਹੈ, ਇਕਨੋਮੀ ਬਿਜ਼ਨਸ ਚਲਾਉਂਦਾ. ਸੋ ਬਿਜ਼ਨਸ ਦੇ ਹੱਥ 'ਚ ਪੈਸਾ ਜੋ ਤਿਕਰ ਨਹੀਂ ਹੋਏਗਾ ਤਾਂ ਜਿਵੇਂ ਇੰਡੀਆ 'ਚ ਹੁਣ ਸਮਾਲ ਬਿਜ਼ਨਸ ਦਾ ਹਾਲ ਹੋਇਆ ਗਿਆ.
ਗੱਲ ਹੀ ਬੜੇਗੀ. ਠੀਕ ਹੈ ਜੀ, ਅਸੀਂ ਅਗਲੇ ਕਾਲਰ ਵੱਲ ਵੱਧਦੇ ਹਾਂ. ਲਾਡੀ ਸਾਹਿਬ ਤੁਸੀਂ ਆਉਂਦੇ ਹੋ ਜੀ, ਨੈਕਸਟ ਕਾਲ. ਹਾਂਜੀ ਲਾਡੀ ਸਾਹਿਬ.
ਸਤਿ ਸ਼੍ਰੀ ਅਕਾਲ ਭਾਜੀ.
ਸਤਿ ਸ਼੍ਰੀ ਅਕਾਲ ਜੀ
ਭਾਜੀ. ਪਤਾ ਨਹੀਂ ਕਨਫਿਊਜ਼ਨ ਆ ਦਿਮਾਗ 'ਚ. ਠੀਕ ਹੈ, ਐਮਾਜ਼ੋਨ ਆਇਆ, ਭਾਜੀ ਕਹਿੰਦੇ ਐਮਾਜ਼ੋਨ ਨੇ ਜੋਬਾਂ ਕ੍ਰੀਏਟ ਕੀਤੀਆਂ, ਪਰ ਐਮਾਜ਼ੋਨ ਜਦੋਂ ਆਇਆ ਐਮਾਜ਼ੋਨ ਨੇ ਕਈ ਬਿਜ਼ਨਸ ਕਿਲ ਵੀ ਕੀਤੇ. ਦੂਜੀ ਗੱਲ, ਜਦੋਂ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਵੱਧ ਰਹੀ ਹੈ, ਸੈਲਫ ਡਰਾਈਵਿੰਗ ਕਾਰਜ ਆ ਰਹੀਆਂ, ਸੈਲਫ ਚੈੱਕ ਆਊਟ ਕਾਊਂਟਰਸ ਬਣ ਰਹੇ ਆ, ਤੇ ਵਰਲਡ ਦੀ ਪਾਪੂਲੇਸ਼ਨ ਵੱਧ ਰਹੀ ਹੈ, ਐਂਡ ਅਪ ਕਿੱਥੇ ਹੋਊਗਾ? ਸਾਰੇ ਅਨਇੰਪਲੋਇਡ ਹੋ ਜਾਣਗੇ. ਫਿਰ ਅੱਗੇ ਗੌਰਮੈਂਟ ਟੇਕ ਕੇਅਰ ਕਰਿਆ ਕਰੂਗੀ ਸਾਰਿਆਂ ਦੀ? ਇੰਨੀ
ਸਰ ਮੈਂ ਜਵਾਬ ਜਦੋਂ ਵੀ ਕੋਲ ਜਵਾਬ ਦੇਵਾਂਗਾ. ਟੈਲੀਫੋਨ ਮਿਲਾਉਂਦੇ ਸੀ, ਤੁਸੀਂ ਫੋਨ ਚੱਕਦੇ ਸੀਗੇ, ਫਿਰ ਕੋਈ ਬੰਦਾ ਚੱਕਦਾ ਸੀਗਾ, ਉਹ ਕਹਿੰਦਾ ਸੀਗਾ ਬਾਈ ਸਾਹਿਬ ਕਿੰਦੇ ਨਾਲ ਗੱਲ ਕਰਨੀ ਹੈ, 424 ਨੂੰ ਮਿਲਾ ਦਿਓ. ਉਹ ਤਾਰ ਦੂਜੇ ਪਾਸੇ ਪਾ ਕੇ 424 ਨੂੰ ਮਿਲਾ ਦਿੰਦਾ ਸੀਗਾ. ਟਰੰਕ ਕਾਲ ਵੀ ਉਹੀ ਕਰਦਾ ਹੁੰਦਾ ਸੀਗਾ. ਕੀ ਹੋਇਆ? ਉਹ ਸਾਰੀਆਂ ਐਕਸਚੇਂਜਾਂ ਬੰਦ ਹੋ ਗਈਆਂ, ਲੇਕਿਨ ਕਿਆ ਜੋਬਸ ਕ੍ਰੀਏਟ ਨਹੀਂ ਹੋਈਆਂ? ਕਿਆ ਉਹ ਨਵੀਆਂ ਐਕਸਚੇਂਜਾਂ ਨਹੀਂ ਬਣੀਆਂ? ਸੋ ਹਰ ਚੀਜ਼ ਵੱਧਦੀ ਹੈ. ਇੱਕ ਮਕੈਨੀਕਲ ਇੰਜੀਨੀਅਰਿੰਗ ਕਰਕੇ ਜਾਂ ਸਿਵਲ ਇੰਜੀਨੀਅਰਿੰਗ ਕਰਦੇ ਸੀ ਆਪਾਂ, ਤੇ ਇਹ ਚੀਜ਼ਾਂ, ਹੁਣ ਤਾਂ ਸਾਈਟੈਕ ਇੰਜੀਨੀਅਰਿੰਗ ਹੁੰਦੀ ਹੈ ਜੀ, ਬਾਇਓ ਸਾਇੰਸ ਇੰਜੀਨੀਅਰਿੰਗ ਹੁੰਦੀ ਹੈ ਜੀ, ਇਨਵਾਇਰਮੈਂਟ ਇੰਜੀਨੀਅਰ, ਕਿੰਨੀਆਂ ਤਰ੍ਹਾਂ ਦੀਆਂ ਜੋਬਸ ਕ੍ਰੀਏਟ ਹੁੰਦੀਆਂ ਨੇ. ਅਗਰ ਅਸੀਂ ਆਪਦੇ ਆਪ ਨੂੰ ਚੇਂਜ ਨਹੀਂ ਕਰਾਂਗੇ ਉਸ ਦੇ ਹਿਸਾਬ ਨਾਲ, ਤਾਂ ਵਾਕਈ ਅਨਇੰਪਲੋਇਡ ਹਾਂ. ਲੇਕਿਨ ਜਿਹੜੀਆਂ ਸਾਡੇ ਬੱਚੇ ਆਉਂਦੇ ਪਏ ਨੇ, ਉਹਨਾਂ ਤੋਂ ਪੁੱਛ ਕੇ ਤਾਂ ਵੇਖੋ ਕਿੰਨੇ ਤਰ੍ਹਾਂ ਦੇ ਫੀਲਡ ਖੁੱਲ੍ਹੇ ਪਏ ਨੇ ਉਹਨਾਂ ਵਾਸਤੇ. ਸੋ ਇਹ ਕਹਿਣਾ ਕਿ ਜੋਬਸ ਖਤਮ ਹੋ ਜਾਣਗੀਆਂ, ਯੈਸ, ਬਹੁਤ ਸਾਰੇ ਫੀਲਡ 'ਚ ਖਤਮ ਹੋਣਗੀਆਂ, ਬਹੁਤ ਸਾਰੇ ਫੀਲਡ 'ਚ ਖਤਮ ਹੋਈਆਂ, ਉਹੀ ਐਮਾਜ਼ੋਨ ਨੇ ਨਵੀਆਂ ਜੋਬਸ ਵੀ ਕ੍ਰੀਏਟ ਕੀਤੀਆਂ ਨੇ. ਸੋ ਉਹੀ ਐਮਾਜ਼ੋਨ ਨੇ ਉਹਨੇ ਉਸ ਤੋਂ ਜ਼ਿਆਦਾ ਜੋਬ ਕ੍ਰੀਏਟ ਕੀਤੀਆਂ ਨੇ, ਲੇਕਿਨ ਕਿਸੇ ਹੋਰ ਕੈਟਾਗਰੀ 'ਚ.
ਨੈਕਸਟ ਵੀਕ ਇਹਦੇ ਬਾਰੇ ਜ਼ਰੂਰ ਗੱਲ ਕਰਾਂਗੇ. ਬਹੁਤ ਇੰਟਰਸਟਿੰਗ ਟੋਪਿਕ ਹੈ, ਸਾਡੇ ਕਾਲਰਸ ਵੀ ਕਾਫੀ ਵੇਟ ਕਰ ਰਹੇ ਨੇ, ਪਰ ਨੈਕਸਟ ਵੀਕ ਇਸ ਇੰਟਰਸਟਿੰਗ ਟੋਪਿਕ ਦੇ ਬਾਰੇ ਗੱਲਬਾਤ ਜਾਰੀ ਰਹੇਗੀ. ਪੀਕੇ ਜੀ, ਕੋਈ ਪ੍ਰੋਜੈਕਟ ਆ ਤੁਸੀਂ ਅਨਾਊਂਸ ਕਰ ਦਿਓ ਫਿਰ ਕਦੇ ਵੀ.
ਸਭ ਤੋਂ ਪਹਿਲੇ ਤਾਂ ਅਸੀਂ ਨਿਊ ਜਨ ਰਿਐਲਟੀ ਐਕਸਪਰਟਸ, ਵੀ ਆਰ ਹਾਇਰਿੰਗ ਏਜੰਟਸ. ਇਫ ਯੂ ਆਰ ਐਨ ਏਜੰਟ ਔਰ ਤੁਸੀਂ ਨਵੇਂ ਲਾਇਸੈਂਸ ਲੈ ਕੇ ਬੈਠੇ ਹੋ ਜਾਂ ਤੁਸੀਂ ਪੁਰਾਣੇ ਰਿਐਲਟਰ ਹੋ, ਤੁਸੀਂ ਇੱਕ ਲੈਵਲ ਤੋਂ ਅੱਗੇ ਨਹੀਂ ਜਾ ਪਾ ਰਹੇ, ਪਲੀਜ਼ ਗਿਵ ਮੀ ਅ ਕਾਲ. ਪੀਕੇ ਸਬਰਵਾਲ 6472994757. ਹਰ ਹਫ਼ਤੇ ਸਾਡਾ ਇੱਥੇ ਲੰਚ ਐਂਡ ਲਰਨ ਥੋੜ੍ਹਾ ਟ੍ਰੇਨਿੰਗ ਚੱਲਦੀ ਹੈਗੀ. ਦੂਜਾ ਸਾਡੇ ਕੋਲ ਕੁਝ ਪ੍ਰੋਜੈਕਟਸ ਨੇ, ਅਨਟਾਈਟਲ ਯੰਗ ਐਂਡ ਐਗਲਿੰਟਨ ਉੱਤੇ ਬੜਾ ਜ਼ਬਰਦਸਤ ਪ੍ਰੋਜੈਕਟ ਹੈ, ਸਾਡੇ ਕੋਲ ਟਾਊਨ ਹੋਮਸ ਨੇ ਬੜਾ ਜ਼ਬਰਦਸਤ ਕਾਰ ਬਣਾਉਣ ਦੇ ਅੰਦਰ, ਬੜੀ ਸੋਹਣੀ ਛੋਟੀ ਪੇਮੈਂਟ ਹੈਗੀ. ਫੋਰ ਐਨੀ ਰੀਅਲ ਸਟੇਟ ਇਨਵੈਸਟਮੈਂਟ ਯੂ ਕੈਨ ਕੰਟੈਕਟ ਮੀ 6472994757 ਜੀ.
ਜੀ ਪੰਕਜ, ਕਿਸੇ ਤਰ੍ਹਾਂ ਦੀ ਵੀ ਤੁਸੀਂ ਇੰਸ਼ੋਰੈਂਸ ਲੈਣਾ ਚਾਹ ਰਹੇ ਹੋ ਜਾਂ ਇਨਵੈਸਟਮੈਂਟ, ਹੁਣ ਟਾਈਮ ਆਉਂਦਾ ਜਾ ਰਿਹਾ ਔਰ ਪਿਛਲੀਆਂ ਵੀ ਇਨਵੈਸਟਮੈਂਟ ਕਾਫੀ ਅੱਛੀਆਂ ਗਈਆਂ ਨੇ ਔਰ ਆਹ ਵੀ ਸਾਲ ਸਾਨੂੰ ਲੱਗਦਾ ਪਿਆ ਕਿ ਮਾਰਕੀਟ ਕਾਫੀ ਠੀਕ ਜਾਣ ਦੀ ਉਮੀਦ ਹੈ. ਸੋ ਅਗਰ ਤੁਸੀਂ ਕੋਈ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ ਜਾਂ ਇੰਸ਼ੋਰੈਂਸ ਲੈਣਾ ਚਾਹ ਰਹੇ ਹੋ ਤਾਂ ਮੈਨੂੰ ਕੰਟੈਕਟ ਕਰ ਸਕਦੇ ਹੋ. ਮੇਰਾ ਫੋਨ ਨੰਬਰ ਹੈ 6472851007. ਥੈਂਕ ਯੂ ਜੀ.
ਥੈਂਕ ਯੂ ਜੀ. ਮਾਫੀ ਚਾਹੁੰਦੇ, ਹੋਰ ਸਮੇਂ ਹੁਣ ਇਜਾਜ਼ਤ ਨਹੀਂ ਦੇ ਰਿਹਾ. ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਸਾਡੇ ਦੋਨੋਂ ਗੈਸਟ, ਤੁਸੀਂ ਉਹਨਾਂ ਦਾ ਪ੍ਰੋਗਰਾਮ ਸ਼ਾਮ ਚੈਨਲ ਵਾਈ ਦੇ ਉੱਤੇ ਵੀ ਦੇਖਦੇ ਹੋ. ਵਾਈ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ, ਨੰਬਰ ਇੱਕ ਹੀ ਹੈ ਵਾਈ ਮੀਡੀਆ ਦਾ, 4164475416 4175 5000. ਹੈਵ ਅ ਵੰਡਰਫੁਲ ਡੇ.
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ. ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ. XOOM ਜ਼ੂਮ. ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ. ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ. ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ. XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ਼ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ. ਜ਼ੂਮ XOOM. ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਿਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
नए साल के लिए देख रहे हैं घर के लिए खूबसूरत फर्नीचर या फिर गिफ्ट्स? तो फिर पहुंचिए कंप्लीट होम फर्नीचर एंड अप्लायंसेस, कंफर्टेबल, अफोर्डेबल, यूनिक फर्नीचर, वॉल आर्ट्स, पेंटिंग्स, सेंटर पीसेस, लैंप्स एंड ऑल अदर गिफ्ट्स। कोई भी फर्नीचर का स्टाइल और डिजाइन किसी भी कीमत को बीट करेंगे। लार्ज कलेक्शन, वैरायटी टू चूज फ्रॉम, कंप्लीट होम फर्नीचर एंड अप्लायंसेस, www.completehomefurnish.com। Steers and Rutherford के इंटरसेक्शन पर कंप्लीट होम फर्नीचर एंड अप्लायंसेस, एक बार विजिट जरूर कीजिए। आई गारंटी यू विल सेव अ लॉट।
टेली टाइम इलेक्ट्रॉनिक्स, LEDs और होम